ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੁ ਨਾਨਕ ਜਿਨ ਕਲ ਰਾਖੀ ਮੇਰੀ ਕਬੀਰ ਸੰਤ ਮੋਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਵਹੁ ਸਾਕਤ ਬਾਪਰੇ ਜੋ ਹਟੈ ਹਾਟ ਬਿਕਾਏ ਸੋ ਕਉ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਸਾਹ ਜਿਸ ਪਾਸ ਬੈਠਿਆ ਸੋਹੀਐ ਸਭ ਨਾ ਦਾਵੇ ਸਾਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਜੀ ਸਰਬੱਤ ਮਾਈ ਭਾਈ ਗੱਜ ਵੱਜ ਕੇ ਫਤਿਹ ਉਚਾਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਅੱਜ ਦੇ ਜੋ ਪਾਵਨ ਸਮਾਗਮ ਪ੍ਰਾਰੰਭ ਹੋਏ ਹਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਹਨ। ਜਿਸ ਦੇ ਵਿੱਚ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪਾਵਨ ਅਵਤਾਰ ਦਿਹਾੜਾ ਪਰਸੋਂ ਦਿਨ ਨੂੰ ਉਸ ਉਹਦੀ ਸੱਤੇ 24 ਦਸੰਬਰ 2009 ਦੇ ਵਿੱਚ ਪਟਨਾ ਸਾਹਿਬ ਵੀ 24 ਦਸੰਬਰ ਨੂੰ ਅਤੇ ਹਜ਼ੂਰ ਸਾਹਿਬ ਵੀ 24 ਦਸੰਬਰ ਨੂੰ ਹੀ ਮਨਾਇਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਨਾਲ ਹੀ ਮਹਾਂਪੁਰਖ ਬ੍ਰਹਮ ਗਿਆਨੀ ਬਹੁਤ ਸਬਰ ਅਤੇ ਸੰਤੋਖ ਦੇ ਮਾਲਕ ਬੜਾ ਪਿਆਰ ਕਰਨ ਵਾਲੇ ਖਾਲਸੇ ਨੂੰ ਖਾਲਸੇ ਦੀ ਸੇਵਾ ਕਰਨ ਵਾਲੇ ਹਰਮਨ ਪਿਆਰੇ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਦੀ ਜੋ ਬਰਸੀ ਹੈ ਉਹ ਵੀ ਸੰਗਤਾਂ ਨਾਲ ਨਾਲ ਮਨਾ ਰਹੀਆਂ ਹਨ। ਕੁਦਰਤ ਅਕਾਲ ਪੁਰਖ ਦੀ ਕਿ ਮਹਾਂਪੁਰਖਾਂ ਨੇ ਇਹਨਾਂ ਦਿਨਾਂ ਦੇ ਵਿੱਚ ਹੀ ਆ ਕੇ ਆਪਣਾ ਪੰਜ ਭੂਤਕ ਚੋਲਾ ਤਿਆਗਿਆ ਹੈ। ਉਹ ਸਾਰਾ ਸਮਾਂ ਜੋ ਆਪਾਂ ਸ੍ਰੀ ਅਖੰਡ ਪਾਠ ਸਾਹਿਬ ਸਾਰੀ ਸੰਗਤ ਨੇ ਸਰਵਣ ਕਰਨੇ ਹਨ ਇਹਨਾਂ ਸਾਰੀਆਂ ਜੋ ਸਾਰੇ ਸਮੇਂ ਨੂੰ ਮੁੱਖ ਰੱਖਦੇ ਹੋਏ ਆਪਾਂ ਤਾਂ ਪਹਿਲਾਂ ਉਹਨਾਂ ਦੀ ਵਿਚਾਰ ਕੀਤੀ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਟਕਸਾਲ ਨੂੰ ਪ੍ਰਾਰੰਭ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਟਕਸਾਲ ਦੀ ਨੀਂਹ ਰੱਖਣ ਵਾਲੇ ਇਸ ਮਹਿਲ ਨੂੰ ਅੰਤਿਮ ਛੋਹਾਂ ਦਿੱਤੀਆਂ ਦਸਵੇਂ ਪਾਤਸ਼ਾਹ ਨੇ ਉਹਨਾਂ ਦਾ ਧਿਆਨ ਅਤੇ ਮਹਾਂਪੁਰਖਾਂ ਦਾ ਸਾਰਿਆਂ ਦਾ ਹੀ ਧਿਆਨ ਕਰਦੇ ਹੋਏ ਇਕਾਗਰ ਮਨ ਕਰਕੇ ਸਾਰੇ ਜਾਣੇ ਗੱਜ ਵੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮਹਾਂਪੁਰਖਾਂ ਦੀ ਯਾਦ ਵਿੱਚ ਸਾਰੇ ਸਿੰਘ ਬਹੁਤ ਦੂਰੋਂ ਦੂਰੋਂ ਕੈਨੇਡਾ ਅਮਰੀਕਾ ਤੱਕ ਵੀ ਸੰਗਤਾਂ ਪਹੁੰਚੀਆਂ ਨੇ, ਇੱਥੋਂ ਵੀ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਈਆਂ ਨੇ। ਜੇ ਆਪਾਂ ਕਹੀਏ ਇਹ ਸੰਗਤਾਂ ਕਿਉਂ ਆਈਆਂ ਤੇ ਇੰਨਾ ਪਿਆਰ ਕਿਉਂ ਹੈ, ਇਹ ਮਹਾਂਪੁਰਖਾਂ ਦੇ ਸੱਚੇ ਸੁੱਚੇ ਜੀਵਨ ਦੀ ਝਲਕ ਹੈ। ਉਹਨਾਂ ਦੇ ਅੰਦਰ ਮਹਾਰਾਜ ਦੀ ਕਿਰਪਾ ਨਾਲ ਬਚਪਨ ਤੋਂ ਲੈ ਕੇ ਸਿੱਖੀ ਜਜ਼ਬਾ, ਬਾਣੀ ਦਾ ਪਿਆਰ, ਸੇਵਾ ਭਾਵਨਾ ਅਤੇ ਹਰੇਕ ਦਾ ਇੱਕੋ ਜਿਹਾ ਸਤਿਕਾਰ ਕਰਨਾ। ਜਥੇ ਦੇ ਵਿੱਚ ਚਾਹੇ ਕੋਈ ਛੋਟਾ ਪਚੰਗੀ ਹੈ, ਕੋਈ ਵੱਡਾ ਹੈ, ਕੋਈ ਬਜ਼ੁਰਗ ਹੈ, ਹਰ ਇੱਕ ਨੂੰ ਇੱਕ ਨਿਗਾਹ ਨਾਲ ਦੇਖਣ ਦਾ ਸੁਭਾਵ, ਕਹਿਣ ਤੋਂ ਭਾਵ ਕਿ 300 ਸਿੰਘ ਜਥੇ ਵਿੱਚ ਹੁੰਦਾ ਸੀ, ਕਈ ਵਾਰ 350 ਵੀ ਹੋ ਜਾਣਾ, 200 ਦੇ ਕਰੀਬ, 300 ਦੇ ਕਰੀਬ ਕਈ ਵਾਰ ਮਹਿਤੇ ਸਿੰਘ, ਕਈ ਵਾਰ 500 ਵੀ ਇੱਕ ਵਾਰ ਸਿੰਘ ਹੋ ਗਏ ਸੀ। ਮਹਾਂਪੁਰਖਾਂ ਦਾ ਧਿਆਨ ਬਾਬਾ ਜੀ ਦਾ ਹਮੇਸ਼ਾ ਸਿੰਘਾਂ ਦੇ ਵਸਤਰਾਂ ਤੇ, ਜੇ ਕਿਸੇ ਦਾ ਜੋੜਾ ਟੁੱਟਿਆ, ਕਿਸੇ ਨੂੰ ਲੰਗਰ ਮਿਲਿਆ ਕਿ ਨਹੀਂ ਮਿਲਿਆ, ਕਿਸੇ ਨੂੰ ਮੰਜਾ ਮਿਲਿਆ ਕਿ ਨਹੀਂ ਮਿਲਿਆ, ਪੂਰਾ ਧਿਆਨ ਉਹਨਾਂ ਦੇ ਵਿੱਚ ਰੱਖਣਾ, ਜਿਵੇਂ ਕਿ ਇਹ ਸਮਝਦੇ ਹੋਣ ਕਿ ਬਾਜਿਆਂ ਵਾਲੇ ਨੇ ਮੇਰੀ ਸੇਵਾ ਲਾਈ ਹੋਈ ਹੈ। ਸਾਰਿਆਂ ਦੀ ਸੇਵਾ ਕਰਨ ਦੀ ਇੱਛਾ ਮਹਾਂਪੁਰਖਾਂ ਦੀ ਰਹੀ। ਇਹ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਮਹਾਂਪੁਰਖਾਂ ਦੀ ਗੱਲ ਆਈ ਸ਼ਾਦੀ ਦੀ, ਉਦੋਂ ਸਾਰਾ ਕੁਝ ਹੋਣ ਤੋਂ ਬਾਅਦ ਵੀ ਛੱਡ ਕੇ, ਵਿਕਾਰਾਂ ਵਾਲੀ ਜ਼ਿੰਦਗੀ ਨੂੰ ਛੱਡ ਕੇ ਮਹਾਂਪੁਰਖਾਂ ਦੇ ਕੋਲ ਚਰਨਾਂ 'ਚ ਹਾਜ਼ਰ ਹੋ ਗਏ ਸੇਵਾ 'ਚ। ਜਿਨ੍ਹਾਂ ਨੂੰ ਵਿਕਾਰਾਂ ਦਾ ਕੋਈ ਸਮਝ ਲਓ ਵੀ ਬਿਲਕੁਲ ਨਿਰਲੇਪ, ਬਚਪਨ ਤੋਂ ਲੈ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਹਿਤ ਹੋਣਾ, ਪਿਛਲੇ ਜਨਮਾਂ ਦੀ ਕਮਾਈ, ਜਿਨ੍ਹਾਂ ਨੇ ਕਦੇ ਉਹਨਾਂ ਦੀ ਸੰਗਤ ਨਹੀਂ ਕੀਤੀ, ਕਿਸੇ ਵੀ ਮਹਾਂਪੁਰਖ ਦੀ ਸੰਗਤ ਕਰਨ ਤੋਂ ਹੀ ਉਹਦੀ ਕਮਾਈ ਦਾ ਗਿਆਨ ਹੁੰਦਾ। ਆਪਾਂ ਵੀ ਕਿੰਨੇ ਮਹਾਂਪੁਰਖਾਂ ਦੀ ਦਾਸ ਨੇ ਸੰਗਤ ਕੀਤੀ। ਮੈਂ ਸਾਰੇ ਮਹਾਂਪੁਰਖਾਂ ਦੀ ਸੰਗਤ ਕੀਤੀ, ਉਹਨਾਂ ਦੀ ਉਸਤਤ ਕਰਨ ਵਾਲੇ ਵੀ ਮੈਨੂੰ ਬੜੇ ਮਿਲੇ ਤੇ ਨਿੰਦਕ ਵੀ ਬੜੇ ਮਿਲੇ। ਮੈਂ ਇਸ ਗੱਲ ਵਿੱਚ ਸਮਝਦਾ ਕਿ ਜਿਹੜੇ ਨਿੰਦਾ ਕਰਨ ਵਾਲੇ ਹੁੰਦੇ ਨੇ, ਉਹ ਦੂਰੋਂ ਦੂਰੋਂ ਹੀ ਕਈ ਗੱਲਾਂ ਸੁਣ ਕੇ ਨਿੰਦਾ ਕਰਦੇ ਹੁੰਦੇ ਨੇ, ਪਰ ਜਦੋਂ ਕੋਲ ਆ ਜਾਂਦੇ ਨੇ, ਸੁਭਾਅ ਦੇਖਦੇ ਨੇ, ਉਹਨਾਂ ਦਾ ਪ੍ਰੇਮ ਦੇਖਦੇ ਨੇ, ਉਸ ਵਕਤ ਉਹ ਵੀ ਮੰਨਣ ਲੱਗ ਜਾਂਦੇ ਨੇ, ਢਲ ਜਾਂਦੇ ਨੇ। ਫਿਰ ਉਹ ਵੀ ਕਹਿੰਦੇ ਨੇ ਕਿ ਅਸੀਂ ਤਾਂ ਪਹਿਲਾਂ ਗਲਤ ਸੁਣਿਆ ਸੀ ਜੀ, ਸਾਨੂੰ ਫਲਾਨੇ ਬੰਦੇ ਨੇ ਗਲਤ ਕਿਹਾ ਸੀ। ਇਸ ਪ੍ਰਕਾਰ ਇਹ ਸੰਸਾਰ ਦੇ ਵਿੱਚ ਇੱਕ ਸ਼ੁਰੂ ਤੋਂ ਲੈ ਕੇ ਰਹੁ ਰੀਤੀ ਚਲੀ ਆਈ ਹੈ। ਇਹ ਨਹੀਂ ਕਿ ਮਹਾਂਪੁਰਖਾਂ ਨੂੰ ਜਾਂ ਸਾਨੂੰ ਸਾਰਿਆਂ ਨੂੰ, ਆਪਾਂ ਨੂੰ, ਗੁਰੂ ਘਰ ਨੂੰ ਕੋਈ ਮਾੜਾ, ਇਹ ਪਹਿਲਾਂ ਤੋਂ ਲੈ ਕੇ ਇੱਕ ਗੱਲ ਚਲੀ ਆਈ ਹੈ। ਸੰਸਾਰ ਦੇ ਅੰਦਰ ਜਿਨ੍ਹਾਂ ਭਗਤਾਂ ਨੇ ਭਗਤੀ ਕੀਤੀ ਹੈ, ਹਮੇਸ਼ਾ ਉਹਨਾਂ ਨੂੰ ਵਡਿਆਉਣ ਵਾਲੇ ਵੀ ਬੜੇ ਨੇ, ਪਰ ਇਹ ਗਿਣਤੀ ਜਿਹੜੀ ਨਿੰਦਕਾਂ ਦੀ ਹੈ 15-20% ਤੱਕ ਹੈ। ਇਹ ਵੀ ਜਦੋਂ ਦੀ ਧਰਤੀ ਬਣੀ ਹੈ ਇਹ 20% ਨਿੰਦਕ ਨਾਲ ਰਹੇ ਹੀ ਰਹੇ ਨੇ, ਇਹਨਾਂ ਦੀ ਕੋਈ ਖਾਸ ਗੱਲ ਨਹੀਂ ਹੁੰਦੀ। ਨਿੰਦਾ ਕਰਨ ਵਾਲੇ ਵੀ ਬਹੁਤ ਨੇ। ਕੋਲ ਰਹਿ ਕੇ ਮਹਾਂਪੁਰਖ ਕਿਸੇ ਦਾ ਗਿਆਨ ਹੁੰਦਾ ਆਪਾਂ ਨੂੰ। ਅੱਜ ਵੀ ਬਹੁਤ ਸਾਰੇ ਲੋਕਾਂ ਤੋਂ ਅਸੀਂ ਸੁਣਦੇ ਹਾਂ, ਜੇ ਸਿਰੇ ਦੀ ਗੱਲ ਫੜੀਏ, ਇੱਕ ਬੰਦਾ ਕਹਿਣ ਲੱਗਿਆ ਪਟਿਆਲੇ, ਮੈਂ ਕਿਹਾ ਗੁਰੂ ਨਾਨਕ ਸਾਹਿਬ ਦੀ ਫੋਟੋ ਬੜੀ ਸੋਹਣੀ ਲਾਈ ਘਰ 'ਚ, ਦਸਵੇਂ ਪਾਤਸ਼ਾਹ ਦੀ ਵੀ ਲਾਉਣੀ ਸੀ। ਕਹਿੰਦਾ ਉਹ ਤਾਂ ਗਰਮ ਸੀਗੇ, ਗੁਰੂ ਨਾਨਕ ਸਾਹਿਬ ਤਾਂ ਫਿਰ ਠੰਡੇ ਸੀ, ਮੈਂ ਉਹਨਾਂ ਨੂੰ ਹੀ ਮੰਨਦਾ। ਇਸ ਤਰ੍ਹਾਂ ਜਿਹੜੇ ਸੰਸਾਰ ਦੇ ਲੋਕ ਨੇ ਇਹ ਦੇਖਾ ਦੇਖੀ ਵਿੱਚ ਪੈ ਜਾਂਦੇ ਨੇ ਕਿ ਉਹ ਠੰਡਾ ਉਹ ਗਰਮ ਹੈ। ਅੱਜ ਵੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਦੇਸ਼ਾਂ ਵਿੱਚ ਜਾਣ ਦਾ ਮੌਕਾ ਲੱਗਦਾ। ਪਹਿਲਾਂ ਤਾਂ ਮੈਨੂੰ ਵੀ ਸੀ ਕਿ ਮਹਾਂਪੁਰਖਾਂ ਬਾਰੇ ਬਹੁਤ ਕੁਝ ਬੋਲਦੇ ਲੋਕ, ਪਰ ਇੱਕ ਚੀਜ਼ ਦੇਖੀ ਹੈ, ਜਦੋਂ ਬਹਿ ਕੇ ਸਮਝਾ ਦਿੰਦੇ ਆ ਨਾ ਸਾਰੀ ਗੱਲ, ਫਿਰ ਸਾਰੇ ਠੀਕ ਹੋ ਜਾਂਦੇ, ਸ਼ਾਂਤ ਵੀ ਹੋ ਜਾਂਦੇ ਨੇ। ਜਿਵੇਂ ਅੱਜ ਦੇ ਬਹੁਤ ਸਾਰੇ ਸਾਡੇ ਮਸਲੇ ਆ, ਬਹੁਤ ਸਾਰੇ ਰੌਲੇ ਆ, ਇਹਨਾਂ ਬਾਰੇ ਵੀ ਜਿਹਨੂੰ ਮਰਜ਼ੀ ਭੜਕਾ ਲਓ। ਚਲੋ ਮੰਨ ਲਓ ਆਪਾਂ ਇੱਥੇ ਚਾਹੇ ਕਿੰਨਾ ਚੰਗਾ ਬੰਦਾ ਬੈਠਾ, ਕੋਈ ਬੰਦਾ ਆ ਕੇ ਐਵੇਂ ਕਿਸੇ ਨੂੰ ਕਹਿ ਦਿਓ ਸਾਰੀ ਸੰਗਤ ਨੂੰ, ਇਹ ਬੰਦਾ ਬਹੁਤ ਖਰਾਬ ਹੈ ਜੀ, ਉਸੇ ਟਾਈਮ ਮਾੜਾ ਇਫੈਕਟ ਪੈਣ ਸੰਗਤ ਤੇ। ਅੱਛਾ, ਇਹ ਬਹੁਤ ਖਰਾਬ ਆਦਮੀ ਹੈ ਜੀ, ਇਹ ਤਾਂ ਬੜਾ ਗਲਤ ਬੰਦਾ ਹੈ, ਬੜੇ ਗਲਤ ਕੰਮ। ਤੁਸੀਂ ਕਿਸੇ ਤੇ ਜੋ ਮਰਜ਼ੀ ਕਹੀ ਜਾਓ, ਤੇ ਜਦੋਂ ਆ ਕੇ ਆਪਾਂ ਫਿਰ ਅਖੀਰ ਕੋਈ ਸਿਆਣਾ ਬੰਦਾ ਕਹਿੰਦਾ ਨਹੀਂ ਇਹ ਬੰਦਾ ਮੈਂ ਦੇਖਿਆ ਇਹ ਤਾਂ ਬਹੁਤ ਅੱਛਾ ਆਦਮੀ ਹੈ, ਫਿਰ ਉਹ ਪਹਿਲਾਂ ਦੁਨੀਆਂ ਇੱਧਰ ਨੂੰ ਉਲਟ ਜਾਂਦੀ ਹੈ, ਫਿਰ ਉਹੀ ਦੁਨੀਆਂ ਇੱਧਰ ਨੂੰ ਉਲਟ ਜਾਂਦੀ ਹੈ। ਅੱਛਾ, ਇਹ ਤਾਂ ਬੜਾ ਵਧੀਆ ਬੰਦਾ ਜੀ, ਇਹ ਤਾਂ ਸਾਨੂੰ ਭੁਲੇਖਾ ਹੀ ਲੱਗ ਗਿਆ ਸੀ। ਕਿਉਂਕਿ ਆਪਾਂ ਸਾਰੇ ਜਾਣੇ ਸਾਰਾ ਸੰਸਾਰ ਦੇਖਦੇ ਹਾਂ, ਇੱਕ ਹੁੰਦੇ ਨੇ ਇੱਕ ਥਾਂ ਦੇ ਉੱਤੇ ਟਿਕੇ ਹੋਏ ਸਥਿਰ, ਇੱਕ ਹੁੰਦੇ ਨੇ ਹਿੱਲਣ ਜੁੱਲਣ ਵਾਲੇ ਬੰਦੇ, ਡੋਲਣ ਵਾਲੇ ਬੰਦੇ। ਡੋਲ ਜਾਣਾ ਹਮੇਸ਼ਾ ਮਨੁੱਖ ਦੀ ਆਦਤ ਬਣੀ ਹੋਈ ਹੈ। ਜਿਨ੍ਹਾਂ ਨੇ ਡੋਲਿਆਂ ਦੀ ਸੰਗਤ ਕੀਤੀ ਹੈ ਉਹ ਹਮੇਸ਼ਾ ਡੋਲਦੇ ਹੀ ਰਹਿੰਦੇ ਨੇ। ਜਿਨ੍ਹਾਂ ਨੇ ਸਥਿਰ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ, ਟਿਕਾਓ ਵਾਲਿਆਂ ਦੀ ਸੰਗਤ ਕੀਤੀ ਹੈ, ਬੰਦਗੀ ਵਾਲਿਆਂ ਦੀ ਸੰਗਤ ਕੀਤੀ ਹੈ, ਉਹਨਾਂ ਨੂੰ ਕੋਈ ਕੁਛ ਵੀ ਕਹੀ ਜਾਵੇ ਉਹ ਡੋਲਦੇ ਨਹੀਂ। ਕਿਉਂਕਿ ਜਿਹੜੀ ਆਤਮਕ ਅੰਦਰ ਟਿਕਾਓ ਹੈ, ਜਿਹੜਾ ਮਨ ਦਾ ਟਿਕਾਓ ਹੁੰਦਾ, ਆਤਮਕ ਟਿਕਾਓ ਵਾਲੇ ਬੰਦੇ ਕੋਲ ਕੋਈ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਵੇ ਉਹਦੇ ਉੱਤੇ ਕਿਸੇ ਗੱਲ ਦਾ ਅਸਰ ਨਹੀਂ ਹੁੰਦਾ। ਸਾਡੀ ਸਾਰੀ ਜ਼ਿੰਦਗੀ ਜਿੰਨੀ ਕੁ ਲੰਘੀ ਹੈ, ਤੁਸੀਂ ਹੁਣ ਵੀ ਬੇਸ਼ੱਕ ਮੇਰੇ ਕੋਲ ਕਿਸੇ ਦੀ ਆ ਕੇ ਗੱਲ ਕਰ ਦਿਓ, ਕੋਈ ਵੀ ਗੱਲ ਗਲਤ ਕਰ ਦਿਓ ਕਿਸੇ ਬਾਰੇ, ਭਾਵੇਂ ਜੋ ਮਰਜ਼ੀ ਬੋਲੀ ਜਾਓ, ਚਾਹੇ ਕਿਸੇ ਵੀ ਬਾਰੇ ਕੁਛ ਕਹੋ, ਅਸੀਂ ਛੇਤੀ ਕੀਤੀਆਂ ਨੂੰ ਇੱਧਰ ਉੱਧਰ ਡੋਲਦੇ। ਕਿਉਂ? ਰੱਬ ਨੇ ਤੁਹਾਨੂੰ ਵੀ ਦਿਮਾਗ ਦਿੱਤਾ, ਆਪਣਾ ਦਿਮਾਗ ਵੀ ਵਰਤੋ। ਵੀ ਜੇ ਕੋਈ ਕਿਸੇ ਨੂੰ ਕੋਈ ਗੱਲ ਬੋਲਦਾ, ਕਿਸੇ ਬਾਰੇ ਕੋਈ ਗੱਲ ਕਹਿੰਦਾ ਜਾਂ ਕਿਸੇ ਬਾਣੀ ਬਾਰੇ ਵੀ ਕੋਈ ਗੱਲ ਕਰਦਾ, ਉਹਦੇ ਬਾਰੇ ਆਪਾਂ ਨੂੰ ਨੌਲੇਜ ਪੂਰੀ ਹੋਣੀ ਚਾਹੀਦੀ। ਹਰ ਗੱਲ ਦੀ ਵਿਚਾਰ ਸਾਡੇ ਮਨ ਦੇ ਅੰਦਰ ਹੋਣੀ ਚਾਹੀਦੀ ਹੈ। ਅਸਲ ਵਿੱਚ ਜਿਹੜੀ ਵੱਡੀ ਚੀਜ਼ ਹੈ ਨਾ ਡੋਲਣ ਵਾਲੀ, ਉਹ ਹੈ ਸਾਡੇ ਅੰਦਰ ਜਿਹੜਾ ਆਤਮਕ ਬਲ ਹੈ। ਇੱਕ ਹੁੰਦਾ ਸਰੀਰਕ ਬਲ, ਸਰੀਰਕ ਬਲ ਤਾਂ ਬਹੁਤ ਮਿਲ ਜਾਂਦੇ ਨੇ ਸੰਸਾਰ ਦੇ ਅੰਦਰ ਤਕੜੇ, ਉਹਦੇ ਲਈ ਇੱਕ ਉਦਾਹਰਣ ਵੀ ਹੈ। ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ, ਕਹਿੰਦੇ ਪਹਾੜੀ ਰਾਜੇ ਹਾਥੀ ਭੇਜ ਰਹੇ ਨੇ, ਇੱਦਾਂ ਖਬਰ ਆਈ ਹੈ, 7 ਤਵੀਆਂ ਬਿੰਨੀਆਂ। ਸੋ 7 ਤਵੀਆਂ ਬੰਨ ਕੇ ਫੇਰ ਚਾਰੇ ਪਾਸੇ ਲੋਹਾ, ਸੁੰਡ ਨੂੰ ਵੀ ਤਲਵਾਰ ਬੰਨਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਹ ਸਾਡਾ ਪ੍ਰਸ਼ਾਦੀ ਹਾਥੀ ਦੁਨੀ ਜਾਂਦਾ, ਇਹ ਟੱਕਰ ਲਊਗਾ ਨਾ। ਜਦ ਇੰਨੀ ਗੱਲ ਕਹੀ, ਉਹ ਥੋੜਾ ਆਤਮਕ ਬਲ ਤੋਂ ਸੱਖਣਾ ਸੀ, ਉਹ ਡੋਲ ਗਿਆ ਉੱਥੇ ਵੀ ਏਡੇ ਵੱਡੇ ਹਾਥੀ ਨਾਲ ਮੇਰਾ ਮੁਕਾਬਲਾ। ਰਾਤ ਹੀ ਰਾਤ ਦੌੜ ਗਿਆ, ਲੱਤ ਟੁੱਟ ਗਈ, ਜਾ ਕੇ ਚੜਾਈ ਕਰ ਗਿਆ। ਮਹਾਰਾਜ ਕਹਿੰਦੇ ਤਾਹੀਓ ਅਸੀਂ ਭੇਜਦੇ ਸੀ ਵੀ ਚੜਾਈ ਤਾਂ ਇਹਨੇ ਕਰਨੀ ਹੋਈ ਸੀ, ਮੌਤ ਤਾਂ ਇਹਦੀ ਆਈ ਹੋਈ ਸੀ, ਪਰ ਅਸੀਂ ਚਾਹੁੰਦੇ ਸੀ ਵੀ ਇਹਦਾ ਨਾਂ ਵੀ ਆ ਜੇ ਕਿਸੇ ਕੁਰਬਾਨੀ ਚ, ਕਿਤੇ ਸ਼ਹੀਦੀ ਚ, ਕੋਈ ਇਹ ਵੀ ਸੇਵਾ ਕਰ ਲਵੇ ਗੁਰੂ ਘਰ ਦੀ। ਦੂਸਰੇ ਪਾਸੇ ਸਤਿਗੁਰੂ ਮਹਾਰਾਜ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਕਿਹਾ, ਆਹ ਸਾਡਾ ਬੱਬਰ ਸ਼ੇਰ ਆ, ਇਹ ਜਾਊਗਾ, ਬੜਾ ਛੋਟਾ ਜਿਹਾ ਕੱਦ, ਪੌਣੇ ਕੁ 5 ਫੁੱਟ ਦੇ ਨੇੜੇ ਕੱਦ ਸੀ, ਮੱਥਾ ਟੇਕਿਆ ਮਹਾਰਾਜ ਨੂੰ, ਕਿਉਂਕਿ ਜਿਹਨੂੰ ਗੁਰੂ ਤੇ ਭਰੋਸਾ, ਜਿਹਨੂੰ ਸਮਰੱਥਾ ਦਾ ਪਤਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ। ਅਸਲੀਅਤ ਸਿੱਖੀ ਵਿਚ ਹੈ ਜਿਹਦੇ ਗੁਰੂ ਦੇ ਉੱਤੇ ਭਰੋਸਾ ਹੈ, ਜਿਨ੍ਹਾਂ ਨੂੰ ਭਰੋਸਾ ਹੈ ਗੁਰਾਂ ਦੇ ਉੱਤੇ, ਮਹਾਂਪੁਰਖਾਂ ਦੇ ਉੱਤੇ, ਸੰਗਤ ਉੱਤੇ, ਗੁਰਾਂ ਦੀ ਕਰਨੀ ਤੇ, ਉਹ ਕਦੇ ਡੋਲਦੇ ਨਹੀਂ ਹਨ। ਭਾਈ ਬਚਿੱਤਰ ਸਿੰਘ ਨੇ ਇੱਕ ਬਚਨ ਜ਼ਰੂਰ ਕਿਹਾ ਕਿ ਮਹਾਰਾਜ ਮੇਰੇ ਤੇ ਇੱਕ ਜ਼ਰੂਰ ਕਿਰਪਾ ਕਰ ਦਿਓ, ਮੈਨੂੰ ਸਿਰਫ ਥਾਪੜਾ ਦੇ ਦਿਓ ਇੱਕ ਵਾਰ, ਇਹ ਮੇਰੀ ਇੱਛਾ। ਗੁਰਾਂ ਨੇ ਵੈਸੇ ਤਾਂ ਸਤਿਗੁਰੂ ਤੀਰ ਨਾਲ ਜਾਂ ਤੀਰ ਕਮਾਣ ਦੇ ਨਾਲ ਜਾਂ ਸ਼ਸਤਰ ਨਾਲ ਹੀ ਸੋ ਆਸ਼ੀਰਵਾਦ ਦਿੰਦੇ ਸੀ, ਪਰ ਗੁਰਾਂ ਨੇ ਆਪਣੇ ਕਰ ਕਮਲ ਦੇ ਨਾਲ 5 ਥਾਪੜੇ ਦਿੱਤੇ ਭਾਈ ਬਚਿੱਤਰ ਸਿੰਘ ਨੂੰ। ਭਾਈ ਬਚਿੱਤਰ ਸਿੰਘ ਦੇ ਅੰਦਰ ਇੰਨਾ ਬਲ ਆ ਗਿਆ ਉਸ ਵਕਤ ਭਾਈ ਬਚਿੱਤਰ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਹਮਣੇ ਖੜੇ ਨੇ, ਔਰ ਇਹ ਅਨੁਭਵ ਸਿਰਫ ਉਹਨਾਂ ਨੂੰ ਹੀ ਹੋਇਆ, ਜਾਂ ਸਤਿਗੁਰਾਂ ਨੂੰ ਪਤਾ ਸੀ ਜਾਂ ਭਾਈ ਬਚਿੱਤਰ ਸਿੰਘ ਨੂੰ ਪਤਾ ਸੀ ਵੀ ਹੁਣ ਜਿਹੜੇ ਥਾਪੜੇ ਬਖਸ਼ਿਸ਼ ਕੀਤੇ ਨੇ ਇਹਦੇ ਨਾਲ ਮੈਨੂੰ ਕਿੰਨੀ ਕੁ ਤਾਕਤ ਦਿੱਤੀ। ਆਹ ਸੰਗਤ ਜੀ, ਜੇ ਗੁਰੂ ਸਾਹਿਬ ਤਾਕਤ ਦੇ ਦੇਣ, ਤਾਕਤ ਸੰਭਾਲੀ ਨਹੀਂ ਜਾਂਦੀ। ਅੱਜ ਕਿਵੇਂ ਜਿਵੇਂ ਅੱਜ ਕੱਲ੍ਹ ਦੇ ਲੋਕ ਹਲਕੇ ਫੁਲਕੇ ਜੇ ਫੂਕ ਮਾਰੀਆਂ ਉੱਡ ਜਾਂਦੇ ਨੇ, ਮਾੜੀ ਜਿਹੀ ਗੱਲ ਤੋਂ ਡੋਲ ਜਾਂਦੇ ਨੇ, ਇਹਨਾਂ ਨੂੰ ਜੇ ਸਤਿਗੁਰੂ ਮਹਾਰਾਜ ਅੱਜ ਤਾਕਤ ਦੇ ਦੇਣ ਕਿਸੇ ਨੂੰ, ਇਹ ਤਾਂ ਜਾਰੀ ਨਹੀਂ ਸਕਦੇ। ਇਸ ਕਰਕੇ ਉਹ ਕਮਾਈਆਂ ਵਾਲੇ ਗੁਰਸਿੱਖਾਂ ਨੂੰ ਗੁਰੂ ਸਾਹਿਬ ਥਾਪੜੇ ਬਖਸ਼ਿਸ਼ ਕਰਦੇ ਰਹੇ। ਨਾਗਣੀ ਬਰਛੀ ਮੰਗਵਾਈ, ਨਾਲ ਕਿਹਾ ਇੱਕ ਬਰਛਾ ਵੀ ਲਿਆਇਓ। ਬਰਛਾ ਵੀ ਲਿਆਂਦਾ, ਨਾਗਣੀ ਬਰਛੀ ਭਾਈ ਬਚਿੱਤਰ ਸਿੰਘ ਨੂੰ ਬਖਸ਼ਿਸ਼ ਕੀਤੀ, ਬਰਛਾ ਭਾਈ ਉਦੇ ਸਿੰਘ ਨੂੰ ਬਖਸ਼ਿਸ਼ ਕੀਤਾ ਸੀ, ਉਹਨਾਂ ਨੂੰ ਵੀ ਥਾਪੜੇ ਬਖਸ਼ਿਸ਼ ਕੀਤੇ ਕਿ ਕੇਸਰੀ ਚੰਦ ਦਾ ਸਿਰ ਤੂੰ ਲਾ ਕੇ ਲਿਆਉਣਾ। ਉਹ ਫਿਰ ਨੇਜੇ ਤੇ ਟੰਗ ਕੇ ਲਿਆਇਆ ਸੀ ਜਾ ਕੇ। ਤੋ ਇਸ ਤਰ੍ਹਾਂ ਗੁਰਾਂ ਨੇ ਜਿਨ੍ਹਾਂ ਨੂੰ ਇਹ ਇੱਕ ਅਡੋਲ ਆਤਮਕ ਅਡੋਲ ਅਵਸਥਾ ਕਹਿੰਦੇ ਨੇ, ਇਹਨੂੰ ਆਤਮਕ ਅਡੋਲ ਅਵਸਥਾ ਬਖਸ਼ਿਸ਼ ਕੀਤੀ ਹੈ, ਭਰੋਸਾ ਹੈ, ਹਾਜ਼ਰ ਨਾਜ਼ਰ ਜਾਣਦੇ ਆ ਸਤਿਗੁਰੂ ਮਹਾਰਾਜ ਨੂੰ। ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਮਨ ਦਾ ਅੰਦਰ ਜਿਹੜਾ ਹੈ, ਜਦੋਂ ਅੰਦਰ ਸ਼ੁੱਧਤਾ ਹੁੰਦੀ ਮਨ ਦੇ ਵਿੱਚ, ਉਦੋਂ ਪਹਿਚਾਣ ਹੋ ਜਾਂਦੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਬਚਨ ਜਿਹੜੇ ਚੱਲਦੇ ਨੇ ਪਹਿਚਾਣ ਦੇ, ਜਦੋਂ ਭਾਈ ਗੁਰਦਾਸ ਜੀ ਨੇ ਬਾਣੀ ਲਿਖਣੀ, ਗੁਰਾਂ ਨੇ ਲਿਖਾਉਣੀ ਆਰੰਭ ਕੀਤੀ, ਗੁਰਾਂ ਨੇ ਲਿਖਾਇਆ ਆਸਾ ਮਹੱਲਾ ਪਹਿਲਾ, ਆਸਾ ਮਹੱਲਾ ਤੀਜਾ, ਸ੍ਰੀ ਰਾਗ ਮਹੱਲਾ ਪਹਿਲਾ, ਗੌੜੀ ਮਹੱਲਾ ਪੰਜਵਾਂ, ਇਸੇ ਪ੍ਰਕਾਰ ਅੱਗੇ ਅੱਗੇ ਗੁਜਰੀ ਮਹੱਲਾ ਚੌਥਾ। ਭਾਈ ਗੁਰਦਾਸ ਜੀ ਨੇ ਇੱਕ ਦਿਨ ਸੁਭਾਵਕ ਜਿਹਾ ਬਚਨ ਕੀਤਾ, ਮਹਾਰਾਜ ਇਹ ਜਿਹੜਾ ਆਪ ਇੱਥੇ ਤਾਂ ਲਿਖਿਆ ਨਹੀਂ ਹੋਇਆ ਹੈ ਮਹੱਲਾ ਪੋਥੀਆਂ ਦੇ ਵਿੱਚ, ਪਰ ਜਦੋਂ ਮੈਂ ਪੰਗਤੀ ਆਰੰਭ ਕਰਦਾ ਤੁਸੀਂ ਸਮਝ ਜਾਂਦੇ ਹੋ ਕਿ ਇਹ ਚੌਥੇ ਪਾਤਸ਼ਾਹ ਸ਼ਬਦ ਹੈ, ਤੀਜੇ ਪਾਤਸ਼ਾਹ ਦਾ, ਦੂਜੇ ਪਹਿਲੇ ਹੈ। ਆਪ ਜੀ ਨੂੰ ਮਹਾਰਾਜ ਇਹ ਸੁਭਾਵਕ ਗਿਆਨ ਵਿੱਚ ਪੁੱਛਿਆ ਕਿ ਆਪ ਜੀ ਨੂੰ ਇਹ ਕਿੱਦਾਂ ਪਤਾ ਲੱਗ ਜਾਂਦਾ ਕਿਹੜੇ ਪਾਤਸ਼ਾਹ ਦੀ ਬਾਣੀ ਹੈ। ਇਹ ਸੂਰਜ ਪ੍ਰਕਾਸ਼ ਦੇ ਵਿੱਚ ਕਥਾ ਆਈ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਜਿਵੇਂ ਬੱਚੇ ਨੂੰ ਪਹਿਚਾਣ ਹੁੰਦੀ ਹੈ ਨਾ, ਵਿਆਹ ਸ਼ਾਦੀ ਤੇ ਇਕੱਠੇ ਹੁੰਦੇ ਨੇ ਸਾਰੇ, ਮਾਤਾ ਪਿਤਾ ਘਰ ਚ ਹੀ ਹੁੰਦੇ, ਚਾਚਾ ਚਾਚੀ, ਨਾਨਾ ਨਾਨੀ, ਦਾਦਾ ਦਾਦੀ, ਭੂਆ ਫੁੱਫੜ, ਉਹ ਰਿਸ਼ਤੇਦਾਰ ਸਾਰਾ ਘਰ ਭਰਿਆ। ਜਦੋਂ ਅੰਦਰ ਬਹਿ ਕੇ ਉਹ ਗੱਲਾਂ ਬਾਤਾਂ ਕਰਦੇ ਹੁੰਦੇ ਨੇ, ਉਸ ਵਕਤ ਕੋਈ ਉੱਚੀ ਹੱਸਦਾ ਤਾਂ ਬੱਚਾ ਕਹਿੰਦਾ ਉਹ ਮੇਰਾ ਚਾਚਾ ਹੱਸਦਾ, ਇਹ ਮੇਰੇ ਨਾਨੇ ਦੀ ਆਵਾਜ਼ ਹੈ, ਇਹ ਮੇਰੇ ਦਾਦੇ ਦੀ ਆਵਾਜ਼ ਹੈ, ਇਹ ਫਲਾਨਾ ਹੁਣ ਬੋਲਿਆ। ਉਦੋਂ ਪਤਾ ਲੱਗ ਜਾਂਦਾ ਨਾ ਵੀ ਇਹ ਫਲਾਨੇ ਦੀ ਆਵਾਜ਼ ਹੈ। ਮਹਾਰਾਜ ਕਹਿੰਦੇ ਜਿਵੇਂ ਬੱਚਾ ਆਪਣੇ ਰਿਸ਼ਤੇਦਾਰੀ ਦੇ ਸਾਰਿਆਂ ਨੂੰ ਪਹਿਚਾਣਦਾ ਹੁੰਦਾ, ਉਹਨੂੰ ਆਵਾਜ਼ ਤੋਂ ਹੀ ਪਤਾ ਲੱਗ ਜਾਂਦਾ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਜਦੋਂ ਤੁਸੀਂ ਪੰਗਤੀ ਬੋਲਦੇ ਹੋ ਮੈਨੂੰ ਉਦੋਂ ਪਤਾ ਲੱਗ ਜਾਂਦਾ ਕਿ ਇਹ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ, ਇਹ ਦੂਜੇ ਪਾਤਸ਼ਾਹ ਦਾ ਸ਼ਬਦ ਹੈ, ਇਹ ਤੀਸਰੇ ਤੇ ਚੌਥੇ ਪਾਤਸ਼ਾਹ ਸ਼ਬਦ ਹੈ। ਇਸ ਪ੍ਰਕਾਰ ਭਾਈ ਇਹ ਪਤਾ ਲੱਗ ਜਾਂਦਾ ਸਾਨੂੰ। ਤਾਂ ਤੇ ਜਿਵੇਂ ਗੁਰਾਂ ਦੀ ਕੋਈ ਵੀ ਬਾਣੀ, ਜਿਵੇਂ ਅਸੀਂ ਜਦ ਪੜ੍ਹਦੇ ਹਾਂ ਬਾਣੀ ਪੜ੍ਹਦੇ ਹਾਂ, ਬਾਣੀ ਦਾ ਸਰੀਰ ਦੇ ਉੱਤੇ ਇੱਕ ਪ੍ਰਭਾਵ ਪੈਂਦਾ ਪੜ੍ਹਨ ਵੇਲੇ। ਬਾਣੀ ਜਦੋਂ ਆਪ ਪੜ੍ਹਦੇ ਹਾਂ ਉਦੋਂ ਜਿਵੇਂ ਮਹਾਰਾਜ ਨੇ ਪਾਵਨ ਬਾਣੀ ਸ੍ਰੀ ਸੁਖ ਮਨੀ ਸਾਹਿਬ ਉਚਾਰਨ ਕੀਤੀ ਹੈ, ਸੁੱਖਾਂ ਦੀ ਬਾਣੀ, ਬਾਣੀ ਪੜ੍ਹਦਿਆਂ ਪੜ੍ਹਦਿਆਂ ਮਨ ਦੇ ਅੰਦਰ ਸ਼ਾਂਤੀ ਗਿਆਨ ਪੈਦਾ ਹੁੰਦਾ ਤੁਰਿਆ ਜਾਂਦਾ। ਸਵੇਰੇ ਜਦ ਜਪਜੀ ਸਾਹਿਬ ਪੜ੍ਹਦੇ ਹਾਂ ਹੌਲੀ ਹੌਲੀ ਸਮਝ ਸਮਝ ਕੇ ਜਪਜੀ ਸਾਹਿਬ ਦਾ ਪਾਠ ਕਰੀ ਚੱਲੋ, ਗੁਰੂ ਨਾਨਕ ਸਾਹਿਬ ਦਾ ਧਿਆਨ ਕਰਕੇ ਇੱਕ ਇੱਕ ਪੰਕਤੀ ਨੂੰ ਪੜ੍ਹਦੇ ਜਾਓ ਸਮਝਦੇ ਜਾਓ। ਜਪਜੀ ਸਾਹਿਬ ਤੋਂ ਬਾਅਦ ਫਿਰ ਆਪਾਂ ਜਦੋਂ ਜਾਪ ਸਾਹਿਬ ਪ੍ਰਾਰੰਭ ਕਰਦੇ ਹਾਂ ਉਦੋਂ ਸਰੀਰ ਦੇ ਉੱਤੇ ਇੱਕ ਅਜੀਬ ਪ੍ਰਭਾਵ ਪੈਂਦਾ। ਕਿਉਂ? ਹੁਣ ਜਿੱਥੇ ਸ਼ਾਂਤ ਰਸ ਬਾਣੀ ਪੜ੍ਹੀ, ਜਿੱਥੇ ਅੰਮ੍ਰਿਤ ਰਸ ਬਾਣੀ ਪੜ੍ਹੀ, ਜਿੱਥੇ ਨਾਮ ਰਸ ਪ੍ਰਗਟ ਹੋਇਆ, ਉੱਥੇ ਗੁਰਾਂ ਨੇ ਨਾਲ ਨਾਲ ਬੀਰ ਰਸ ਵੀ ਬਖਸ਼ਿਸ਼ ਕੀਤਾ। ਬੀਰ ਰਸ ਜਦੋਂ ਪੜ੍ਹਦੇ ਹਾਂ ਬੀਰ ਰਸ ਦੀ ਬਾਣੀ ਜਾਪ ਸਾਹਿਬ ਸਵਈਏ ਸਾਹਿਬ, ਸਵਈਏ ਦੇ ਵਿੱਚ ਜੇ ਤਾਂ ਆਪਾਂ ਸਿਰਫ ਖਾਨਾ ਪੂਰੀ ਕਰੀਏ ਪੰਜ ਬਾਣੀਆਂ ਪੜ੍ਹ ਕੇ ਫੇਰ ਤਾਂ ਨਹੀਂ ਪਤਾ ਲੱਗਦਾ, ਪਰ ਜੇ ਥੋੜਾ ਜਿਹਾ ਆਸ ਤੇ ਸਵਈਏ ਪੜ੍ਹੀਏ, ਇੱਕ ਇੱਕ ਪੰਗਤੀ ਦਾ ਅਰਥ ਆਉਂਦਾ ਹੋਵੇ ਆਪਾਂ ਨੂੰ, ਤਾਂ ਆਪਾਂ ਵਿਚਾਰ ਕੇ ਦੇਖ ਸਕਦੇ ਹਾਂ ਕਿ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ। ਮਾਤੇ ਹੁੰਦਾ ਮਸਤ ਹੋਏ ਹੋਏ, ਮਤੰਗ ਹਾਥੀ, ਮਾਤੇ ਮਤੰਗ ਜਰੇ ਜਰ ਸੰਗ ਸੋਨੇ ਨਾਲ ਜੜੀਆਂ ਹੋਈਆਂ ਪਾਲਕੀਆਂ, ਸੋਨਾ ਉਹਨਾਂ ਦੇ ਉੱਤੇ ਸਜਾਇਆ ਹੋਇਆ। ਅਨੂਪ ਉਤੰਗ ਉੱਚੇ ਉਪਮਾ ਤੋਂ ਰਹਿਤ, ਸੁਰੰਗ ਸਵਾਰੇ ਚੰਗੇ ਰੰਗਾਂ ਨਾਲ ਸਵਾਰੇ ਹੋਏ। ਕੋਟ ਤੁਰੰਗ ਕੁਰੰਗ ਸੇ ਕੂਦਤ, ਕਹਿੰਦੇ ਹਿਰਨਾਂ ਵਾਂਗੂ ਕੁੱਦਦੇ ਜਾਂਦੇ ਨੇ ਕਰੋੜਾਂ ਕੋਟ ਤੁਰੰਗ ਘੋੜੇ ਜਿਹੜੇ ਨੇ ਉਹ ਕੁਰੰਗ ਹਿਰਨਾਂ ਵਾਂਗੂ ਕੁੱਦਦੇ ਜਾਂਦੇ ਨੇ। ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਣ ਕੇ ਗੌਨ ਕੋ ਜਾਤ ਨਿਵਾਰੇ। ਪੌਣ ਜਿਹੜੀ ਹਵਾ ਹੈ, ਹਵਾ ਨੂੰ ਵੀ ਘੋੜਾ ਪਿੱਛੇ ਛੱਡ ਜਾਂਦਾ, ਇੰਨੀ ਤੇਜ਼ ਸਪੀਡ ਹੁੰਦੀ ਘੋੜੇ ਦੀ। ਪਰ ਮਹਾਰਾਜ ਸੱਚੇ ਪਾਤਸ਼ਾਹ ਕੀ ਬਾਤ ਚ ਕਹਿੰਦੇ ਨੇ, ਅਖੀਰ ਤੇ ਜਾ ਕੇ ਸਤਿਗੁਰੂ ਮਹਾਰਾਜ ਹਰੇਕ ਦੇਖੋ ਸਵਈਏ ਧਿਆਨ ਨਾਲ ਪੜ੍ਹੋ। ਮਹਾਰਾਜ ਕਹਿੰਦੇ ਇੱਤੇ ਭਏ ਤੋ ਕਹਾਂ ਭਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਸਾਰੇ ਜਿਹੜੇ ਦਸ ਸਵਈਏ ਨੇ ਇਹ ਰਾਜਾ ਰਤਨ ਰਾਏ ਨੂੰ ਉਚਾਰ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ, ਜੋ ਆਸਾਮ ਦੇ ਵਿੱਚੋਂ ਆਇਆ ਸੀ, ਮਹਾਰਾਜ ਦਾ ਹਮ ਉਮਰ ਸੀ, ਸੋ ਉਹਨੂੰ ਵੀ ਵਰ ਦਿੱਤਾ ਸੀ ਉਹਦੇ ਪਿਤਾ ਰਾਜਾ ਰਾਮ ਨੂੰ ਨੌਵੇਂ ਪਾਤਸ਼ਾਹ ਨੇ, ਤੇਰੇ ਲੜਕਾ ਹੋਵੇਗਾ ਉਹਦੇ ਮੱਥੇ ਤੇ ਇੱਕ ਓਂਕਾਰ ਦਾ ਨਿਸ਼ਾਨ ਹੋਵੇਗਾ, ਉਹਦੇ ਕੇਸ ਨਾ ਕਟਾਈ। ਮਹਾਰਾਜ ਸੱਚੇ ਪਾਤਸ਼ਾਹ ਦਾ ਅਵਤਾਰ ਦਸਵੇਂ ਪਾਤਸ਼ਾਹ ਦਾ ਉਦੋਂ ਪਹਿਲਾਂ ਹੋ ਚੁੱਕਿਆ ਸੀ, ਉਹਦਾ ਇੱਕ ਸਾਲ ਬਾਅਦ ਚ ਹੋਇਆ। ਸ੍ਰੀ ਆਨੰਦਪੁਰ ਸਾਹਿਬ ਆਇਆ, ਪ੍ਰਸ਼ਾਦੀ ਹਾਥੀ, ਪੰਜ ਕਲਾ ਸ਼ਸਤਰ, ਚੌਂਕੀ, ਇਹ ਸਭ ਕੁਝ ਲੈ ਕੇ ਆਇਆ ਸੀ। ਮਹਾਰਾਜ ਨੇ ਵੀ ਉਹਦਾ ਬੜਾ ਸਤਿਕਾਰ ਕੀਤਾ ਦਸਵੇਂ ਪਾਤਸ਼ਾਹ ਨੇ। ਉਹਨੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰੋ, ਨਾਮ ਦੀ ਦਾਤ ਮਿਲੇ, ਸਿੱਖੀ ਮਿਲੇ, ਨਿਰਲੇਪਤਾ ਮਿਲੇ, ਮਾਇਆ ਤੋਂ ਕਿਵੇਂ ਬਚਿਆ ਜਾ ਸਕਦਾ, ਮੈਂ ਰਾਜਾ ਮਹਾਰਾਜਾ, ਮੇਰੇ ਕੋਲ ਬਹੁਤ ਕੁਛ। ਸਤਿਗੁਰੂ ਮਹਾਰਾਜ ਨੇ ਉਦੋਂ ਸਾਰੇ ਧਰਮਾਂ ਦਾ ਵੀ ਗਿਆਨ ਦਿੱਤਾ, ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ अनेक मती के सारे ही देश को देख रहे हो मत को न देखिए प्राणपति के। सतगुरु महाराज ने जे आप ध्यान दे नाल असल निशाना जे तो हुण होवे ना अपना परमेश्वर की प्राप्ति का आत्मक अवस्था लई जे निशाना होवे जे होवे गुरमुख रोम रोम हर ध्यावे की अवस्था निशाना जे होवे मेरे अंदर शुद्धता हो जाए। महाराज ने जिवें वचन कीता गुरपुरै मेरी राख लई अमृत नाम हृदय मह दीनो जन्म जन्म की मैल गई। अजकल जिहड़ा निशाना है बहुतियां दा वो ये नहीं हैगा कि परमेश्वर की प्राप्ति लई कोई पाठ करदा। आपां पिछे जे किते तुरे फिरदे आ ਵੀ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਦੀ ਦਾਤ ਦਿੱਤੀ ਹੈ ਆਹ ਪੰਜ ਬਾਣੀਆਂ ਰੋਜ਼ ਪੜ੍ਹਨ ਨੂੰ ਕਹੀਆਂ ਨੇ ਬਸ ਇਹ ਮੈਂ ਪੜ੍ਹਨੀਆਂ ਇੰਨੀ ਗੱਲ ਤੇ ਖੜੇ ਹਾਂ। ਜਾਂ ਆਪਾਂ ਸੰਸਾਰੀ ਦਾਤਾਂ ਮੰਗਦੇ ਰਹਿੰਦੇ ਸਾਰੇ ਜਾਣੇ ਪਰ ਜਿਹੜਾ ਬਾਣੀ ਦਾ ਸਿਧਾਂਤ ਹੈ ਜਿਹੜਾ ਫਲਸਫਾ ਉਹਦੇ ਵਿੱਚ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਇਕੱਲੇ ਦਸ ਸਵਈਏ ਹੀ ਇੰਨੀ ਗਿਆਨਵਾਨ ਬਖਸ਼ਿਸ਼ ਹੈ ਗੁਰਾਂ ਨੇ ਬਖਸ਼ਿਸ਼ ਕੀਤੀ ਹੈ। सतगुरु महाराज ने को वदान को पूजत है बस को मृतान को पूजन धायो कूर किरिया उर जो सब ही जग श्री भगवान को भेद न पायो। महाराज ने उचारण कीती बाणी इस तरह जेडे सवैये जो आप उचारण करते हैं सवैया दे विच बैराग दी दात बख्शिश कीती जिथे उथे नाल बेनती चौपाई रखिया दी बाणी ਗੁਰਾਂ ਨੇ ਉਚਾਰਨ ਕੀਤੀ ਹੈ। ਇਹਦੇ ਬਾਰੇ ਪਹਿਲਾਂ ਵੀ ਦਾਸ ਨੇ ਜਿਹੜੀ ਚੌਪੀ ਸਾਹਿਬ ਦੀ ਕਥਾ ਕੀਤੀ ਸੀ ਦੱਸਿਆ ਸੀ ਸੰਗਤ ਨੂੰ ਕਈਆਂ ਨੂੰ ਹਲੇ ਵਿੱਚ ਨਹੀਂ ਵੀ ਪਤਾ ਚੌਪੀ ਸਾਹਿਬ ਦਾ ਪਾਠ ਕਦੋਂ ਉਚਾਰਿਆ। ਬਿਭੌਰ ਸਾਹਿਬ ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਗਏ ਨੇ ਸਤਿਗੁਰੂ ਮਹਾਰਾਜ ਨੇ ਇੱਕ ਵਾਰ ਜਦੋਂ ਸਤਲੁਜ ਦਰਿਆ ਜਿੱਥੇ ਨਾਲ ਹੀ ਵਗਦਾ ਉਹਦੇ ਪਰਲੇ ਕਿਨਾਰੇ ਵੱਲ ਨੂੰ ਸਤਿਗੁਰੂ ਇਧਰ ਪਲੰਗ ਤੇ ਸਜੇ ਹੋਏ ਦੇਖ ਰਹੇ ਸਿੰਘ ਵੀ ਖੜੇ ਆ ਸਾਰੇ। ਉਸ ਵਕਤ ਇੱਕ ਹਰਨੀ ਦੇ ਮਗਰ ਸ਼ਿਕਾਰੀ ਲੱਗਿਆ ਹੋਇਆ ਸੀ ਉਹ ਹਰਨੀ ਭੱਜੀ ਭੱਜੀ ਪਿਆਸੀ ਉਹਨੂੰ ਜਦ ਦੇਖਿਆ ਪਾਣੀ ਉਹ ਪਾਣੀ ਪੀਣ ਲੱਗੀ ਥੱਲੇ ਨੂੰ ਗੋਡਣੀਆਂ ਲਾ ਕੇ ਪਾਣੀ ਵਿੱਚ ਇੱਕ ਮੱਛੀ ਨੇ ਸਮਝਿਆ ਕਿ ਇਹ ਮਾਸ ਹੈ ਉਹਦੀ ਜੀਭ ਜਦੋਂ ਅੱਗੇ ਨੂੰ ਗਈ ਉਹਨੇ ਉਹਦੀ ਜੀਭ ਪਕੜ ਲਈ ਮੱਛੀ ਨੇ ਮਾਸ ਖਾਣ ਦੇ ਮਾਰੇ ਨੇ ਉੱਤੋਂ ਇੱਲ ਉੱਡਦੀ ਫਿਰਦੀ ਸੀ ਉਹਨੇ ਦੇਖਿਆ ਉਹ ਥੱਲੇ ਮੱਛੀ ਆ ਉਹਨੇ ਥੱਲੇ ਇਹਨੂੰ ਡਾਈ ਮਾਰਤੀ ਸਿੱਧੀ ਬਈ ਮੈਂ ਉਹ ਮੱਛੀ ਖਾਣੀ ਹੈ। ਇਧਰੋਂ ਹਰਨੀ ਨੇ ਜਦੋਂ ਤੜਫਦੀ ਹੋਈ ਨੇ ਉੱਪਰ ਨੂੰ ਸਿੰਘ ਚੱਕੇ ਤਾਂ ਉਹ ਡਾਈ ਮਾਰੀ ਹੋਈ ਇੱਲ ਸਿੰਘਾਂ ਵਿੱਚ ਆ ਕੇ ਉਹਦਾ ਪੇਟ ਵਿੱਚ ਸਿੰਘ ਖੁੱਭ ਗਿਆ। ਇਧਰੋਂ ਮਗਰੋਂ ਸ਼ਿਕਾਰੀ ਆ ਗਿਆ ਸ਼ਿਕਾਰੀ ਨੇ ਆ ਕੇ ਹਰਨੀ ਦੇ ਤੀਰ ਮਾਰ ਦਿੱਤਾ ਜਦੋਂ ਤੀਰ ਮਾਰਿਆ ਤਾਂ ਉਹ ਹਰਨੀ ਦੇ ਪੇਟ ਵਿੱਚ ਦੋ ਬੱਚੇ ਸੀ ਉਹ ਵੀ ਨਾਲ ਹੀ ਚੜਾਈ ਕਰ ਗਏ। ਇਧਰੋਂ ਸੱਪ ਨਿਕਲਿਆ ਉਹ ਸੱਪ ਸ਼ਿਕਾਰੀ ਦੇ ਲੜ ਗਿਆ। ਇਸ ਪ੍ਰਕਾਰ ਇਹ ਜਿਹੜਾ ਸਾਰਾ ਘਟਨਾਕ੍ਰਮ ਹੋਇਆ ਉੱਥੇ ਇੰਨੀਆਂ ਮੌਤਾਂ ਇਕੱਠੀਆਂ ਜਦੋਂ ਦੇਖੀਆਂ ਗਈਆਂ ਤਾਂ ਉਸ ਵਕਤ ਸਾਰੇ ਸਿੰਘਾਂ ਨੇ ਦੇਖਿਆ ਮਹਾਰਾਜ ਸਤਿਗੁਰੂ ਕਹਿੰਦੇ ਇਹ ਕਾਲ ਚੱਕਰ ਹੈ ਇਹ ਸਾਰਾ ਕਾਲ ਦਾ ਚੱਕਰ ਹੈ ਮੌਤ ਕਿੱਦਾਂ ਕਿੱਦਾਂ ਆਈ ਸਾਰਿਆਂ ਦੀ ਮੌਤ ਇਸ ਪ੍ਰਕਾਰ ਕਬੀਰ ਜੀ ਵੇਲੇ ਵੀ ਇਹ ਇੱਕ ਵਾਰ ਹੋਇਆ ਸੀ ਉੱਥੇ ਕਬੀਰ ਜੀ ਨੇ ਸ਼ਬਦ ਉਚਾਰਨ ਕੀਤਾ ਇੱਕ ਮਰੰਤੇ ਦੋਏ ਮੂਏ ਦੋਏ ਮਰੰਤੇ ਚਾਰ ਤੋ ਇਸ ਪ੍ਰਕਾਰ ਉਹ ਸਾਰਾ ਸ਼ਬਦ ਉਚਾਰਨ ਕੀਤਾ ਹੈ ਚਾਰ ਮਰੰਤ ਹੈ ਛੇ ਮੂਏ ਚਾਰ ਪੁਰਖ ਦੋਏ ਨਾਰ ਇਹ ਮਰੇ। ਕਹਿੰਦੇ ਨੇ ਵੀ ਸ਼ਿਕਾਰੀ ਦੇ ਘਰ ਵਾਲੀ ਨੇ ਜਦੋਂ ਸੁਣਿਆ ਉਹ ਵੀ ਨਾਲ ਸੁਣਦੇ ਹੀ ਚੜਾਈ ਕਰ ਗਈ ਉਹਦੇ ਹੱਥ ਵਿੱਚ ਇੱਕ ਤਲਵਾਰ ਫੜੀ ਹੋਈ ਸੀ ਜਦੋਂ ਥੱਲੇ ਡਿੱਗੀ ਉਹ ਸੱਪ ਦੇ ਉੱਤੇ ਡਿੱਗੀ ਸੱਪ ਵੀ ਚੜਾਈ ਕਰ ਗਿਆ। ਜਦੋਂ ਇੰਨੀਆਂ ਮੌਤਾਂ ਇਕੱਠੀਆਂ ਹੋਈਆਂ ਸਤਿਗੁਰੂ ਨੇ ਉਦੋਂ ਸ਼ਬਦ ਉਚਾਰਿਆ ਜਲ ਕਹਾਂ ਥਲ ਕਹਾਂ ਵੀ ਜਲ ਵਾਲਾ ਜੰਤੂ ਕਿੱਧਰ ਗਿਆ ਮੱਛੀ ਉਹ ਉਹਨੇ ਮੂੰਹ ਚ ਘੁੱਟ ਲਈ ਹਰਨੀ ਨੇ ਉਹ ਉੱਥੇ ਮਰ ਗਈ ਥਲ ਕਹਾਂ ਬੰਦਾ ਸ਼ਿਕਾਰੀ ਉਹਦੀ ਘਰਵਾਲੀ ਉਹ ਮਰ ਗਏ ਗਗਨ ਕੇ ਗੌਨ ਕਹਾਂ ਉਹ ਜਿਹੜੇ ਆਕਾਸ਼ ਵਿੱਚ ਉੱਡਦਾ ਪੰਛੀ ਸੀ ਉਹ ਕਿੱਧਰ ਗਿਆ ਕਾਲ ਕੇ ਬਣਾਏ ਸਭੀ ਕਾਲ ਹੀ ਚਬਾਏ, ਮੌਤ ਨੇ ਕਾਲ ਨਹੀਂ ਬਣਾਏ ਤੇ ਕਾਲ ਨਹੀਂ ਖਾ ਲਏ ਸਾਰੇ। ਮੌਤ ਦਾ ਘਟਨਾ ਚੱਕਰ ਦੇਖ ਕੇ ਉਸ ਵਕਤ ਸਾਰੇ ਜਿੰਨੇ ਖੜੇ ਹੁੰਦੇ ਸਾਰੇ ਤਾਂ ਉਨੇ ਤਕੜੇ ਨੀ, ਕਈਆਂ ਦੇ ਮਨ ਚ ਉਹਦਾ ਪ੍ਰਭਾਵ ਪਿਆ ਜ਼ਰੂਰ, ਕਈਆਂ ਦੇ ਮਨ ਚ ਇਹ ਵੀ ਆ, ਸੰਗਤਾਂ ਵੀ ਖੜੀਆਂ, ਮਹਾਰਾਜ ਇਹ ਤਾਂ ਬੜੀ ਭੈੜੀ ਮੌਤ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਡਰਨ ਦੀ ਲੋੜ ਨਹੀਂ, ਅਕਾਲ ਪੁਰਖ ਵਾਹਿਗੁਰੂ ਆਪਣੇ ਨਾਲ ਨੇ। ਉੱਥੇ ਗੁਰਾਂ ਨੇ ਇਹ ਚੌਪੀ ਸਾਹਿਬ ਦਾ ਪਾਠ ਉਚਾਰਨ ਕੀਤਾ, ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਹੈ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਮਹਾਰਾਜ ਨੇ ਸਾਰਾ ਪਾਠ ਉਚਾਰਨ ਕੀਤਾ ਜਦੋਂ, ਫਿਰ ਸਤਿਗੁਰੂ ਮਹਾਰਾਜ ਨੇ ਇਹ ਇੱਕ ਸਾਰਿਆਂ ਨੂੰ ਕਈ ਗੱਲਾਂ ਦਾ ਨਹੀਂ ਪਤਾ ਹੁੰਦਾ, ਲੱਖੀ ਜੰਗਲ ਵਿੱਚ ਪਹਿਲੇ ਪਾਤਸ਼ਾਹ ਨੇ 1,00,000 ਜਪਜੀ ਸਾਹਿਬ ਆਪ ਕੀਤਾ। ਬਠਿੰਡੇ ਕੋਲੇ ਪੈਂਦਾ ਲੱਖੀ ਜੰਗਲ, ਦਸਵੇਂ ਪਾਤਸ਼ਾਹ ਵੀ ਗਏ ਨੇ। ਮਹਾਰਾਜ ਨੇ ਜਿਹੜੀ ਦਸਮ ਵਿੱਚ ਸੱਦ ਬਾਣੀ ਆਉਂਦੀ ਹੈ ਉਹ ਉੱਥੇ ਜਾ ਕੇ ਉਚਾਰਨ ਕੀਤੀ ਸੀ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ, ਕਲਗੀਧਰ ਪਿਤਾ ਜੀ ਨੇ ਸਾਰਿਆਂ ਸਿੰਘਾਂ ਨੂੰ ਵੀ ਕਿਹਾ, ਸਾਰੇ ਬਹਿ ਜਾਓ, ਪਾਠ ਕਰੋ, ਟਿਕਾਓ ਸਹਿਤ ਜੰਗਾਂ, ਜੰਗ ਯੁੱਧ ਹੋਏ ਉੱਥੇ। ਸਤਿਗੁਰੂ ਜੀ ਨੇ ਇਹ ਜਿਹੜੇ ਪਾਠ ਕੀਤੇ ਉੱਥੇ 13 ਮਹੀਨੇ 13 ਦਿਨ 13 ਘੜੀਆਂ 13 ਪਲਾਂ ਦੇ ਵਿੱਚ 1,13,000 ਦੇ ਕਰੀਬ ਗੁਰਾਂ ਨੇ ਉੱਥੇ ਪਾਠ ਚੌਪੀ ਸਾਹਿਬ ਦਾ ਕੀਤਾ, ਨਾਲੇ ਸਿੰਘਾਂ ਤੋਂ ਪਾਠ ਕਰਵਾਏ। ਜਿਵੇਂ ਸੱਤਵੇਂ ਪਾਤਸ਼ਾਹ ਨੇ 36,36,00,000 ਮੂਲ ਮੰਤਰ 4 ਵਾਰੀ ਕਰਵਾਇਆ ਕੀਰਤਪੁਰ ਸਾਹਿਬ, ਤੇ 1,25,25,000 ਜਪਜੀ ਸਾਹਿਬ 4 ਵਾਰੀ ਸੰਗਤ ਤੋਂ ਮਹਾਰਾਜ ਨੇ ਕਰਵਾਇਆ। ਸਮੇਂ ਸਮੇਂ ਅਨੁਸਾਰ ਸਤਿਗੁਰੂ ਜੀ ਸਾਰੀ ਸੰਗਤ ਨੂੰ ਬਾਣੀ ਪੜ੍ਹਨ ਦਾ ਹੁਕਮ ਕਰਦੇ ਰਹੇ ਨੇ। ਚੌਪੀ ਸਾਹਿਬ ਦਾ ਪਾਠ ਉਚਾਰਨ ਕੀਤਾ ਹੈ ਔਰ ਸੰਗਤ ਨੂੰ ਹੁਕਮ ਕੀਤਾ, ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ, ਨਿਤਨੇਮ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ। ਆਨੰਦ ਸਾਹਿਬ ਜੋ ਹੈ ਇਹ ਬੈਰਾਗਮਈ ਵੀ ਬਾਣੀ ਹੈ। ਆਨੰਦ ਸਾਹਿਬ ਮੁੱਖ ਰੂਪ ਵਿੱਚ ਜੀਵਨ ਮੁਕਤੀ ਦੀ ਦਾਤ ਬਖਸ਼ਿਸ਼ ਕਰਦੇ ਨੇ, ਜਿਨ੍ਹਾਂ ਨੇ ਨਾਮ ਦੀ ਦਾਤ ਪ੍ਰਾਪਤ ਕਰਨੀ ਹੋਵੇ। ਬਹੁਤ ਸੌਖਾ ਸਮਝਾਇਆ ਹੋਇਆ ਆਨੰਦ ਸਾਹਿਬ ਦੇ ਵਿੱਚ। ਇਸੇ ਪ੍ਰਕਾਰ ਇਹ ਮਹਾਂਪੁਰਖਾਂ ਨੇ ਬਚਨ ਕੀਤਾ ਸੀ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ, ਸੰਤ ਕਰਤਾਰ ਸਿੰਘ ਜੀ ਖਾਲਸਾ ਦੱਸਿਆ ਕਰਦੇ ਸੀ, ਕਹਿੰਦੇ ਇਹ ਭਾਈ ਗੁਰਾਂ ਨੇ ਇੱਕ ਸੰਪਟ ਲਾਇਆ, ਸੰਪਟ ਢੱਕਣ ਨੂੰ ਕਹਿੰਦੇ ਨੇ। ਬਾਣੀ ਅੰਦਰ ਜਿਵੇਂ ਸੰਪਟ, ਕਈ ਕਹਿੰਦੇ ਸੰਪਟ ਹੁੰਦਾ ਹੀ ਨਹੀਂ, ਸੰਪਟ ਜਿਹੜਾ ਬਾਣੀ ਅੰਦਰ ਲਾਇਆ ਗੁਰਾਂ ਨੇ, ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ 52 ਅੱਖਰੀ ਬਾਣੀ ਦੇ ਸ਼ੁਰੂ ਵਿੱਚ ਤੇ ਅਖੀਰ ਦੇ ਵਿੱਚ ਲਾ ਕੇ ਕਿਹਾ, ਇਹੋ ਸਲੋਕ ਆਦਿ ਅੰਤ ਪੜ੍ਹਨ। ਇਸ ਤਰ੍ਹਾਂ ਇਹ ਮਹਾਰਾਜ ਨੇ ਮਹਾਂਪੁਰਖ ਦੱਸਦੇ ਸੀ, ਪਹਿਲਾਂ ਸ਼ਾਂਤ ਰਸ ਬਾਣੀ ਆਨੰਦ ਸਾਹਿਬ, ਸ਼ਾਂਤ ਰਸ ਬਾਣੀ ਵਿਚਕਾਰ ਵੀਰ ਰਸ ਬਾਣੀਆਂ ਬਖਸ਼ਿਸ਼ ਕੀਤੀਆਂ ਨੇ। ਇਹ ਗੁਰਾਂ ਦਾ ਇੱਕ ਢੰਗ ਤਰੀਕਾ ਸੀ। 5 ਬਾਣੀਆਂ ਨੂੰ ਪੜ੍ਹ ਕੇ 2.5 ਘੰਟੇ ਗੁਰਾਂ ਨੇ 5 ਬਾਣੀਆਂ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਇਸ ਕਰਕੇ ਇਹ ਜਿਹੜਾ ਆਪਾਂ ਤਾਂ ਵਿਚਾਰ ਕਰ ਰਹੇ ਹਾਂ, ਬਹੁਤ ਸਾਰੀਆਂ ਗੱਲਾਂ ਦਾ ਸੰਗਤ ਨੂੰ ਇਹਨਾਂ ਦਾ ਨਹੀਂ ਗਿਆਨ ਹੁੰਦਾ ਵੀ ਇਹ ਬਾਣੀਆਂ ਕਿਉਂ ਉਚਾਰਨ ਕੀਤੀਆਂ, ਇਹਦਾ ਕੀ ਲਾਭ ਹੈ ਸਾਨੂੰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਬਾਬਾ ਸੁੰਦਰ ਸਿੰਘ ਜੀ ਖਾਲਸਾ ਦੇ ਇਹ ਜੀਵਨ ਵਿੱਚ ਵੀ ਆਉਂਦਾ, ਉਹ ਆਪ ਵੀ ਸਿੰਘਾਂ ਨੂੰ ਇੱਕ ਵਾਰ ਕਹਿੰਦੇ, ਭਾਈ ਸਿੰਘੋ, ਜੇ ਕੋਈ ਮੁਕਤ ਹੋਣਾ ਚਾਹੁੰਦਾ, ਮਹਾਂਪੁਰਖ ਕਿਤੇ ਖੁਸ਼ੀ ਚ ਆ ਜਾਣ ਤਾਂ ਕਦੇ ਕਦੇ ਬਚਨ ਕਰ ਦਿੰਦੇ ਹੁੰਦੇ ਨੇ। ਕਹਿੰਦੇ ਮਹਾਰਾਜ ਫੇਰ ਕੀ ਕਰਨਾ ਚਾਹੀਦਾ? ਕਹਿੰਦੇ ਰਾਤ ਨੂੰ ਭਾਈ 40 ਪਾਠ ਚੌਪੀ ਸਾਹਿਬ ਦੇ ਰੋਜ਼ ਕਰੋ, ਸੌਣ ਤੋਂ ਪਹਿਲਾਂ ਰਾਤ ਨੂੰ ਬਹਿ ਕੇ ਐਨ ਟਕਾ ਦੇ ਨਾਲ ਕਰੋ। ਪ੍ਰਤੱਖ ਚੀਜ਼ਾਂ ਹੁੰਦੀਆਂ ਕਈ ਵਾਰ, ਪਟਿਆਲੇ ਇੱਕ ਗ੍ਰੰਥੀ ਸਿੰਘ ਹੁਣ ਵੀ ਹੈਗਾ, ਉਹ ਤੜਕੇ ਤੜਕੇ ਅੰਮ੍ਰਿਤ ਵੇਲੇ 51 ਚੌਪੀ ਸਾਹਿਬ ਦੇ ਪਾਠ, ਸ਼ਾਮ ਨੂੰ ਵੀ 51, ਰਾਤ ਨੂੰ ਬੈਠ ਕੇ ਛੱਤ ਤੇ ਬਹਿ ਕੇ ਕਰਨੇ। ਉਹਨੇ ਲਗਾਤਾਰ ਇਹ 1.25 ਮਹੀਨਾ ਪਾਠ ਕੀਤੇ, ਕੜਾ ਪ੍ਰਸ਼ਾਦ ਬਣਾ ਕੇ ਆਰੰਭ ਕੀਤੇ ਸੀ। ਬੇਨਤੀ ਕੀਤੀ ਹੈ, ਮਹਾਰਾਜ ਜੀ ਕਿਰਪਾ ਕਰਕੇ ਇੱਕ ਵਾਰ ਦਾਸ ਨੂੰ ਦਰਸ਼ਨ ਦਿਓ। ਸਤਸੰਗ ਜੀ, ਉਹ ਗ੍ਰੰਥੀ ਸਿੰਘ ਕੁਦਰਤੀ ਹੁੰਦਾ, ਉਹਨੂੰ ਪਤਾ ਸੀ ਵੀ ਇਸੇ ਨੂੰ ਪਤਾ ਲੱਗਣਾ ਇਸ ਗੱਲ ਦਾ ਵੀ ਮੈਂ ਮੈਨੂੰ ਆ ਕੇ ਕਹਿੰਦਾ ਮਹਾਰਾਜ ਦੇ ਦਰਸ਼ਨਾਂ ਲਈ ਬੇਨਤੀ ਕੀਤੀ ਸੀ। ਮੈਂ ਕਿਹਾ ਫੇਰ? ਕਹਿੰਦਾ ਐਂ ਘੋੜਾ ਉੱਪਰੋਂ ਹੀ ਆਇਆ, ਆ ਕੇ ਆਸ਼ੀਰਵਾਦ ਵੀ ਦਿੱਤੀ ਪਰ ਜਦੇ ਹੀ ਚਲੇ ਗਏ। ਕਹਿੰਦਾ ਵੀ ਮੈਂ ਚਾਹੁੰਦਾ ਸੀ ਮੇਰੇ ਨਾਲ ਕੋਈ ਬਚਨ ਕਰਦੇ। ਮੈਂ ਕਿਹਾ ਜਦੋਂ ਤੂੰ ਅਰਦਾਸ ਕੀਤੀ ਸੀ ਉਦੋਂ ਕੀ ਕਿਹਾ ਸੀ? ਕਹਿੰਦਾ ਮੈਂ ਇਹੀ ਕਹਿੰਦਾ ਹੁੰਦਾ ਸੀ ਹੇ ਮਹਾਰਾਜ ਦਰਸ਼ਨ ਬਖਸ਼ੋ। ਮੈਂ ਕਿਹਾ ਫਿਰ ਦਰਸ਼ਨ ਦੇ ਗਏ ਤੈਨੂੰ? ਕਹਿੰਦਾ ਬਚਨ ਨਹੀਂ ਕੀਤੇ। ਮੈਂ ਕਿਹਾ ਭਾਈ ਤੂੰ ਪਹਿਲਾਂ ਕਹਿਣਾ ਸੀ, ਬੇਨਤੀ ਕਰਨੀ ਸੀ ਨਾ ਵੀ ਮਹਾਰਾਜ ਜੀ ਦਰਸ਼ਨ ਬਖਸ਼ੋ ਤੇ ਦਾਸ ਦਾ ਬਚਨ ਕਰੋ। ਇਸ ਕਰਕੇ ਤੈਨੂੰ ਜਿਹੜੇ ਬਚਨ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੇ। ਕੈਲਗਿਰੀ ਸੀ ਮੈਂ ਕੈਨੇਡਾ ਵਿਚ, ਉਥੇ ਕੋਈ ਨਿਰਮਲੇ ਸੰਤ ਆਏ ਸੀਗੇ। ਗੱਲਾਂ ਬਾਤਾਂ ਚਲਦਿਆਂ ਚਲਦਿਆਂ ਗੱਲ ਚੱਲ ਪਈ। ਮੈਨੂੰ ਕਹਿੰਦਾ ਕਹਿੰਦਾ ਗਿਆਨ ਜੀ ਮੈਂ ਇਕ ਵਾਰ ਫੁਰਨਾ ਕਰ ਲਿਆ ਮਨ ਦੇ ਅੰਦਰ ਕਿ ਕਲਗੀਧਰ ਮਹਾਰਾਜ ਦਰਸ਼ਨ ਹੋਣ। ਕਹਿੰਦਾ ਮੈਂ ਪੂਰਾ 40 ਦਿਨ ਜਤ ਸਤ ਰੱਖ ਕੇ ਐਨ ਕੇਸੀ ਇਸ਼ਨਾਨ ਕਰਕੇ ਰੋਜ਼ ਕੇਸੀ ਨਹਾਉਣਾ, ਚਿੱਟੇ ਵਸਤਰ ਪਾ ਕੇ ਦੇਗ ਬਣਾ ਕੇ ਅਰਦਾਸ ਕਰਨੀ। ਕਹਿੰਦਾ ਮੈਂ 40 ਦੇ 40 ਦਿਨ ਹੀ ਦੇਗ ਬਣਾ ਕੇ ਅਰਦਾਸ ਕਰਕੇ ਬਹਿੰਦਾ ਸੀ। ਮੈਂ 101 ਪਾਠ ਸਵਈਏ ਜਿਹੜੇ ਸ਼ਰਾਵਕ ਸ਼ੁੱਧ ਸਮੂਹ ਵਾਲੇ ਹੈ ਇਹ ਕਰਦਾ ਰਿਹਾ ਔਰ 40ਵੇਂ ਦਿਨ ਜਾ ਕੇ ਮਹਾਰਾਜ ਦੇ ਦਰਸ਼ਨ ਹੋਏ ਸੀ ਮੈਨੂੰ। ਕਿਉਂ ਮੈਨੂੰ ਉਹਨੇ ਕਿਹਾ ਕਹਿੰਦਾ ਮੈਂ ਤੈਨੂੰ ਗੁਣ ਦੀ ਗੱਲ ਦੱਸਦਾ ਵੀ ਜੇ ਕੋਈ ਮਨ ਦੀ ਇੱਛਾ ਹੋਵੇ ਬੰਦੇ ਦੀ, ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਬੰਦੇ ਤੇ। ਇਸ ਤਰ੍ਹਾਂ ਮਿਲਦੇ ਰਹਿੰਦੇ ਨੇ ਮਹਾਂਪੁਰਖ। ਹਜ਼ੂਰ ਸਾਹਿਬ ਜਦੋਂ ਮਹਾਂਪੁਰਖਾਂ ਨਾਲ 101 ਜਪਜੀ ਸਾਹਿਬ ਕਰਦੇ ਹੁੰਦੇ ਸੀ, ਉੱਥੇ ਇੱਕ ਬਹੁਤ ਹੀ ਗੇਰੂ ਰੰਗੇ ਕੱਪੜੇ ਮਹਾਂਪੁਰਖ ਨਿਰਮਲੇ ਸੰਤ ਸੀਗੇ, ਬਾਬਾ ਅਤਰ ਸਿੰਘ ਮਸਤੂਆਣਾ ਜਿਹੜਾ ਬੁੰਗਾ। ਉਦੋਂ ਹੁਣ ਤਾਂ ਖੈਰ ਹਜ਼ੂਰ ਸਾਹਿਬ ਦੀ ਨੁਹਾਰ ਹੀ ਬਦਲ ਗਈ ਨਾ, ਹੁਣ ਤਾਂ ਇਹ ਤਾਂ 1975-74 ਦੀ ਮੈਂ ਗੱਲ ਕਰਦਾ। ਉਦੋਂ ਤਾਂ ਉੱਥੇ ਉਹ ਬਾਬਾ ਜੀ ਦਾ ਬੁੰਗਾ ਸੀ। ਉਹ ਮਹਾਂਪੁਰਖ ਸਾਹਮਣੇ ਬੈਠ ਕੇ ਬੜੇ ਪਿਆਰ ਨਾਲ, ਮੈਂ ਉਹ ਦੇਖੇ ਸੀ ਵੀ ਸਵੇਰੇ ਬਹਿ ਜਾਣਾ, ਜਦ ਤੱਕ 101 ਆਨੰਦ ਸਾਹਿਬ ਹੁੰਦਾ ਨਹੀਂ ਉਹਨਾਂ ਉੱਠਣਾ ਨਾ ਉੱਥੋਂ, ਅਸੀਂ ਵੀ ਬਹਿੰਦੇ ਹੁੰਦੇ ਸੀ। ਪਰ ਚਿਹਰਾ ਉਹਨਾਂ ਦਾ ਇੰਨਾ ਲਾਲ ਦਗ ਦਗ ਕਰਦਾ ਹੁੰਦਾ ਸੀ। ਉਹਨਾਂ ਨੇ ਬੜੇ ਪਿਆਰ ਨਾਲ ਆਨੰਦ ਸਾਹਿਬ ਦਾ ਪਾਠ, ਉਹਨਾਂ ਤੋਂ ਮੈਂ ਇਹ ਚੀਜ਼ ਸਿੱਖੀ ਸੀ, ਉਹਨਾਂ ਨੇ ਕਹਿਣਾ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾਂ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੁਸਰ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ। ਕਦੇ ਕਦੇ ਉਹ ਵਿੱਚੋਂ ਏਦਾਂ ਬੋਲ ਬੋਲ ਕੇ ਪਾਠ ਕਰੀ ਜਾਣਾ, ਸਾਨੂੰ ਵੀ ਕਹਿਣਾ ਤੁਸੀਂ ਥੋੜਾ ਜਿਹਾ ਵਿੱਚ ਵਿੱਚ ਪਾਠ ਹੌਲੀ ਵੀ ਕਰਿਆ ਕਰੋ, ਮੈਂ ਦੇਖਦਾ ਤੁਸੀਂ ਕਹਿੰਦੇ ਪਾਠ ਬਹੁਤ ਛੇਤੀ ਕਰਦੇ ਹੋ। ਇਸ ਕਰਕੇ ਇਹ ਜਿੰਨੀ ਵੀ ਸੰਗਤ ਹੋਈ ਪ੍ਰੈਕਟੀਕਲੀ ਸਾਰੀਆਂ ਗੱਲਾਂ ਤੁਹਾਨੂੰ ਮੈਂ ਤਾਂ ਸੁਣਾ ਰਿਹਾ। ਇੱਕ ਤਾਂ ਹੁੰਦੀ ਕਥਾ ਕਰਨ ਵਾਲੇ ਤਾਂ ਆਪਣੇ ਕੋਲ ਹੋਰ ਵਿਦਵਾਨ ਬਥੇਰੇ ਬੈਠੇ ਨੇ, ਇਹਨਾਂ ਨੂੰ ਕਿਉਂਕਿ ਮੈਂ ਤਾਂ ਵਿਦਵਾਨ ਨਹੀਂ ਨਾ ਹਾਂ, ਮੈਂ ਇੱਕ ਵਿਦਵਾਨ ਨਹੀਂ ਗਾ। ਮੈਂ ਇਹ ਗੱਲ ਹਮੇਸ਼ਾ ਮਹਾਰਾਜ ਹਜ਼ੂਰੀ ਚ ਵੀ ਤੁਹਾਨੂੰ ਕਹਿਣਾ, ਮੈਂ ਕੋਈ ਵਿਦਵਾਨ ਨਹੀਂ। ਇਹ ਤਾਂ ਮਹਾਂਪੁਰਖਾਂ ਨੇ ਇੱਕ ਹੁਕਮ ਕਰਤਾ ਕਥਾ ਕਰਨੀ ਹੈ, ਸੱਤ ਬਚਨ ਆਉਂਦਾ ਤਾਂ ਹੈ ਨਹੀਂ ਕੁਛ, ਕਹਿੰਦੇ ਕੋਈ ਨਹੀਂ ਆਪੇ ਆਜੂ, ਬਸ ਆਪੇ ਜਿੰਨਾ ਕੁ ਆਉਂਦਾ ਉਨਾ ਕੁ ਮੈਂ ਸੁਣਾਈ ਨੇ ਜਿੰਨਾ ਕੁ ਮੇਰਾ ਦਿਮਾਗ ਹੈਗਾ। ਹਜ਼ੂਰ ਸਾਹਿਬ ਦੀ ਗੱਲ ਹੈ, ਉਹਨਾਂ ਦਿਨਾਂ ਦੇ ਵਿੱਚ ਉੱਥੇ ਇੱਕ ਫੌੜੀਆਂ ਦੇ ਉੱਤੇ ਉੱਥੇ ਵੀ ਇਹ ਭਗਵੇ ਕੱਪੜੇ ਚ ਇੱਕ ਖੜਦਾ ਹੁੰਦਾ ਸੀ ਮਹਾਤਮਾ। ਇਹ ਕੁਦਰਤੀ ਗੱਲ ਹੀ ਹੈ, ਹੁਣ ਜਿਵੇਂ ਅੱਜ ਗੱਲ ਚੱਲ ਪਈ ਕੋਈ ਪ੍ਰੇਮੀ ਜਨ ਬੈਠੇ ਮਾਲਵੇ ਤੋਂ, ਕੋਈ ਜਿਮੀਦਾਰ ਉਹਦੀ ਇਸਤਰੀ ਆਏ ਹਜ਼ੂਰ ਸਾਹਿਬ, ਉਹਨਾਂ ਨੇ ਅੱਖਾਂ ਚ ਅੱਥਰੂ ਆਈ ਜਾਣ। ਉਹ ਮਹਾਂਪੁਰਖ ਕਿਸੇ ਨਾਲ ਬੋਲਦਾ ਨਹੀਂ ਹੁੰਦਾ ਸੀ, ਸੰਤਾਂ ਨੇ ਮੈਨੂੰ ਉਹਦਾ ਇਸ਼ਾਰਾ ਕਰਤਾ ਸੀ, ਕਹਿੰਦੇ ਚੰਗੀ ਪਹੁੰਚੀ ਵਸਤਾ ਵਾਲਾ ਬੰਦਾ ਹੈ। ਉਹ ਲੰਗਰ ਵਿੱਚ ਪ੍ਰਸ਼ਾਦਾ ਬਹੁਤ ਪਕਾਉਂਦਾ ਸੀ ਬਸ, ਬਾਬਾ ਨਿਧਾਨ ਸਿੰਘ ਦੇ ਸਥਾਨ ਤੇ ਸ਼ਾਮ ਨੂੰ ਉਹ ਰਹਿ ਰਾਸ ਵੇਲੇ ਸਵੇਰੇ ਪ੍ਰਕਾਸ਼ ਵੇਲੇ ਆਉਂਦਾ ਹੁੰਦਾ ਸੀ। ਉਹ ਜਦੋਂ ਰੋਈ ਗਿਆ ਪਰਿਵਾਰ, ਉਹ ਕਹਿਣ ਲੱਗਿਆ ਭਾਈ ਮੈਨੂੰ ਪਤਾ ਤੁਹਾਡੇ ਵਿਆਹ ਨੂੰ 20 ਸਾਲ ਹੋ ਗਏ, ਤੁਹਾਡੇ ਲੜਕਾ ਨਹੀਂ ਹੈ, ਹੈਨਾ? ਉਹ ਕਹਿੰਦੇ ਹਾਂ ਬਾਬਾ ਜੀ ਅਸੀਂ ਇਹੀ ਲੈਣ ਆਏ। ਕਹਿੰਦਾ ਕਦੇ 5 ਬਾਣੀਆਂ ਦਾ ਪਾਠ ਕੀਤਾ? ਉਹ ਕਹਿੰਦੇ ਨਾ ਜੀ ਅਸੀਂ ਤਾਂ ਕਦੇ ਕੀਤਾ ਹੀ ਨਹੀਂ ਪਾਠ, ਤਾਂ ਕੋਈ ਕਰਦੇ ਹੀ ਨਹੀਂ, ਜਪਜੀ ਸਾਹਿਬ ਕਦੇ ਕਦੇ ਪੜ੍ਹ ਲੈਂਦਾ। ਕਹਿੰਦਾ ਜੇ 5 ਬਾਣੀਆਂ ਰੋਜ਼ ਪੜ੍ਹ ਲਓ, ਸਾਲ ਬਾਅਦ ਤੁਹਾਨੂੰ ਭਚੰਗੀ ਮਹਾਰਾਜ ਦੇ ਦੇਣਗੇ। ਫਿਰ ਉਹਨਾਂ ਦੇ ਭਚੰਗੀ ਹੋਇਆ ਵੀ। ਇਸ ਕਰਕੇ ਜਿਹੜੀਆਂ 5 ਬਾਣੀਆਂ ਦਾ ਨਿਤਨੇਮ ਹੈ, ਇਹਨੂੰ ਬਹੁਤ ਸਾਰੇ ਲੋਕ ਤਿਆਗਣ ਨੂੰ ਕਹਿੰਦੇ ਨੇ। ਇਹ ਘੱਟ ਜੇ ਵੱਜ ਕਈ ਗੱਲਾਂ ਦੇ ਵਿੱਚ ਮਾਰ ਪਈ ਜਾਂਦੀ, ਪਰ ਜਿਹੜੀ ਗੱਲ ਹੈਗੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਨਿਤਨੇਮ ਦੀ, ਘੱਟ ਤੋਂ ਘੱਟ ਪੰਜ ਬਾਣੀਆਂ ਰਹਿ ਰਾਸ ਕੀਰਤਨ ਸੋਲਾ, ਹੁਣ ਤਾਂ ਉਹ ਚਾਰ ਸ਼ਬਦ ਵੀ ਜਿਹੜੇ ਪਿੱਛੇ ਪਹਿਲਾਂ ਪੜ੍ਹਦੇ ਹੁੰਦੇ ਸੀ ਹੁਣ ਤਾਂ ਕਿਉਂ ਪਤਾ ਨਹੀਂ ਕੀ ਹੋ ਗਿਆ, ਹੁਣ ਸਾਰਿਆਂ ਨੂੰ ਹੀ ਕਾਹਲੀ ਹੈ, ਸਿੱਧਾ ਹੀ ਸੋਲਾ ਆ ਕਹਿ ਕੇ ਬਸ ਸ਼ੁਰੂ ਕਰ ਦਿੰਦੇ ਨੇ। ਉਹ ਸੋਠ ਮਹਲਾ ਪੰਜਵਾਂ, ਗੁਰਕਾ ਸ਼ਬਦ ਰਖਵਾਰੇ ਤਾਤੀ ਵਾਉਣ ਲੱਗੀ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਮਨ ਮੈਂ ਚਿਤਵਾਂ ਚਿਤਵੰਦੀ ਉਦਮ ਕਰੋਣੀ, ਤੇ ਸਾਰੇ ਸ਼ਬਦ ਛੱਡ ਕੇ ਪਤਾ ਨਹੀਂ ਕਿਉਂ ਏਦਾਂ ਹੋ ਗਿਆ ਵੀ ਸਿੱਧਾ ਸੋਲਾ ਕਹਿ ਕੇ ਤੇ ਬਾਣੀ ਸ਼ੁਰੂ ਕਰ ਦੇਣੀ। ਇਹਦੇ ਵਿੱਚ ਦੇਖੋ ਗੁਰਾਂ ਨੇ ਕੀ ਸਿਧਾਂਤ ਰੱਖਿਆ ਕਿ ਸਵੇਰੇ ਜਿਵੇਂ ਕੀਤਾ ਪਾਠ ਉਵੇਂ ਸ਼ਾਮ ਨੂੰ ਨੌ ਸ਼ਬਦ ਪੜ੍ਹ ਕੇ ਫਿਰ ਚੌਪੀ ਸਾਹਿਬ, ਬਾਅਦ ਵਿੱਚ ਫਿਰ ਆਨੰਦ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤਾ। ਇਹ ਮਹਾਰਾਜ ਦੇ ਵੇਲੇ ਤੋਂ ਹੀ ਆ ਰਿਹਾ ਚੱਲਿਆ ਕਿ ਪੌੜੀ ਤਿੱਤੈ ਤੂੰ ਸਮਰੱਥ, ਜਿੱਤੈ ਕੋਈ ਨਾ ਹੈ, ਅੰਤਰ ਗੁਰ ਆਰਾਧਨਾ ਰੱਖੇ ਰੱਖਣ ਹਾਰ, ਆਪ ਉਬਾਰਿਆਂ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ। ਇਹ ਸਾਰੀ ਸੰਗਤ ਸ਼ੁਰੂ ਤੋਂ ਲੈ ਕੇ ਪੜ੍ਹਦੀ ਚਲੀ ਆਈ ਹੈ, ਅੱਜ ਪਤਾ ਨਹੀਂ ਹੁਣ ਕੀ ਹੋ ਗਿਆ ਹੌਲੀ ਹੌਲੀ ਘਟਾ ਕੇ ਸਿੱਖ। ਮੈਂ ਤਾਂ ਇਹ ਸਮਝਦਾ ਵੀ ਜਿਹੜਾ ਸਿੱਖ ਹੁੰਦਾ ਉਹਨੂੰ ਲਾਲਚ ਹੁੰਦਾ ਕਿ ਮੈਂ ਹੋਰ ਬਾਣੀ ਪੜ੍ਹਾਂ, ਮੈਂ ਹੋਰ ਪਾਠ ਕਰ ਲਵਾਂ। ਅਸੀਂ ਜਦ 101 ਜਪਜੀ ਸਾਹਿਬ ਹਜ਼ੂਰ ਸਾਹਿਬ ਹੋ ਜਾਣਾ ਪੂਰਾ, ਸਾਨੂੰ ਫੇਰ ਵੀ ਲਾਲਚ ਹੋਣਾ ਬਈ ਇੱਕ ਸੁਖਮਨੀ ਸਾਹਿਬ ਕਰ ਹੀ ਲਈਏ ਹੋਰ। ਮਹਾਂਪੁਰਖਾਂ ਨੇ ਕਹਿਣਾ ਹੁਣ ਵਿਹਲੇ ਹੀ ਹੈ, ਹੋਰ ਕਰ ਲਓ ਇੱਕ ਸੁਖਮਨੀ ਸਾਹਿਬ, ਫੇਰ ਚਲੋ ਜੀ ਇੱਕ ਹੋਰ ਕਰ ਲਓ। ਤਾਂ ਹੁਣ ਚਲੋ ਅੱਜ ਝਾੜੂ ਦਿਓ, ਰਾਤ ਨੂੰ ਬਾਬਾ ਜਰਨੈਲ ਸਿੰਘ ਜੀ ਖਾਲਸਾ ਅੰਦਰੀਆਂ ਜਿੰਨੀਆਂ ਦਰੀਆਂ ਨਾਲ ਕਢਵਾ ਕੇ ਚੜਾਉਣੀਆਂ, ਆਹ ਦਰੀਆਂ ਝਾੜੋ, ਆਹ ਕੰਮ ਕਰੋ ਸਾਰੇ। ਕਈ ਵਾਰ ਰਾਤ ਦੇ 12-12 ਵਜੇ ਤੱਕ ਸੇਵਾ ਕਰਨੀ, 2 ਵਜੇ ਸਾਨੂੰ ਫੇਰ ਠਾਲ ਲੈਣਾ, ਚਲੋ ਉੱਠੋ ਹੁਣ ਪਾਠ ਕਰੋ, ਉੱਠ ਕੇ ਕੇਸਾਂ 'ਚ ਪਾਣੀ ਪਾਇਆ ਕਿਉਂਕਿ ਨਹੀਂ ਫਿਰ ਤੁਹਾਨੂੰ ਨੀਂਦ ਆਊਗੀ। ਤੋ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਮਹਾਂਪੁਰਖਾਂ ਦੇ ਬਚਨ ਉਹਨਾਂ ਦੇ ਕੋਲ ਰਹਿ ਕੇ ਸਾਰੀ ਚੀਜ਼ ਪ੍ਰੈਕਟੀਕਲੀ ਦੇਖਣੀ, ਪ੍ਰੈਕਟੀਕਲ ਕਰਨਾ, ਇਸੇ ਕਰਕੇ ਹੁਣ ਕੋਸ਼ਿਸ਼ ਕਰਦੇ ਲੋਕ ਵੀ ਡਲਾ ਦਈਏ, ਹਿਲਾ ਦਈਏ, ਚਲਾ ਦਈਏ। ਜਦੋਂ ਸਾਰਾ ਕੁਝ ਦੇਖਿਆ ਹੀ ਹੋਵੇ, ਸਾਰੀਆਂ ਬਖਸ਼ਿਸ਼ਾਂ ਹੋਈਆਂ ਹੀ ਹੋਣ ਜੀਵ ਦੇ ਉੱਤੇ, ਤਾਂ ਫਿਰ ਹੁਣ ਜਦੋਂ ਉਹਨਾਂ ਦੇ ਨਾਲ ਰਹਿ ਕੇ ਇੰਨਾ ਕੁਝ ਦੇਖਿਆ, ਪੜ੍ਹਿਆ, ਸੁਣਿਆ, ਇੰਨੇ ਬ੍ਰਹਮ ਗਿਆਨੀਆਂ ਦੀ ਸੰਗਤ ਕੀਤੀ ਹੈ ਮਹਾਂਪੁਰਖਾਂ ਦੀ, ਸੋ ਜਿਨ੍ਹਾਂ ਨੂੰ ਸਾਖਿਆਤ ਹੀ ਸਾਰਾ ਕੁਝ ਕਲਗੀ ਧਰ ਮਹਾਰਾਜ ਸਭ ਕੁਝ, ਬਾਬਾ ਹਰਨਾਮ ਸਿੰਘ ਜੀ ਨਾਲ ਵੀ ਸੰਗਤ, ਉਹ ਵੀ ਦੱਸ ਦਿੰਦੇ ਸਾਰਾ ਕੁਝ, ਤੇ ਫਿਰ ਇੰਨੇ ਮਹਾਂਪੁਰਖਾਂ ਦੀ ਸੰਗਤ ਹੋਣ ਤੋਂ ਬਾਅਦ ਵੀ ਹੁਣ ਸਾਨੂੰ ਕੋਈ ਡਲਾਵੇ, ਜੇ ਉਹ ਕੋਈ ਗੱਲ ਹੁੰਦੀ ਨਾ ਕਿਤੇ ਤਾਂ ਸਾਨੂੰ ਉਹ ਪਹਿਲਾਂ ਹੀ ਕਹਿ ਜਾਂਦੇ ਸਾਰੇ ਵੀ ਆਹ ਨਹੀਂ ਠੀਕ, ਆਹ ਬਾਣੀ ਨਹੀਂ ਠੀਕ, ਆਹ ਬਾਣੀ ਏਦਾਂ ਨਹੀਂ। ਪਰ ਜਿਵੇਂ ਇੱਕ ਆਦਤ ਹੀ ਸਾਰਿਆਂ ਨੂੰ ਪਈ ਹਲਿਆ ਹਲਿਆ ਕਰਨ ਦੀ, ਰੌਲਾ ਪਾਉਣ ਦੀ, ਜਿਵੇਂ ਦੱਸਿਆ ਨਾ ਤੁਹਾਨੂੰ, ਇੱਥੇ ਤੁਸੀਂ ਕੋਈ ਵੀ ਗੱਲ ਕਰਦੇ ਹੋ, ਜੇ ਅਸੀਂ ਛੋਟੇ ਛੋਟੇ ਹੁੰਦੇ ਸੀ ਤਾਂ ਪਿੰਡਾਂ ਵਿੱਚ ਇਹ ਗੱਲ ਸੁਣਦੇ, ਅਸੀਂ ਵੀ ਹਾਂ ਹਾਂ ਕਰ ਛੱਡਣੀ। ਮੈਂ ਉਦੋਂ 8-10 ਸਾਲ ਦਾ ਸੀ, ਪਿੰਡਾਂ 'ਚ ਗੱਲਾਂ ਚੱਲਦੀਆਂ, ਇੱਕ ਬਜ਼ੁਰਗ ਕਹਿੰਦਾ ਪਹਿਲਾਂ ਨਾ ਜਪਜੀ ਸਾਹਿਬ 'ਚ ਬਹੁਤ ਤਾਕਤ ਹੁੰਦੀ ਸੀ, ਹੁਣ ਸਾਨੂੰ ਕੀ ਪਤਾ ਸੀ ਵੀ ਹਾਂ ਹਾਂ ਕਰੀ ਜਾਣੀ। ਫਿਰ ਉਹ ਸਿਆਣਿਆਂ ਨੇ ਪੁੱਛਣਾ, ਫਿਰ ਕਹਿੰਦਾ ਜੀ ਇੱਕ ਵਾਰ ਇੱਕ ਸਿੱਖ ਨੇ ਜਪਜੀ ਸਾਹਿਬ ਪੜਿਆ ਕਿ ਮੁਰਦਾ ਜਿਉਂਦਾ ਹੋ ਗਿਆ। ਗੁਰੂ ਨਾਨਕ ਸਾਹਿਬ ਨੇ ਸੋਚਿਆ ਵੀ ਜੇ ਮੁਰਦਾ ਜਿਉਂਦਾ ਹੋ ਗਿਆ ਕੱਲ ਨੂੰ ਤਾਂ ਲੋਕ ਫਿਰ ਸਾਰੇ ਮੁਰਦੇ ਜਿਉਂਦੇ ਕਰ ਲੈਣਗੇ। ਕਹਿੰਦਾ ਫਿਰ ਮਹਾਰਾਜ ਨੇ ਇੱਕ ਪੌੜੀ ਵਿੱਚੋਂ ਕੱਢ ਲਈ, ਕੱਢ ਲਈ ਤਾਂ ਫਿਰ ਹੁਣ ਅਖੇ ਮੁਰਦਾ ਜਿਉਂਦਾ ਨਹੀਂ ਹੁੰਦਾ ਇਹਦੇ ਨਾਲ। ਇਹ ਸ਼ੋਸ਼ੇ ਤਾਂ ਅਸੀਂ ਬੜੇ ਚਿਰ ਦੇ ਸੁਣਦੇ ਆਉਂਦੇ ਹਾਂ। ਜਦ ਜਪਜੀ ਸਾਹਿਬ ਤੇ ਕਿੰਤੂ ਹੈ, ਜਾਂ ਮੂਲ ਮੰਤਰ ਤੇ ਕਿੰਤੂ ਹੈ, ਜਦ ਹੋਰ ਬਾਣੀਆਂ ਤੇ ਕਿੰਤੂ ਹੈ, ਜਦ ਮੰਗਲ ਹੀ ਬਦਲ ਦਿੱਤੇ ਸੀਗੇ, ਆਸ ਸਾਰੇ ਸੰਤ ਸਮਾਜ ਦੀ ਤੁਸੀਂ ਫੋਟੋ ਦੇਖਦੇ ਹੋ, ਮੰਗਲ ਸਾਰੇ ਤਾਹਾਂ ਕਰਦੇ ਜਾ ਕੇ, ਜਦੋਂ ਆਨੰਦ ਸਾਹਿਬ ਦੀਆਂ ਹੀ 5 ਪੌੜੀਆਂ ਸੀਗੀਆਂ, ਕਹਿ ਕਹਾ ਕੇ ਮਸਾਂ ਕਿਤੇ ਵੀ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਇਹ ਤਾਂ ਰਹੀ ਗਿਆ, ਫਿਰ ਅੰਮ੍ਰਿਤ ਤਿਆਰ ਕਿੱਥੋਂ ਹੋਊਗਾ ਤੁਹਾਡਾ। ਤਾਂ ਜਾ ਕੇ ਤੇ ਮਨਾ ਮਨੂ ਕੇ ਉਹ ਸਾਰਾ ਆਨੰਦ ਸਾਹਿਬ 40 ਪੌੜੀਆਂ ਵਾਲਾ, ਅੱਜ ਵੀ ਸੰਤ ਕਰਤਾਰ ਸਿੰਘ ਜੀ ਖਾਲਸਾ ਦੀਆਂ ਫੋਟੋਆਂ ਪਈਆਂ ਨੇ, ਅੱਜ ਵੀ ਬਾਬਾ ਜਰਨੈਲ ਸਿੰਘ ਖਾਲਸਾ ਉਹ ਫੋਟੋਆਂ ਪਈਆਂ, ਜਦੋਂ ਲੱਕ ਨੂੰ ਕਿਰਪਾਨ ਬੰਨ੍ਹ ਕੇ ਰੰਦਾ ਲੈ ਕੇ ਰਗੜ ਰਗੜ ਕੇ ਉਹ ਬਲਾਕ ਬਣਾਉਂਦੇ ਰਹੇ ਅੰਮ੍ਰਿਤਸਰ ਸਾਹਿਬ, ਉਹ ਬਲਾਕ ਬਣਦੇ ਰਹੇ ਤੇ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਬਲਾਕ ਬਣਾਉਣੇ। ਮੈਨੂੰ ਸਾਰੀਆਂ ਗੱਲਾਂ ਮਹਾਂਪੁਰਖਾਂ ਨੇ ਆਪ ਦੱਸੀਆਂ ਸੀ, ਕਹਿੰਦੇ ਮੈਂ ਸਿੰਘ ਸਾਹਿਬ ਕਿਰਪਾਲ ਸਿੰਘ ਹੁੰਦੇ ਸੀ, ਨਾਲ ਟਕਸਾਲ ਦਾ ਸਿੰਘ ਸੀ, ਕਹਿੰਦੇ ਮੈਂ ਜਾਣਾ ਆ ਜੀ ਇੱਥੇ ਦਸਖਤ ਕਰ ਦਿਓ। ਕਈਆਂ ਦੇ ਦਸਖਤ ਕਰਾਉਣੇ ਹੁੰਦੇ ਸੀ ਉਹ ਤੇ, ਕਹਿੰਦੇ ਉਹਨੇ ਦਸਖਤ ਨਾ ਕਰਨੇ, ਕੱਲ ਨੂੰ ਆਈ ਫੇਰ ਦੇਖਾਂਗੇ। ਬੜੀ ਮੁਸ਼ਕਲ ਕਹਿੰਦੇ ਤਰਲੇ ਕਰ ਕਰਕੇ ਦਸਖਤ ਕਰਾਉਣੇ ਉਹ ਤੋਂ, ਬੜੀ ਮੁਸ਼ਕਲ ਫੇਰ ਕਿਤੇ ਦਸਖਤ ਕਰਨੇ, ਫਿਰ ਉਹ ਬਲਾਕ ਬਣੇ, ਫਿਰ ਕਿਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮੰਗਲ ਜਿਹੜੇ ਸੀ ਠੀਕ ਢੰਗ ਨਾਲ ਲਿਖੇ ਗਏ ਤਾਂ ਜਾ ਕੇ ਕਿਤੇ ਸਰੂਪ ਛਪੇ। ਉਹ ਸੇਵਾ ਤੋਂ ਖੁਸ਼ ਹੋ ਕੇ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਸੰਤ ਕਰਤਾਰ ਸਿੰਘ ਜੀ ਨੂੰ ਦਸਤਾਰ ਦਿੱਤੀ ਸੀ, ਇਹ ਟਕਸਾਲ ਦੇ ਮੁਖੀ ਤਾਂ ਬਣਾਇਆ ਵੀ ਕਰਤਾਰ ਸਿੰਘ ਔਰ ਸੰਤ ਜਰਨੈਲ ਸਿੰਘ ਜੀ ਖਾਲਸਾ ਉਹਨਾਂ ਦਿਨਾਂ ਵਿਚ ਨਾਲ ਹੁੰਦੇ ਸੀ। ਗੁਰੂ ਰਾਮਦਾਸ ਸਰਾਂ ਦੇ ਵਿਚ ਮਹਾਂਪੁਰਖਾਂ ਦਾ ਮੈਂ ਦਿਖਾਇਆ ਸੀ ਕਮਰਾ, ਹੁਣ ਮੈਨੂੰ ਚੇਤਾ ਭੁੱਲ ਗਿਆ। ਕਹਿੰਦੇ ਆਹ ਕਮਰੇ ਚ ਅਸੀਂ ਕਿੰਨੇ ਸਾਲ ਇਕ ਮੰਜੇ ਤੇ ਇਕੱਠੇ ਪੈਂਦੇ ਰਹੇ। ਨਾਲੇ ਮੈਨੂੰ ਹਾਸੇ ਦੀ ਗੱਲ ਸੀ, ਕਹਿੰਦੇ ਮੇਰਾ ਤੇ ਸੰਤ ਕਰਤਾਰ ਸਿੰਘ ਦਾ ਖੂਨ ਕੌੜਾ ਜਿਹਾ ਹੀ ਸੀ। ਕਹਿੰਦੇ ਕਿੰਨੇ ਖਟਮਲ ਲੜਨੇ, ਸਾਰੇ ਮਰ ਕੇ ਰਾਤ ਨੂੰ ਥੱਲੇ ਡਿੱਗੇ ਹੁੰਦੇ ਸੀ, ਕਹਿੰਦੇ ਸਾਨੂੰ ਕੁਛ ਨਹੀਂ ਸੀ ਹੁੰਦਾ। ਇਸ ਕਰਕੇ ਮਿਹਨਤ ਹੈ, ਕਮਾਈ ਹੈ, ਬੰਦਗੀ ਹੈ, ਸਾਡੇ ਕੋਲ ਸੋਲਿਡ ਪਰੂਫ ਨੇ, ਸੋਲਿਡ ਚੀਜ਼ਾਂ ਸਾਰੀਆਂ। ਇਹ ਜਿਹੜੇ ਲੋਕ ਵਿਚਾਰੇ ਗੁਰਬਾਣੀ ਦੇ ਨਾਲ ਜੁੜੇ ਨਹੀਂ, ਜਿਨ੍ਹਾਂ ਅੰਦਰ ਆਤਮਕ ਰਸ ਨਹੀਂ, ਕੋਈ ਅੰਦਰ ਗਿਆਨ ਨਹੀਂ, ਇੱਕ ਐਵੇਂ ਦਾ ਐਵੇਂ ਇਹ ਪੁਰਾਣਾ ਹੀ ਚੱਲਿਆ ਆਉਂਦਾ ਇੱਕ ਟੋਲਾ ਜਿਹਾ, ਪਿਰਥੀਏ ਤੋਂ ਲੈ ਕੇ ਇਹ ਧੀਰ ਮੱਲ ਦੂਜੇ ਤੀਜੇ ਫਲਾਨੇ ਹੁਣੀ ਕਿੰਨੇ ਹੀ ਆਏ ਨੇ, ਉਹਨਾਂ ਆਪਣਾ ਰੌਲਾ ਜਾਰੀ ਰੱਖਿਆ। ਉਹ ਅੱਗੇ ਅੱਗੇ ਹੁਣ ਗਿਣਤੀ ਵੱਧ ਗਈ ਜ਼ਿਆਦਾ, ਉਹ ਗਿਣਤੀ ਵਧਣ ਕਰਕੇ ਇਹ ਚੱਲਦਾ ਹੀ ਹੁੰਦਾ ਸਾਰਾ ਕੁਛ। ਪਰਖਾਂ ਪੈਂਦੀਆਂ ਹੀ ਹੁੰਦੀਆਂ ਸਾਰਿਆਂ ਦੀਆਂ। ਵਿਸ਼ਵਾਸ ਤੋੜਨ ਲਈ ਕਲਯੁਗ ਆਪਣਾ ਪਹਿਰਾ ਪਾ ਰਿਹਾ ਤੇ ਸਾਡਾ ਵਿਸ਼ਵਾਸ ਟੁੱਟ ਜੇ। ਫਿਰ ਇਸ ਕਰਕੇ ਜਿਹੜੀ ਗੱਲ ਹੈ, ਗੱਲ ਅੱਜ ਜਿਵੇਂ ਦਸਮ ਦੀ ਗੱਲ ਵੀ ਚੱਲਦੀ ਹੈ, ਮੰਨ ਲਓ ਗੱਲ ਚੱਲਦੀ ਸਾਰੇ ਕਰਦੇ ਨੇ, ਉਹ ਤੁਸੀਂ ਤਾਂ ਹੁਣ ਸਾਰੇ ਜੰਮੇ ਹੋ, ਤੁਹਾਡੇ ਤਾਂ ਕਈਆਂ ਨੇ ਕਾਲੀਆਂ ਹੀ ਦਾੜੀਆਂ, ਕਿ ਚਿੱਟੀਆਂ ਵੀ ਨਹੀਂ ਹੋਈਆਂ ਹੈ। ਜਦ ਗੁਰੂ ਗ੍ਰੰਥ ਸਾਹਿਬ ਦੇ ਮੰਗਲ ਬਦਲੇ ਸੀ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਅਟੈਕ ਹੋ ਹੀ ਲਿਆ, ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ 300 ਪਾਠ ਬਦਲਿਆ ਹੋਇਆ, ਤੇ ਕਿੰਨੇ ਥਾਵਾਂ ਤੇ ਨਵੀਆਂ ਬਿੰਦੀਆਂ ਲਾਈਆਂ ਦਿਖਾਵਾਂ, ਤੇ ਕਿੰਨੇ ਥਾਵਾਂ ਤੇ ਹੇੜਾ ਜਲਾ ਮਜੀਠ ਜਿਹਾ ਨੂੰ ਹੀੜਾ ਜਲਾ ਮਜੀਠ ਜਿਹਾ ਕੀਤਾ, 300 ਪਾਠ ਤਾਂ ਉਹੀ ਬਦਲਿਆ ਹੋਇਆ। ਤੁਸੀਂ ਕੀ ਸਮਝਦੇ ਮਹਾਰਾਜ ਤੇ ਅਟੈਕ ਹੀ ਨਹੀਂ ਹੋਇਆ? ਮਹਾਰਾਜ ਸੱਚੇ ਪਾਤਸ਼ਾਹ ਵਿੱਚ ਵੀ ਬਹੁਤ ਕੁਝ ਬਦਲਿਆ ਹੋਇਆ, ਨਾ ਜਦ ਪਾਤਸ਼ਾਹ ਕਿਉਂ ਕੀਤਾ? ਜਦ ਕਿ ਗੁਰਾਂ ਨੇ ਜੇ ਚਾਹੁੰਦੇ ਸਤਿਗੁਰੂ ਸੱਚੇ ਪਾਤਸ਼ਾਹ ਪਾਤਸ਼ਾਹ ਭਾਈ ਗੁਰਦਾਸ ਨੂੰ ਕਹਿੰਦੇ ਛੱਡ ਛੱਡ ਅੱਖਰ ਲਿਖੀ ਤੇ ਪੜ੍ਹੇ ਨਹੀਂ ਜਾਣੇ ਕਿਸੇ ਤੋਂ, ਮਹਾਰਾਜ ਨੇ ਕਿਉਂ ਲੜੀਵਾਰ ਸਰੂਪ ਰਚਿਆ ਵੀ ਇਸ ਬਹਾਨੇ ਕੋਈ ਸੰਥਿਆ ਕਰੂਗਾ, ਕੋਈ ਪਾਠ ਸਿੱਖੂਗਾ, ਕੋਈ ਕਿਸੇ ਉਸਤਾਦ ਦੀ ਮਾਰ ਖਾਊਗਾ। ਅਸੀਂ ਸੰਥਿਆ ਕੀਤੀ ਲੜੀਵਾਰ ਤੇ, ਮਿਹਨਤ ਕੀਤੀ ਹੋਈ, ਚਾਹੇ ਅੱਜ ਕੋਈ ਹੱਥ ਲਿਖਤ ਸਰੂਪ ਵੀ ਮੂਹਰੇ ਪ੍ਰਕਾਸ਼ ਕਰ ਦੇਵੇ, ਅਸੀਂ ਤਾਂ ਵੀ ਪਾਠ ਕਰ ਸਕਦੇ ਹਾਂ। ਤੋ ਜਦੋਂ ਇੱਕ ਵਾਰ ਅਸੀਂ ਸ੍ਰੀਨਗਰ ਗਏ, ਜਿਹੜਾ ਹੇਮਕੁੰਡ ਸਾਹਿਬ ਦੇ ਰਾਹ ਚ ਪੈਂਦਾ, ਉੱਥੇ ਵੀ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਇੱਕ ਪਾਸੇ ਦਸਵੇਂ ਪਾਤਸ਼ਾਹ ਦੇ ਸਰੂਪ ਦਾ ਪ੍ਰਕਾਸ਼ ਸੀ। ਉਸ ਵਕਤ ਵੀ ਉੱਥੇ ਮਹਾਂਪੁਰਖਾਂ ਨੇ ਕਿਹਾ ਹੁਕਮਨਾਮਾ ਲੈ, ਲੜੀਵਾਰ ਸਰੂਪ ਸੀਗਾ, ਮਸਾਂ ਹੀ ਅਸੀਂ ਉਹ ਮੈਂ ਅੱਖਰ ਪੜ੍ਹੇ, ਮੈਂ ਜੀ ਮੇਰੀ ਸੰਥਿਆ ਨਹੀਂ ਹੋਈ ਵੀ। ਕਹਿੰਦੇ ਫੇਰ ਵੀ ਜਿੰਨੀ ਕੁ ਕੋਸ਼ਿਸ਼ ਹੁੰਦੀ ਕਰਕੇ ਦੇਖ, ਬੜੀ ਸੋਹਣੀ ਲਿਖਾਈ ਨਾਲ ਉਹ ਸਰੂਪ ਲਿਖਿਆ ਹੋਇਆ ਸੀ। ਮੁੜ ਕੇ ਸਾਤੋਂ ਹੇਮਕੁੰਡ ਸਾਹਿਬ ਜਾ ਨਹੀਂ ਹੋਇਆ, ਤੇ ਦੋ ਕੁ ਵਾਰ ਜਾ ਕੇ ਆਏ, ਆਪਣੇ ਅੱਖੀਂ ਬਹੁਤ ਸਰੂਪਾਂ ਦੇ ਦਰਸ਼ਨ ਵੀ ਕੀਤੇ ਨੇ। ਇਸ ਕਰਕੇ ਜਿਹੜਾ ਬਚਨ ਚੱਲਦਾ ਆਪਣਾ, ਕਿ ਜਿਹੜਾ ਵਿਸ਼ਵਾਸ ਹੈ, ਪਹਿਲਾਂ ਉਹ ਚੀਜ਼ ਨੂੰ ਦੇਖਣਾ ਚਾਹੀਦਾ। ਜੇ ਅਸਲ ਵਿੱਚ ਕਮੀ ਅੱਜ ਦੇ ਯੁੱਗ ਚ ਕੀ ਹੈ ਸਾਰਿਆਂ ਚ, ਸ਼ਰਧਾ ਦੀ ਕਮੀ ਹੈ, ਵਿਸ਼ਵਾਸ ਦੀ ਕਮੀ ਹੈ। ਮੈਂ ਕਦੇ ਆਪਣੇ ਮਨ ਨੂੰ ਡਲਾਇਆ ਨੀ, ਮੈਂ ਉਹਦੀ ਖੋਜ ਕਰਦਾ ਰਹਿਣਾ ਗੱਲ ਦੀ, ਕਿਹੜੀ ਕਿ ਇਹ ਮਹਾਰਾਜ ਨੇ ਜੇ ਲਿਖੀ ਤੇ ਇਹਦੀ ਪਹਿਲਾਂ ਮੈਂ ਖੋਜ ਕਰਾਂ, ਮੈਂ ਖੋਜ ਕਰਕੇ ਦੇਖਾਂ। ਪਹਿਲਾਂ ਮੈਂ ਆਪਣੇ ਮਨ ਦੇ ਉੱਤੇ ਉਹ ਚੀਜ਼ ਦਾ ਪ੍ਰਭਾਵ ਦੇਖਦਾ ਕੀ ਪੈਂਦਾ, ਵੀ ਮੈਨੂੰ ਤਾਂ ਨਹੀਂ ਕਿਤੇ ਨਜ਼ਰ ਆਇਆ। ਜਦੋਂ ਮੈਂ ਕੋਈ ਵੀ ਪਾਠ ਕੀਤਾ, ਮੇਰੇ ਮਨ ਦੇ ਉੱਤੇ ਉਹੀ ਪ੍ਰਭਾਵ ਪੈਂਦਾ, ਉਹ ਸਰੀਰ ਦੇ, ਜਦੋਂ ਵੀ ਮੈਂ ਦਸਮ ਦੀ ਬਾਣੀ ਪੜ੍ਹਦਾ ਮੇਰੇ ਸਾਰੇ ਰੋਮ ਖੜੇ ਹੋ ਜਾਂਦੇ ਨੇ, ਤੇ ਜਿੱਥੇ ਰੋਮ ਨਾ ਖੜੇ ਹੋਣ ਫਿਰ ਮੈਂ ਦੱਸਦਿਆਂ ਵੀ ਇੱਥੇ ਭਾਈ ਮੇਰੇ ਰੋਮ ਖੜੇ ਨਹੀਂ ਹੋਏ। ਮੇਰੇ ਸਰੀਰ ਵਿੱਚ ਇੱਕ ਅਜੀਬ ਜੀ ਲਹਿਰ ਉੱਠਦੀ ਹੈ, ਉਦੋਂ ਸਾਰੇ ਸਰੀਰ ਵਿੱਚ ਇੱਕ ਅਜੀਬ ਜੀ ਹਰਕਤ ਹੁੰਦੀ ਹੈ। ਜੇ ਉਹ ਜੇ ਚਲਿੱਤਰਾਂ ਦੇ ਵਿੱਚ ਉਹ ਹਰਕਤ ਨਹੀਂ ਹੁੰਦੀ ਤਾਂ ਮੈਂ ਕਹਿ ਦਿੰਦਾ ਵੀ ਇੱਥੇ ਆ ਕੇ ਨਹੀਂ, ਰਸ ਜਿਹਾ ਖੱਟਾ ਹੋ ਗਿਆ, ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਭਾਵੇਂ ਦੁਨੀਆਂ ਨੂੰ ਗੁੰਮਰਾਹ ਕਰਨ ਵਾਲੇ ਲੋਕ ਬੜੇ ਨੇ, ਉਹ ਗੁੰਮਰਾਹ ਕਰੀ ਜਾਂਦੇ ਨੇ। ਆਹ ਇੱਕ ਚੀਜ਼ ਹੈ, ਜੇ ਉਹ ਬੈਠ ਜਾਣ, ਉਹਨਾਂ ਨੂੰ ਜੇ ਸਮਝਾ ਦਈਏ ਫਿਰ ਉਹ ਵੀ ਠੀਕ ਹੋ ਸਕਦੇ ਨੇ, ਕਿਉਂਕਿ ਹਲਿਆ ਹਲਿਆ ਕਰਨਾ ਉਹੀ ਰੌਲਾ ਪਾਉਣਾ ਇੱਕ ਹੋਰ ਗੱਲ ਹੁੰਦੀ ਹੈ। ਸਾਡੀ ਸਾਰੀ ਜ਼ਿੰਦਗੀ ਇਸੇ ਪਾਸੇ ਲੰਘੀ ਹੈ, ਪ੍ਰਚਾਰ ਕਰਦਿਆਂ ਹੋਇਆਂ ਹੀ ਇੰਨੇ ਮਹਾਂਪੁਰਖਾਂ ਦੀ ਸੰਗਤ ਕੀਤੀ। ਹੁਣ ਵੀ ਇੰਨੇ ਸਿੰਘ ਬੈਠੇ ਨੇ ਮਹਾਰਾਜ ਦੀ ਕਿਰਪਾ ਨਾਲ, ਇਹ ਨਹੀਂ ਕਿ ਹੁਣ ਸਿੰਘ ਨਹੀਂ ਬੈਠੇ, ਬੜੇ ਪਹੁੰਚੀਆਂ ਹਸਤੀ ਬੈਠੇ। ਪਹਿਲਾਂ ਤਾਂ ਆਪਣੇ ਜਥੇਦਾਰ ਕੁਲਵੰਤ ਸਿੰਘ ਜੀ ਹਜ਼ੂਰ ਸਾਹਿਬ ਵਾਲੇ, ਬੜੀ ਕਿਰਪਾ ਮਹਾਰਾਜ ਦੀ, ਬਹੁਤ ਜਿੰਨੀ ਕਹਿ ਲਈਏ ਬਹੁਤ ਕਿਰਪਾ ਉਹਨਾਂ ਤੇ ਮਹਾਰਾਜ ਦੀ, ਉਹ ਗੁਪਤ ਫੌਜਾਂ ਨੇ ਮਹਾਰਾਜ ਦੀਆਂ, ਸਤਿਗੁਰੂ ਜੀ ਬੜੀ ਕਿਰਪਾ, ਪਹਿਲਾਂ ਤਾਂ ਉਹੀ ਕਹਿ ਸਕਦੇ ਸਾਰਾ ਕੁਛ। ਇਸ ਕਰਕੇ ਸਭ ਤੋਂ ਵੱਧ ਕਿਰਪਾ ਉਹਨਾਂ ਤੇ ਆ, ਪਰ ਜੀ ਤੇ ਕਿਰਪਾ ਹੁੰਦੀ ਆ ਉਹਦਾ ਪਤਾ ਲੱਗ ਜਾਂਦਾ, ਜੀ ਤੇ ਨਹੀਂ ਹੁੰਦੀ ਉਹਦਾ ਵੀ ਪਤਾ ਲੱਗ ਜਾਂਦਾ ਵੀ ਇਹ ਤੇ ਠੀਕ ਠੀਕ ਹੀ ਆ ਵਿਚਾਰਾ, ਕਿਉਂਕਿ ਉਹਨਾਂ ਉੱਤੇ ਬੜੀ ਮਹਾਰਾਜ ਦੀ ਕਿਰਪਾ ਕਰਕੇ ਮੈਂ ਕਹਿ ਰਿਹਾ। ਇਸੇ ਪ੍ਰਕਾਰ ਬਹੁਤ ਸਿੰਘ ਬੈਠੇ ਨੇ ਥਾਂ ਥਾਂ ਦੇ ਉੱਤੇ, ਜਿਹੜੇ ਬਹੁਤ ਬੰਦਗੀ ਵਾਲੇ ਨੇ, ਕਲਗੀ ਧਰ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੰਘਾਂ ਦੇ ਉੱਤੇ ਬਖਸ਼ਿਸ਼ ਹੈ, ਤਾਂ ਤੇ ਸਾਰੀ ਸੰਗਤ ਮਨ ਦੇ ਅੰਦਰ ਪਿਆਰ ਸ਼ਰਧਾ ਭਾਵਨਾ ਪੈਦਾ ਕਰੀਏ। ਮੈਂ ਤਾਂ ਇਹ ਗੱਲ ਕਹਿਣਾ, ਜਦੋਂ ਕੋਈ ਸ਼ੰਕਾ ਖੜੀ ਹੋ ਜਾਵੇ ਮਨ ਦੇ ਅੰਦਰ, ਪਤਾ ਨਹੀਂ ਮਹਾਰਾਜ ਦੀ ਕੋਈ ਦਿਲ ਹੀ ਆ, ਹੁਣ ਗਾਂਹ ਮਹਾਰਾਜ ਬਚਾ ਕੇ ਰੱਖਣ ਦਾਸ ਨੂੰ, ਮੈਂ ਇਹ ਹੰਕਾਰ ਨਾਲ ਨਹੀਂ ਕਹਿੰਦਾ, ਸਾਡੇ ਮਨ ਚ ਨਹੀਂ ਕਦੇ ਆਇਆ, ਇਹ ਕਦੇ ਨਹੀਂ ਆਇਆ। ਆ ਮੈਂ ਕਈ ਚੀਜ਼ਾਂ, ਇਹ ਸੂਰਜ ਪ੍ਰਕਾਸ਼ ਨਹੀਂ ਠੀਕ, ਇਹ ਸ਼ੁਰੂ ਤੋਂ ਲੈ ਕੇ ਸੁਣੇ, ਹੁਣ ਨਾਨਕ ਪ੍ਰਕਾਸ਼ ਨਹੀਂ ਠੀਕ ਹੈ, ਹੁਣ ਭਾਈ ਗੁਰਦਾਸ ਦੀਆਂ ਵਾਰਾਂ ਇਹ ਵੀ ਬੰਦੇ ਦੀਆਂ ਲਿਖੀਆਂ ਹੋਈਆਂ, ਇਹ ਦਸਮ ਨਹੀਂ ਠੀਕ, ਹੁਣ ਜੀ ਗੁਰੂ ਗ੍ਰੰਥ ਸਾਹਿਬ ਨਹੀਂ ਠੀਕ। ਬਈ ਠੀਕ ਕੀ ਆ, ਉਹ ਜਿਹੜੀ ਚੀਜ਼ ਠੀਕ ਹੈਗੀ ਫਿਰ ਉਹ ਸਾਨੂੰ ਦਿਖਾ ਦਿਓ ਅਤੇ ਉਹ ਠੀਕ ਨੂੰ ਪੜ੍ਹ ਲਈਏ। ਇਸ ਕਰਕੇ ਅਸਲ ਵਿੱਚ ਮੇਰੇ ਖਿਆਲ 'ਚ ਗੱਲ ਇਹ ਹੈ ਕਿ ਪਿਆਰ ਜਿੱਥੇ ਹੁੰਦਾ ਨਾ, ਜਿੱਥੇ ਸ਼ਰਧਾ ਹੁੰਦੀ ਹੈ, ਜਿੱਥੇ ਭਾਵਨਾ ਹੁੰਦੀ ਹੈ, ਉਹ ਬੰਦਾ ਕਦੇ ਟੁੱਟੂਗਾ ਨਹੀਂ ਮਹਾਰਾਜ ਨਾਲੋਂ। ਹੁੰਦੇ ਭਾਵਨਾ ਤੇ ਪਿਆਰ ਹੀ ਖਤਮ ਹੋ ਜਾਏ ਅੰਦਰੋਂ, ਜੇ ਮਹਾਰਾਜ ਤੇ ਤਰਕਾਂ ਹੀ ਖੜੀਆਂ ਹੋ ਜਾਣ, ਆ ਉਹ ਬੰਦਾ ਟੁੱਟ ਜਾਂਦਾ। ਮੇਰੀ ਜ਼ਿੰਦਗੀ ਦਾ ਇੱਕ ਅਸੂਲ ਰਿਹਾ, ਜਿਹੜੇ ਬੰਦੇ ਨੇ ਕਿਤੇ ਦਸਵੇਂ ਪਾਤਸ਼ਾਹ ਵਾਰ ਇਹ ਗੱਲ ਕਹਿਤੀ ਨਾ, ਭਾਵੇਂ ਉਹ ਮੇਰੇ ਕਿੰਨਾ ਹੀ ਕਲੋਜ਼ ਸੀਗਾ ਜ਼ਿੰਦਗੀ 'ਚ, ਜਿਹਨੇ ਇੱਕ ਵਾਰ ਕਹਿਤਾ ਨਾ ਵੀ ਦਸਵੇਂ ਪਾਤਸ਼ਾਹ ਨੇ ਤਿੰਨ ਸ਼ਾਦੀਆਂ ਕੀਤੀਆਂ, ਮੈਂ ਮੁੜ ਕੇ ਨਾ ਉਹਨੂੰ ਮੱਥੇ ਲਾਇਆ ਨਾ ਬੁਲਾਇਆ ਹੀ, ਮੈਨੂੰ ਇਹ ਪਤਾ ਲੱਗ ਜਾਂਦਾ ਵੀ ਇਹਦੇ ਅੰਦਰ ਕੋਈ ਸ਼ਰਧਾ ਹੀ ਹੈ ਨੀਗੀ, ਭਾਵਨਾ ਹੀ ਹੈ ਨੀ। ਇਹ ਸਮਝ ਹੀ ਨਹੀਂ ਸਕਿਆ ਵੀ ਦਸਵੇਂ ਪਾਤਸ਼ਾਹ ਹੈ ਕੌਣ। ਉਹ ਨਿਰੰਕਾਰ ਦੇ ਉੱਤੇ ਕਿੰਤੂ, ਨਿਰੰਕਾਰ ਪਰਮੇਸ਼ਰ ਦੇ ਉੱਤੇ ਕਿੰਤੂ ਕਰਦੇ ਹੋ, ਉਹ ਮਾਇਆ ਸ੍ਰਿਸ਼ਟੀ ਨੂੰ ਸਾਜਣ ਵਾਲੀ ਮਾਤਾ ਸਾਹਿਬ ਕੌਰ, ਮਾਤਾ ਜੀਤ ਕੌਰ, ਮਾਤਾ ਸੁੰਦਰ ਕੌਰ, ਉਹ ਦੇਖਣ ਨੂੰ ਤਿੰਨ ਨੇ ਪਰ ਹੈ ਇੱਕੋ ਹੀ ਆ। ਇਹ ਬੜੀ ਵੱਡੀ ਗੱਲ ਮੈਂ ਦੱਸ ਰਿਹਾ ਤੁਹਾਨੂੰ, ਮਾਤਾ ਸਾਹਿਬ ਕੌਰ ਦਾ ਇੰਨਾ ਤਪ ਹੈ, ਇੰਨਾ ਤਪ ਹੈ ਜਿਨ੍ਹਾਂ ਦੇ ਤਪ ਦਾ ਕੋਈ ਅੰਤ ਹੀ ਨਹੀਂ, ਇੰਨਾ ਤਪ ਕੀਤਾ ਹੋਇਆ ਉਹਨਾਂ ਨੇ, ਤਾਂਹੀਓ ਤਾਂ ਖਾਲਸਾ ਉਹਨਾਂ ਦੀ ਝੋਲੀ 'ਚ ਪਾਇਆ ਗਿਆ। ਇਸ ਕਰਕੇ ਸਾਰੀਆਂ ਚੀਜ਼ਾਂ ਦੇ ਉੱਤੇ ਜਦੋਂ ਸਾਡਾ ਮਨ, ਇੱਕੋ ਚੀਜ਼ ਮੰਗੋ ਸਤਿਗੁਰੂ ਤੋਂ, ਮੈਂ ਸਾਰਿਆਂ ਪ੍ਰਤੀ ਬੇਨਤੀ ਕਰਦਾ, ਇਹ ਨਹੀਂ ਹੁੰਦਾ ਕਿ ਆ ਕਈਆਂ ਨੂੰ ਸ਼ੰਕੇ ਹੋਏ ਨੇ, ਸ਼ੰਕੇ ਇੱਕ ਚੀਜ਼ ਹੁੰਦੀ ਹੈ, ਸ਼ਰੇ ਆਮ ਰੌਲਾ ਪਾ ਕੇ ਸੰਗਤ ਨੂੰ ਖੱਲਰ ਵਿੱਚ ਪਾਉਣਾ, ਸੰਗਤ ਨੂੰ ਤੋੜਨਾ, ਸੰਗਤ ਦਾ ਰਸ ਖਰਾਬ ਕਰਨਾ ਚੰਗਾ ਨਹੀਂ ਹੁੰਦਾ, ਇਹ ਪਾਪ ਲੱਗਦਾ। ਹਾਂ ਗੱਲ ਕੀ ਹੋਣੀ ਚਾਹੀਦੀ ਸੀ ਕਿ ਵਿਦਵਾਨ ਸੱਜਣ ਭਾਵੇਂ 100 ਇਕੱਠਾ ਹੋ ਜਾਏ, ਇੱਕ ਬੰਦ ਕਮਰੇ 'ਚ ਬਹਿ ਕੇ ਮੀਟਿੰਗ ਕਰ ਲੈਣ, ਉਹਦਾ ਮਸਲੇ ਦਾ ਹੱਲ ਕਰਕੇ ਸੰਗਤ ਨੂੰ ਦੱਸ ਦੇਣ ਆਹ ਗੱਲ ਇੱਦਾਂ ਬਈ। ਜਿਹੜਾ ਸੰਗਤ ਨੂੰ ਇਸ ਵਕਤ ਰੋਲਿਆ, ਜਿਹੜਾ ਸੰਗਤ ਨੂੰ ਤੋੜਿਆ, ਜਿਹੜਾ ਸੰਗਤ ਦੇ ਦਿਲ ਦੁਖੀ ਕੀਤੇ ਨੇ, ਇਹਦਾ ਮਤਲਬ ਕਿ ਸੰਤ ਨੇ ਦੁੱਖ ਪਾਏ ਤੇ ਉਹਨੇ ਦੁਖੀ ਹੋ ਜਾਣਾ। ਸੰਗਤ ਸਾਰੀ ਤੋੜਤੀ ਕਿ ਨਹੀਂ? ਲੋਕੀ ਬਾਣੀਆਂ ਪੜ੍ਹਨ ਤੋਂ ਹਟ ਗਏ, ਲੋਕੀ ਕੱਲ ਨੂੰ ਹੁਣ ਕੋਈ ਸਿੱਧ ਕਰ ਦਿੰਦਾ ਉੱਠ ਕੇ। ਇਹ ਆਪਣੇ ਪਟਿਆਲੇ ਸਾਡੇ ਹੁਣ ਡਾਕਟਰ ਜੋਧ ਸਿੰਘ ਜੀ ਨੇ, ਪ੍ਰੋਫੈਸਰ ਸੀ ਪਰ ਹੁਣ ਡਾਕਟਰ ਦੀ ਪਦਵੀ ਮਿਲੀ ਹੈ ਉਹਨਾਂ ਨੂੰ, PhD ਕੀਤੀ ਹੈ। ਮੇਰੀ ਨਿਗਾਹ 'ਚ ਵਿਦਵਾਨ ਵੀ ਚੰਗੇ ਚੰਗੇ ਬੈਠੇ ਨੇ। ਉਹਨਾਂ ਨੇ ਮੈਨੂੰ ਇੱਕ ਵਾਰ ਗੱਲਾਂ ਬਾਤਾਂ ਚੱਲਦਿਆਂ ਕਾਫੀ ਸਿੰਘਾਂ 'ਚ ਬੈਠੇ ਦੋ ਸੁਝਾਅ ਦਿੱਤੇ ਸੀ। ਉਹ ਧਾਰਮਿਕ ਵਿਸ਼ੇ ਉੱਤੇ ਹੀ ਜ਼ਿਆਦਾ ਜਾਣਦੇ ਨੇ, ਸੰਸਕ੍ਰਿਤ ਦੀ ਉਹ PhD ਨੇ, ਕਿਤੇ ਧਾਰਮਿਕ ਤੌਰ 'ਤੇ ਕਈ PhDਆਂ ਕੀਤੀਆਂ ਹੋਈਆਂ ਉਹਨਾਂ ਦੀਆਂ। ਵੱਡੇ ਵੱਡੇ ਬੰਦੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨਾ ਮੈਂ ਬਹੁਤ ਹੈ ਜ਼ਬਰਦਸਤ ਕਿਸੇ ਵੀ ਧਰਮ ਦਾ, ਜਦੋਂ ਚਰਚਾ ਕਰਨ ਬਹਿ ਜਾਣ ਨਾ ਬੰਦੇ ਨੂੰ ਗੱਲ ਹੀ ਨਹੀਂ ਆਉਣ ਦਿੰਦੇ ਅੱਗਿਓਂ। ਇੱਕ ਵਾਰ ਕਿਸੇ ਬੰਦੇ ਨਾਲ ਚਰਚਾ ਹੋਈ ਸੀ, ਵੇਦਾਂ ਚੋਂ ਉਪਨਿਸ਼ਦਾਂ ਚੋਂ ਐਸੇ ਪ੍ਰਮਾਣ ਕੱਢੇ, ਉਹ ਬੰਦਾ ਠੱਪ ਕਰਤਾ ਸੀ ਉਹਨਾਂ ਨੇ, ਐਡਾ ਵਿਦਵਾਨ ਬੰਦਾ ਉਹ ਪ੍ਰੋਫੈਸਰ ਜੋਧ ਸਿੰਘ। ਸੋ ਇਸ ਕਰਕੇ ਹੁਣ ਡਾਕਟਰ ਜੋਧ ਸਿੰਘ ਜੀ ਨੇ, ਉਹਨਾਂ ਨੇ ਮੈਨੂੰ ਦੋ ਗੱਲਾਂ ਕਹੀਆਂ, ਮੂਲ ਮੰਤਰ ਬਾਰੇ ਸਾਡੀ ਗੱਲ ਚੱਲ ਪਈ। ਮੈਨੂੰ ਕਹਿਣ ਲੱਗੇ, ਸਾਰੇ ਬੈਠੇ ਸੀਗੇ, ਕਹਿੰਦੇ ਆਪਾਂ ਜਦੋਂ ਘਰੋਂ ਜਾਂਦੇ ਸੌਦਾ ਲੈਣ ਬਾਜ਼ਾਰ ਚ, ਆਪਾਂ ਨੂੰ ਕਿਸੇ ਬੰਦੇ ਨੇ ਦੱਸਿਆ ਕਿ ਆਹ ਚੀਜ਼ ਜਿਹੜੀ ਹੈ 100 ਪਾਉਂਡ ਦੀ ਆਉਂਦੀ, ਮੰਨ ਲਓ ਇੱਥੋਂ ਦੇ ਪ੍ਰਮਾਣ ਦੇ ਦਿੰਦੇ, ਆਪਾਂ ਇਹ ਤਾਂ ਨੀ ਕਦੇ ਵੀ ਘਰੋਂ 90 ਪਾਉਂਡ ਜਾਂਦੇ ਹਾਂ, ਜਾਂ ਇਹ ਕਹੀਏ ਚੱਲ 100 ਹੀ ਪੂਰਾ ਲੈ ਜਾਂਦੇ ਹਾਂ। ਕੋਈ ਬੰਦਾ ਕਹਿੰਦਾ ਵੀ ਹੋ ਸਕਦਾ ਇਹ ਚੀਜ਼ 100 ਦੀ ਜਗ੍ਹਾ 150 ਪਾਉਂਡ ਦੀ ਹੋਵੇ ਬਾਜ਼ਾਰ ਚ, ਹੋ ਸਕਦਾ ਇਹ 125 ਦੀ ਹੋਵੇ। ਆਪਾਂ ਘਰੋਂ 100 ਦੀ ਬਜਾਏ 200 ਹੀ ਚੱਕ ਕੇ ਲਿਜਾਂਦੇ ਹਾਂ, ਵੀ ਖਬਰੇ ਕਿਸੇ ਹੋਰ ਚੀਜ਼ ਦੀ ਵੀ ਲੋੜ ਪੈ ਸਕਦੀ। ਪ੍ਰੋਫੈਸਰ ਸਾਹਿਬ ਨੇ ਇਹ ਗੱਲ ਕਹੀ, ਕਹਿੰਦੇ ਵੀ ਜੇ ਮੰਨ ਲਓ, ਕਹਿੰਦੇ ਅੱਜ ਵਿਦਵਾਨਾਂ ਨੇ ਸਿੱਧ ਕੀਤਾ 99 ਵਿਦਵਾਨ ਕਹਿੰਦੇ ਜੀ ਗੁਰਪ੍ਰਸਾਦ ਤੱਕ ਗੁਰਪ੍ਰਸਾਦ ਤੱਕ, ਕਹਿੰਦੇ ਕੱਲ ਨੂੰ ਕੋਈ ਬਹੁਤ ਉੱਚਾ ਵਿਦਵਾਨ ਆ ਕੇ ਸਾਰਿਆਂ ਵਿਦਵਾਨਾਂ ਤੋਂ ਉੱਤੇ ਆ ਕੇ ਇਹ ਸਿੱਧ ਕਰਦੇ ਵੀ ਭਾਈ ਇਹ ਨਾਨਕ ਹੋ ਸੀ, ਵੀ ਸੱਚ ਤੋਂ ਵਿਦਵਾਨਾਂ ਨੂੰ ਮਨਾ ਦੇਵੇ ਤੇ ਸਾਰੇ ਮੁੜ ਕੇ ਮੰਨ ਵੀ ਜਾਣ। ਕਹਿੰਦੇ ਮੈਨੂੰ ਦੱਸੋ ਜਿਨ੍ਹਾਂ ਨੇ ਗੁਰਪ੍ਰਸਾਦ ਤੱਕ ਪੜ੍ਹਿਆ ਫਿਰ ਉਹ ਪਛਤਾਉਣਗੇ ਕਿ ਨਹੀਂ ਪਛਤਾਉਣਗੇ ਵੀ ਓਹੋ ਅੱਛਾ ਇਹ ਸਾਨੂੰ ਤਾਂ ਗਲਤੀ ਹੋ ਗਈ ਸਾਡੇ ਕੋਲ। ਇਸ ਕਰਕੇ ਆਪਾਂ ਕਿਸੇ ਵੀ ਬਾਣੀ ਉੱਤੇ ਕਿੰਤੂ ਪਰੰਤੂ ਅੱਜ ਕਰਦੇ ਹਾਂ, ਰੱਬ ਮਿਹਰ ਕਰੇ ਕੱਲ ਨੂੰ ਸਤਿਗੁਰੂ ਜੀ ਆਪ ਹੀ ਕੋਈ ਆਪਣਾ ਪਿਆਰਾ ਇਹੋ ਜਿਹਾ ਭੇਜ ਦੇਣ ਜਿਹਦਾ ਦਿਮਾਗ ਸਾਡੇ ਨਾਲੋਂ ਲੱਖ ਗੁਣਾ ਜ਼ਿਆਦਾ ਹੋਵੇ, ਤੇ ਆ ਕੇ ਸਿੱਧ ਕਰ ਦੇਵੇ ਵੀ ਆਹ ਦੇਖੋ ਆਹ ਚੀਜ਼ਾਂ ਇੱਦਾਂ। ਮੁੜ ਕੇ ਫਿਰ ਜਿਨ੍ਹਾਂ ਨੇ ਹੁਣ ਜਪਜੀ ਸਾਹਿਬ ਤੇ ਆਨੰਦ ਸਾਹਿਬ ਵੀ ਪੜ੍ਹੇ, ਜਿਨ੍ਹਾਂ ਨੇ ਜਾਪ ਸਾਹਿਬ ਸਵੱਈਏ 24 ਸਾਹਿਬ ਛੱਡ ਹੀ ਦਿੱਤੇ। ਟੋਰਾਂਟੋ ਇੱਕ ਬੀਬੀ ਸੀ, ਉਹ ਕਹਿਣ ਲੱਗੀ ਵੀ ਗਿਆਨੀ ਠਾਕੁਰ ਸੋਹਣੀ ਆਏ ਹੋਏ ਨੇ ਉੱਥੇ ਕਥਾ ਕਰਦੇ ਨੇ, ਕਹਿੰਦੀ ਉਹੀ ਆ ਨਾ ਜਿਹਨੇ ਚੌਪੀ ਦੀ ਕਥਾ ਕੀਤੀ ਆ, ਕਹਿੰਦੀ ਇਹਨੇ ਤਾਂ ਕੱਚੀ ਬਣ ਦੀ ਕਥਾ ਕੀਤੀ, ਅਸੀਂ ਤਾਂ ਨੀ ਕਥਾ ਸੁਣਦੇ ਇਹਦੀ। ਮੈਂ ਹੈਰਾਨ ਹੋ ਗਿਆ, ਕਹਿੰਦੇ ਅਸੀਂ ਤਾਂ ਪੜ੍ਹਦੇ ਹੀ 9 ਸ਼ਬਦ ਹੈ ਬਸ ਰਹਿ ਰਾਸ ਦੇ, ਬਾਕੀ ਪੌੜੀ ਪੜ੍ਹ ਲਈ ਦੀ ਮਗਰੋਂ ਚੱਲ। ਮੈਂ ਹੈਰਾਨ ਵੀ ਸਾਰਾ ਕੁਛ ਹੀ ਛੱਡੀ ਬੈਠੇ ਆ। ਪਹਿਲਾਂ ਉਹ ਦੋਹਰੇ ਕੱਟੇ ਸੀ, ਚਲੋ ਮੰਨ ਲਿਆ ਦੋਹਰੇ, ਤਾਂ ਹੁਣ 24 ਸਾਹਿਬ ਹੀ ਕੱਟਦੀ, ਹੁਣ 9 ਸ਼ਬਦ ਉਹੀ ਰਹਿ ਗਏ, ਹੁਣ ਕਹਿੰਦੇ ਜਪਜੀ ਸਾਹਿਬ ਆਨੰਦ ਸਾਹਿਬ ਹੀ ਪੜ੍ਹੋ। ਤਾਂ ਇਸ ਕਰਕੇ ਸਾਰਾ ਕੁਛ ਖਰਾਬ ਨਹੀਂ ਹੋ ਰਿਹਾ। ਹੁਣ ਕੱਲ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ, ਕੋਈ ਪਤਾ ਲੱਗਦਾ ਇਹਦੇ ਸਿਰ ਤੇ ਕਲਗੀ ਤਰਜੀਆਂ ਹੱਥ ਰੱਖ ਦੇਣ, ਚੱਲ ਬਈ ਸੁਣਾ ਇਹਨਾਂ ਨੂੰ ਸਾਰਾ ਕੁਛ। ਉਹ ਜਦੋਂ ਸੁਣਾਊਗਾ ਤੇ ਫਿਰ ਮੁੜ ਕੇ ਸਾਰਿਆਂ ਨੇ ਕਹਿਣਾ ਅੱਛਾ ਅਸੀਂ ਤਾਂ ਬੜੀ ਨਿੰਦਾ ਕੀਤੀ ਆ, ਅਸੀਂ ਤਾਂ ਬੜੀ ਗਲਤੀ ਕਰਦੇ ਰਹੇ ਆ। ਮੁੜ ਕੇ ਪੱਲੇ ਰਹਿਣਾ ਕੱਖ ਨੀ ਕਿਸੇ ਦੇ। ਇਸ ਕਰਕੇ ਜਿਹੜੇ ਕਹਿੰਦੇ ਨੇ ਆਹ ਬਾਣੀ ਨੀ ਠੀਕ, ਆਹ ਬਾਣੀ ਨੀ ਇੱਦਾਂ ਠੀਕ, ਕੱਲ ਨੂੰ ਸਿੱਧ ਹੋ ਜਾਵੇ ਤਾਂ ਤੁਸੀਂ ਕੀ ਕਰੋਗੇ? ਇਸ ਕਰਕੇ ਆਪਾਂ ਨੂੰ ਕਿਸੇ ਬਾਣੀ ਨੂੰ ਕੱਟਣ ਦਾ ਅਧਿਕਾਰ ਨੀ, ਨਿੰਦਣ ਦਾ ਅਧਿਕਾਰ ਨੀ। ਠੀਕ ਹੈ, ਇੱਕ ਗੱਲ ਮਹਾਂਪੁਰਖਾਂ ਨੇ ਆ ਗੁਰਬਾਣੀ ਪਾਠ ਦਰਪਣ ਦੇ ਵਿੱਚ ਬੜੀ ਸੋਹਣੀ ਕਹੀ ਆ, ਮੈਂ ਵੀ ਇਹੀ ਗੱਲ ਕਹਿਣਾ ਵੀ ਕਈ ਪ੍ਰੇਮੀ ਕਹਿੰਦੇ ਰਾਗ ਮਾਲਾ ਬਾਣੀ ਨੀ, ਠੀਕ ਆ ਤੂੰ ਮੰਨਦਾ ਨਹੀਂ ਬਾਣੀ ਨਾ ਪੜ੍ਹ, ਤੈਨੂੰ ਕੋਈ ਰੋਕਦਾ, ਪਰ ਤੂੰ ਇਹ ਤਾਂ ਨਾ ਕਹਿ ਵੀ ਦੂਜੇ ਨੂੰ ਵੀ ਤੂੰ ਨਾ ਪੜ੍ਹ ਬਈ, ਏਦਾਂ ਨਾ ਕਰੋ। ਕੱਲ ਨੂੰ ਕੋਈ ਸਿੱਧ ਕਰ ਗਿਆ ਫਿਰ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ 5ਵੇਂ ਪਾਤਸ਼ਾਹ ਨੂੰ ਆਪ ਪੁੱਛਿਆ, ਮਹਾਰਾਜ ਕਹਿੰਦੇ ਮੇਰੀ ਕਿਰਤ ਹੈ ਹਰਨਾਮ ਸਿੰਘ ਸ਼ੰਕਾ ਨਾ ਕਰਿਓ, ਲੱਖ ਕਰੋੜੀ ਬੰਧਨ ਪਰਿਆ। ਬਾਬਾ ਜੀ ਨੇ ਇਹ ਵੀ ਪੁੱਛਿਆ, ਬਾਬਾ ਜੀ ਕਹਿੰਦੇ ਮਹਾਰਾਜ ਜੀ ਇਹ ਲੱਖ ਕਰੋੜੀ ਬੰਧਨ ਪਰਿਆ ਅੱਜ ਕੱਲ ਪਾਠ ਕਰੀ ਜਾਂਦੇ ਨੇ। ਮਹਾਰਾਜ ਕਹਿੰਦੇ ਮੈਂ ਤਾਂ ਬੰਧਨ ਹੀ ਲਿਖਿਆ, ਇਹ ਬੰਧਨ ਪਰਿਆ ਕਰਦੇ ਤਾਂ ਤੂੰ ਕਾਹਨੂੰ ਉਹਨਾਂ ਦੇ ਮਗਰ ਲੱਗਦਾ, ਉਹਨਾਂ ਦੀ ਮਰਜ਼ੀ ਹੈ ਜਿਵੇਂ ਉਹ ਕਰਦੇ ਕਰੀ ਜਾਣ, ਪਰ ਤੂੰ ਬੰਧਨ ਹੀ ਕਰਨਾ। ਸੋ ਇਹੋ ਸਲੋਕ ਆਦਿ ਅੰਤ ਪੜ੍ਹਨਾ ਬਾਰੇ ਵੀ ਪੁੱਛਿਆ ਸੀ, ਕਹਿੰਦੇ ਮਹਾਰਾਜ ਤੁਸੀਂ ਇਹ ਪਹਿਲਾਂ ਵੀ ਲਿਖਿਆ ਸਲੋਕ, ਫਿਰ ਬਾਅਦ ਚ ਵੀ ਲਿਖਿਆ, ਫਿਰ ਤੁਸੀਂ ਲਿਖਿਆ ਇਹੋ ਸਲੋਕ ਆਦਿ ਅੰਤ ਪੜ੍ਹਨਾ, ਇਹਦਾ ਮਤਲਬ ਨੀ ਮੈਨੂੰ ਪਤਾ ਲੱਗਿਆ। ਜਦ ਤੁਸੀਂ ਲਿਖ ਹੀ ਦਿੱਤਾ ਸ਼ੁਰੂ ਚ ਤੇ ਅਖੀਰ ਚ ਬਾਬ ਨਖਰੀ ਦੇ, ਫਿਰ ਤੁਸੀਂ ਇਹ ਲਾਈਨ ਕਿਉਂ ਲਿਖੀ ਹੈ, ਇਹੋ ਸਲੋਕ ਆਦਿ ਅੰਤ ਪੜ੍ਹਨਾ ਕਿਉਂ ਲਿਖਿਆ? 5ਵੇਂ ਪਾਤਸ਼ਾਹ ਕਹਿੰਦੇ ਭਾਈ ਮੈਂ ਇਹ ਤਾਂ ਲਿਖੀ ਹੈ ਵੀ ਜਦ ਵੀ ਤੁਸੀਂ ਸਵੇਰੇ 5 ਬਾਣੀਆਂ ਪੜ੍ਹਦੇ ਹੋ ਇਹ ਸਲੋਕ ਆਦਿ ਅੰਤ ਪੜ੍ਹ ਲਿਆ ਕਰੋ, ਇਹ ਆਸ਼ੀਰਵਾਦਕ ਸਲੋਕ ਹੈ। ਜਦੋਂ ਵੀ ਕੋਈ ਸਿੱਖ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਪੜ੍ਹਦਾ ਤਾਂ ਮੇਰਾ ਹੱਥ ਉਹਦੇ ਸਿਰ ਤੇ ਟਿਕ ਜਾਂਦਾ, ਮੈਂ ਬਖਸ਼ਿਸ਼ ਕਰਦਾ। ਗੁਰਾਂ ਨੇ ਤਾਂ ਇਹ ਕਿਹਾ ਸੀ ਕੋਈ ਵੀ ਕਰਮ ਕਰੋ 16 ਪੜ੍ਹੋ, ਚਾਹੇ ਤੁਸੀਂ ਰਹਿ ਰਾਸ ਕਰੋ, ਸੁਖਮਨੀ ਸਾਹਿਬ ਪੜ੍ਹੋ, 5 ਗ੍ਰੰਥੀ ਪੜ੍ਹੋ। ਮਹਾਂਪੁਰਖ ਤਾਂ ਜਦੋਂ ਅਖੰਡ ਪਾਠ ਆਰੰਭ ਹੁੰਦਾ ਪਹਿਲਾਂ ਆਪ ਸਲੋਕ ਪੜ੍ਹਦੇ ਸੀ, ਭੋਗ ਪਾ ਕੇ ਬਾਅਦ ਚ ਫਿਰ, ਕਹਿੰਦੇ ਮਹਾਰਾਜ ਨੇ ਕਿਹਾ ਸਲੋਕ ਆਦਿਆਂ ਪੜ੍ਹਨਾ, ਅਸੀਂ ਉੱਥੋਂ ਹੀ ਇਹ ਸਾਰੇ ਸਿੱਖੇ ਸੀਗੇ ਸਲੋਕ। ਵੀ ਠੀਕ ਆ ਮਹਾਰਾਜ, ਇਹ 5ਵੇਂ ਪਾਤਸ਼ਾਹ ਨੇ ਕਿਹਾ ਅਸੀਂ ਇਹ ਬਚਨ ਮੰਨ ਲੈਂਦੇ। ਮੈਂ ਕਿਸੇ ਪੰਥ ਦੀ ਬੜੀ ਵੱਡੀ ਹਸਤੀ ਨੇ ਇੱਕ ਗੱਲ ਕੀਤੀ ਇੱਕ ਵਾਰ, ਅਜਾ ਕਥਾ ਦਾ ਭੋਗ ਪਾਇਆ ਯੂ ਐਸ ਏ ਚ। ਮੈਂ ਕਿਹਾ ਤੈਨੂੰ ਜੇ ਚੌਥੇ ਪਾਤਸ਼ਾਹ ਸਾਹਮਣੇ ਖੜ ਕੇ ਕਹਿ ਦੇਣ ਵੀ ਇਹ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਹੈ, ਫਿਰ ਤੂੰ ਮੰਨ ਲੇਗਾ? ਕਹਿੰਦਾ ਨਾ। ਮੈਂ ਕਿਹਾ ਕਿਉਂ? ਕਹਿੰਦਾ ਜਿੱਥੇ ਸਿਧਾਂਤ ਦੀ ਗੱਲ ਆ ਉੱਥੇ ਮੈਂ ਚੌਥੇ ਪਾਤਸ਼ਾਹ ਦੀ ਵੀ ਗੱਲ ਨਹੀਂ ਮੰਨਣੀ। ਮੈਂ ਕਿਹਾ ਤੇਰਾ ਬੇੜਾ ਗਰਕ, ਉਹ ਫਿਰ ਹੋ ਹੀ ਗਿਆ ਉਹਦਾ, ਚਲੋ ਇਸ ਕਰਕੇ ਉਹ ਫਿਰ ਲੈ ਗਿਆ ਜਾਂਦੀ। ਇਸ ਕਰਕੇ ਗੱਲ ਤਾਂ ਇਹ ਹੁੰਦੀ ਵੀ ਜੇ ਚੌਥੇ ਪਾਤਸ਼ਾਹ ਦੀ ਗੱਲ ਨਹੀਂ ਮੰਨਦਾ, ਉਹ ਪਹਿਲਿਆਂ ਦੀ ਨਹੀਂ ਮੰਨਦਾ, ਹੋਰ ਤੂੰ ਕਿਹਦੀ ਗੱਲ ਮੰਨੇਗਾ? ਇਹ ਸਿਧਾਂਤ ਬਣਾ ਜਿਹੜਾ ਖੁਦ ਸਿਧਾਂਤ ਆ ਚੌਥੇ ਪਾਤਸ਼ਾਹ। ਕਹਿੰਦਾ ਮੈਂ ਤਾਂ ਉਹਦੀ ਵੀ ਨਹੀਂ ਗੱਲ ਮੰਨਦਾ ਜਿੱਥੇ ਸਿਧਾਂਤ ਦੀ ਗੱਲ ਆ ਜਾਂਦੀ। ਇਸ ਕਰਕੇ ਤੁਸੀਂ ਹੁਣ ਆਪ ਹੀ ਅੰਦਾਜ਼ਾ ਲਾ ਲਓ ਵੀ ਇਹ ਮਹਾਨ ਹਸਤੀਆਂ, ਇਹਨਾਂ ਦਾ ਦਿਮਾਗ ਹੈ ਕਿੰਨੇ ਕਾ। ਇਸ ਕਰਕੇ ਸਾਰੀਆਂ ਸੰਗਤਾਂ, ਮੈਂ ਤਾਂ ਸਾਰਿਆਂ ਨੂੰ ਕਹੂੰਗਾ, ਦੇਖੋ ਦੁੱਖ ਤਾਂ ਹੁੰਦਾ ਹੀ ਹੈ। ਇੱਕ ਦਿਨ ਪਹਿਲਾਂ ਮੈਂ ਕਿਹਾ ਸੀ ਆਪਾਂ ਵੀ ਦੁਖੀ ਹੈ, ਦੂਜੇ ਵੀ ਦੁਖੀ ਹੈ, ਤੀਜੇ ਵੀ ਦੁਖੀ ਹੈ। ਇਹਦੇ ਨਾਲ ਇਹ ਗੱਲ ਤਾਂ ਚੱਲੀ ਵੀ ਈਰਖਾ, ਉਹ ਜਿਵੇਂ ਕੋਈ ਕਹਿੰਦੀ ਸੀ ਇਸਤਰੀ, ਕਹਿੰਦੀ ਮੈਂ ਤੇਰੇ ਘਰ ਨਹੀਂ ਬੱਸਣਾ। ਕਹਿੰਦੇ ਕਿਉਂ? ਕਹਿੰਦੇ ਰੋਟੀ ਖਾਂਦੇ ਤੇਰੀ ਦਾੜੀ ਹਿੱਲਦੀ ਆ। ਵੀ ਰੋਟੀ ਖਾਂਦੇ ਤਾਂ ਹੁਣ ਦਾੜੀ ਹਿੱਲੂਗੀ? ਉਹ ਕਹਿੰਦਾ ਮੈਂ ਪੜ ਕੇ ਬਹਿ ਜਾ ਹੁਣ ਇਹਨੂੰ। ਵੀ ਗੱਲ ਤਾਂ ਇਹ ਸਾਰੀ ਰੌਲਾ ਅੱਜ ਦੇ ਲੋਕ ਇਹੀ ਪਾਈ ਜਾਂਦੇ ਨੇ। ਉਹ ਜਦ ਇੰਨੇ ਸਾਲਾਂ ਦੇ ਪੁਰਾਣੇ ਸਾਰੇ ਦੇਖੋ, ਜਿੰਨੇ ਪੁਰਾਣੇ ਸਾਰੇ ਹੋਏ ਨੇ, ਸਾਰੇ ਮੰਨਦੇ ਰਹੇ ਨੇ, ਸਾਰਿਆਂ ਨੇ ਮੰਨਿਆ, ਸਭ ਕੁਛ ਮੰਨਿਆ। ਆ ਹੁਣੇ ਹੀ ਆ ਥੋੜੇ ਜਿਹੇ ਸਾਲਾਂ ਤੋਂ ਇਹ ਨਵੇਂ ਨਵੇਂ ਉੱਠੇ ਨੇ ਸਾਰੇ। ਇਹ ਮੈਂ ਇੱਕ ਗੱਲ ਸਮਝਦਾ, ਤੁਸੀਂ ਮੇਰੀ ਗੱਲ ਯਾਦ ਰੱਖਿਓ, ਇਹ ਗੱਲ ਤਾਂ ਹੋ ਰਹੀ ਆ ਹੁਣ। ਕਹਿੰਦੇ ਜਦ ਇਸ ਪ੍ਰਕਾਰ ਮਹਾਰਾਣ ਨੇ ਬਾਣੀ ਦੇ ਅੰਦਰ ਜਿਹੜੇ ਬਚਨ ਉਚਾਰਨ ਕੀਤੇ ਨੇ ਨਾ, ਕਿ ਸੰਸਾਰ ਉਦੋਂ ਨਸ਼ਟ ਹੋ ਜਾਂਦਾ ਜਦੋਂ ਥਾਨਿਸ਼ਠ ਜੱਗ ਭ੍ਰਿਸ਼ਟ ਹੋਏ। ਡੂਬਤਾ ਇਹ ਜੱਗ, ਸਤਿਗੁਰੂ ਨੇ ਕਿਹਾ ਕਾਲ ਨਾਹੀ, ਜੋਗ ਨਾਹੀ, ਨਾ ਹੀ ਸਤ ਕਾ ਢੱਬ। ਥਾਨਿਸ਼ਠ ਜੱਗ, ਥਾਨ ਇਸ਼ਟ, ਆਪਣਾ ਇਸ਼ਟ ਗੁਰੂ ਗ੍ਰੰਥ ਸਾਹਿਬ ਹੈ, ਇਹਨਾਂ ਦਾ ਥਾਂ ਇਹ। ਥਾਨਿਸ਼ਠ ਜੱਗ ਭ੍ਰਿਸ਼ਟ ਹੋਏ, ਡੂਬਤਾ ਇਹ ਜੱਗ। ਇਹ ਹੁਣ ਮੇਰੇ ਤਾਂ ਖਿਆਲ ਚ ਡੁੱਬਣ ਦੀਆਂ ਨਿਸ਼ਾਨੀਆਂ ਜਿਹੀ ਨੇ ਸਾਰੀਆਂ। ਇਹ ਜਦੋਂ ਭਰੋਸਾ ਹੀ ਟੁੱਟ ਗਿਆ, ਜਦੋਂ ਬਾਣੀ ਤੋਂ ਭਰੋਸਾ ਟੁੱਟ ਗਿਆ, ਬਾਣੀ ਪੜ੍ਹਨੀ ਹੀ ਛੱਡ ਦਿੱਤੀ ਆਪਾਂ ਨੇ। ਜਿਹਦੇ ਜਿਹੜੇ ਵੀਰਾਂ ਨੇ ਇਹ ਜੀ ਇੱਥੇ ਤੱਕ ਹੈ, ਇੱਥੇ ਤੱਕ ਹੈ, ਇੱਥੇ ਤੱਕ ਹੈ। ਮੈਂ ਇੱਕ ਗੱਲ ਦੀ ਪੜਚੋਲ ਕੀਤੀ ਹੈ, ਤੁਸੀਂ ਮੰਨੋਗੇ ਉਸ ਗੱਲ ਨੂੰ। ਪਰ ਗੱਲ ਇਹ ਆ ਵੀ ਜਿਹੜੀ ਹੈ ਨਾ, ਮੈਂ ਇੱਕ ਗੱਲ ਦੇਖੀ, ਜਿਹੜੀ ਗੱਲ ਟਕਸਾਲ ਕਹੂਗੀ ਨਾ, ਚਾਹੇ ਉਹ ਠੀਕ ਹੀ ਕਹੇ, ਜੇ ਟਕਸਾਲ ਕਹਿੰਦੀ ਨਾ ਗੁਰਪ੍ਰਸਾਦ ਤੱਕ ਹੈ ਮੂਲ ਮੰਤਰ, ਤਾਂ ਪੱਕੀ ਗੱਲ ਹੈ ਉਹਨਾਂ ਨੇ ਕਹਿਣਾ ਸੀ ਨਾਨਕ ਹੋਸੀ ਵੀ ਸੱਚ ਤੱਕ। ਰੌਲਾ ਤਾਂ ਇਹ ਆ, ਇਹ ਪੱਕੀ ਗੱਲ ਹੈ ਵੀ ਜੇ ਟਕਸਾਲ ਕਹਿੰਦੇ ਇੱਧਰ ਨੂੰ ਜਾਣਾ, ਇਹ ਕਹਿੰਦੇ ਆਪਾਂ ਐਂ ਨੂੰ ਚੱਲੋ, ਹਰੇਕ ਗੱਲ ਪੁੱਠੀ ਕਰਦੇ। ਜੇ ਟਕਸਾਲ ਕਹਿੰਦੀ ਗੁਰਮੁਖ ਪਿਆਰਿਓ, ਇਹ ਕਹਿਣਗੇ ਵੀਰ ਜੀ ਮੈਨੂੰ ਪਤਾ ਸਾਰੇ ਅੱਖਰ, ਮੈਂ ਸਾਰੀ ਜ਼ਿੰਦਗੀ ਦੇਖਦਾ ਹੀ, ਮੇਰਾ ਕੈਮਰਾ ਪੂਰਾ ਸਾਰਿਆਂ ਦੇ ਉੱਤੇ ਲੱਗਿਆ ਹੀ ਹੋਇਆ ਵੀ ਨਵੇਂ ਨਵੇਂ ਅੱਖਰ ਕੀ ਕੱਢਦੇ ਆ। ਜੇ ਅਸੀਂ ਕਹੋ ਸਤਿਗੁਰੂ ਜੀ ਨੇ ਐਂ ਕੀਤਾ, ਇਹ ਕਹਿਣਗੇ ਗੁਰੂ ਨੇ ਏਦਾਂ ਕਿਹਾ। ਵੀ ਟਕਸਾਲ ਨੇ ਸਤਿਗੁਰ ਕਿਹਾ ਤਾਂ ਮੈਂ ਗੁਰੂ ਕਹੂੰਗਾ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਵਿਚਲੀ ਗੱਲ ਤੇ ਵੀ ਟਕਸਾਲ ਵਾਲੇ ਮਰ ਜਾਣ ਸਾਰੇ, ਇਹ ਚਾਹੁੰਦੇ ਸਾਰੇ ਜਾਣੇ ਵੀ ਟਕਸਾਲ ਰਹੇ ਹੀ ਨਾ। ਕਿਉਂ? ਇਹ ਕਿਉਂ ਨਾ ਰਹੇ ਬਈ? ਉਹ ਇਸ ਕਰਕੇ, ਉਹ ਜਿਵੇਂ ਜੱਟਾਂ ਦੇ ਦੋ ਮੁੰਡੇ ਲੜਾਈ ਹੋ ਗਈ, ਇੱਕ ਪਤਲਾ ਜਿਹਾ ਸੀ ਇੱਕ ਤਕੜਾ ਸੀ। ਉਹ ਜਿਹੜਾ ਪਤਲਾ ਜਿਹਾ ਸੀ ਨਾ, ਉਹਨੇ ਪੈਰ ਨਾਲ ਪੈਰ ਅੜਾ ਕੇ ਖੇਤਾਂ ਸਿੱਟ ਕੇ ਉਹਦੇ ਉੱਤੇ ਬਹਿ ਗਿਆ। ਜਦ ਉੱਤੇ ਬੈਠਾ ਕਹਿੰਦਾ ਬਚਾਓ ਬਚਾਓ ਬਚਾਓ, ਉਹ ਖੇਤ ਸਾਰੇ ਭੱਜੇ ਆਏ ਜਿਮੀਦਾਰ, ਕਹਿੰਦੇ ਬਚਾਓ ਬਚਾਓ ਕਰਨਾ, ਉੱਤੇ ਤਾਂ ਤੂੰ ਬੈਠਾ ਇਹਦੇ। ਕਹਿੰਦਾ ਜੇ ਥੱਲਿਓ ਨਿਕਲਿਆ ਮੈਨੂੰ ਕੁੱਟੂਗਾ ਇਹ। ਆਹ ਚੱਕਰ ਆ ਸਾਰਾ ਹੀ। ਇਹਨਾਂ ਨੂੰ ਪਤਾ ਵੀ ਜੇ ਮੈਂ ਹਰਿਮੰਦਰ ਸਾਹਿਬ ਵੀ ਇੱਕ ਵਾਰ ਉੱਥੇ ਪਰਿਕਰਮਾ 'ਚ ਗਏ, ਸਾਡੇ ਨਾਲ ਅਕਸਰ ਹੁੰਦੀ ਰਹਿੰਦੀ, ਜਾਂ ਚੋਲਾ ਪਾਇਆ ਗੋਲ ਪੱਗ ਬੰਨੀ ਹੁੰਦੀ ਸੀ ਨਾ, ਹਰਿਮੰਦਰ ਸਾਹਿਬ ਗਏ ਪਰਿਕਰਮਾ 'ਚ ਜਿੱਥੇ ਦੁੱਖ ਭੰਜਨੀ ਬੇਰੀ ਦੇ ਇੱਧਰਲੇ ਪਾਸੇ ਨਾ, ਪਰਿਕਰਮਾ 'ਚ ਪ੍ਰਕਾਸ਼ ਪਾਠੀ ਪਾਠ ਕਰੇ ਔਰ ਪੂਰਾ ਕਿਰਪਾ ਧਾਰੀ ਪ੍ਰਾਪੂਰੀ ਲੋਚ ਹਮਾਰੀ। ਜਦੋਂ ਮੈਂ ਅੰਦਰ ਵੜਿਆ ਨਾ, ਕਹਿੰਦਾ ਊਂ ਕਰਨ ਲੱਗ ਗਿਆ। ਮੈਂ ਕਿਹਾ ਇਹਨੂੰ ਕੀ ਹੋ ਗਿਆ? ਉਹ ਚੁੱਪ ਹੀ ਕਰ ਗਿਆ। ਜਦੋਂ ਮੈਂ ਬੈਠ ਗਿਆ ਕੋਲੇ, ਮੈਂ ਆਖਿਆ ਚਲ ਮੈਂ ਹੁਕਮ ਨਵਾਂ ਸੁਣਦਾ, ਉਹ ਮੁੜ ਕੇ ਬੰਦ ਹੀ ਹੋ ਗਿਆ। ਇਹਨੇ ਨੂੰ 12 ਵਜੇ ਸੀ ਦੁਪਹਿਰ ਦੇ, ਤੇ ਦੂਜਾ ਪਾਠੀ ਆ ਉਹਨੂੰ ਛੱਡਤਾ, ਉਹ ਬਾਹਰ ਨਿਕਲੇ। ਮੈਂ ਵੀ ਗੁਰਮੁਖੋ ਇੱਕ ਮਿੰਟ ਗੱਲ ਸੁਣਿਓ, ਮੈਂ ਬਾਹਰ ਅਰਦਾਸ ਕਰਕੇ ਹੁਕਮ ਨਾ ਸੁਣਨਾ, ਤੁਸੀਂ ਕਰਨ ਲੱਗ ਗਏ। ਉਹ ਕਹਿੰਦਾ ਜੀ 4 ਦਿਨ ਰੋਟੀ ਖਾ ਲੈਣ ਦੋ ਸਾਨੂੰ। ਮੈਂ ਕਿਉਂ? ਕਹਿੰਦਾ ਜੇ ਤੁਸੀਂ ਟਕਸਾਲ ਵਾਲੇ ਆ ਨਾ, ਜਾਂ ਤੁਸੀਂ ਆ ਵੜਨੇ ਚੋਲਾ ਪਾ ਕੇ। ਕਹਿੰਦਾ ਹੜ ਤਾਂ ਮੂੰਹ ਹੀ ਬੰਦ ਹੋ ਜਾਂਦਾ ਵੀ ਹੁਣ ਇਹ ਟੋਕੂਗਾ। ਉਹ ਆਹ ਗੱਲ ਨੀ, ਰੌਲਾ ਤਾਂ ਸਾਡਾ ਇਹ ਹੈ ਵੀ ਇਹ ਸਾਨੂੰ ਟੋਕਦੇ ਆ। ਦੇਖਿਆ ਸੀ ਸਾਨੂੰ ਚੋਰੀ ਨਹੀਂ ਕਰਨ ਦੇ, ਸਾਨੂੰ ਸ਼ਰਾਰਤ ਨਹੀਂ ਕਰਨ ਦੇ। ਜਦ ਮੈਂ ਪਟਿਆਲੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਡਿਊਟੀ ਕਰਦਾ ਸੀ, ਮੇਰੀ ਡਿਊਟੀ ਚੱਕ ਕੇ ਉਹ ਪਰੇ ਇੱਕ ਮੋਤੀ ਬਾਗ ਗੁਰੂ ਘਰ ਹੈ ਜਿੱਥੇ 10 ਕੁ ਬੰਦੇ ਆਉਂਦੇ ਸੀ, ਕਹਿੰਦੇ ਇਹਨੂੰ ਉਧਰ ਭੇਜ ਦੋ। ਕਿਉਂ? ਕਹਿੰਦੇ ਆਪਾਂ ਨੂੰ ਚੋਰੀ ਨਹੀਂ ਕਰਨ ਦਿੰਦਾ, ਸ਼ਰਾਬ ਨਹੀਂ ਪੀਣ ਦਿੰਦਾ, ਮੀਟ ਨਹੀਂ ਖਾਣ ਦਿੰਦਾ। ਕੰਮ ਗੱਲ ਤੇ ਆ, ਰੌਲਾ ਤਾਂ ਸਾਰਾ ਸਾਰਨ ਇਹ ਆ। ਤੇ ਇਸ ਕਰਕੇ ਆ ਗਿਆਨੀ ਪ੍ਰੀਤਮ ਸਿੰਘ ਜੀ ਨੂੰ ਜਦ ਚਿੱਠੀ ਗਈ ਸੀ ਉਹਨਾਂ ਕੋਲ ਵੀ ਬਾਹਰਲੇ ਮੁਲਕ ਚ ਇੱਕ ਬੰਦਾ ਚਾਹੀਦਾ ਕਥਾਵਾਚਕ, ਇਹ ਕਹਿੰਦਾ ਇਹਨੂੰ ਗਿਆਨੀ ਨੂੰ ਕੱਢੋ ਬਾਹਰ ਨੂੰ, ਕਿਉਂ ਇਹ ਟਕਸਾਲ ਦਾ। ਉਹ ਗਿਆਨੀ ਜੀ ਕਹਿੰਦੇ ਉਹ ਮੈਨੂੰ ਉਹਨਾਂ ਨੇ ਤਾਂ ਕੱਢਿਆ, ਮੇਰਾ ਟੱਲਾ ਲੱਗ ਗਿਆ, ਚੱਲ ਵਧੀਆ ਹੋ ਗਿਆ, ਬਾਹਰ ਆ ਗਏ। ਇਹ ਮੈਨੂੰ ਉੱਥੇ ਵੀ ਕਈ ਬੰਦਿਆਂ ਨੇ ਇਹ ਗੱਲ ਦੱਸੀ ਵੀ ਗਿਆਨੀ ਜੀ ਨੂੰ ਤਾਂ ਤੋਰਿਆ ਸੀ ਇੱਥੋਂ ਵੀ ਇਹ ਜਿਹੜਾ ਟਕਸਾਲ ਵਾਲਾ ਇਹ ਟੋਕਦਾ ਰਹਿੰਦਾ, ਗਲਤ ਪਾਠ ਨਹੀਂ ਕਰ ਦਿੰਦਾ। ਦੇਖੋ ਜੀ ਸਾਨੂੰ ਤਾਂ ਉਹ ਕਮਾਲ ਦੀ ਗੱਲ ਆ ਵੀ ਜੇ ਤੂੰ ਗਲਤ ਪਾਠ ਕਰਦਾ, ਜੇ ਰਾਗੀ ਸਿੰਘ ਗਲਤ ਪੜ੍ਹਦੇ ਆ, ਪਾਠੀ ਗਲਤ ਪੜ੍ਹਦਾ, ਅਸੀਂ ਤਾਂ ਟੋਕਣਾ ਹੀ ਹੈ। ਇੱਕ ਵਾਰ ਇੰਨੀ ਹਾਸੇ ਦੀ ਗੱਲ, ਮੈਂ ਇੱਕ ਅਮਰ ਸੰਚਾਰ ਹੋਣਾ, ਮੈਂ ਜਾ ਕੇ ਆਪਰੇਸ਼ਨ ਕਰਾਇਆ ਸੀ ਹਰਨੀਆਂ ਦਾ, ਮੈਂ ਵੀ ਜਾ ਕੇ ਖੜ ਗਿਆ। ਉਹ ਮੈਨੂੰ ਹੀ ਦੇਖੀ ਜਾਣ, ਲਓ ਜੀ ਪਹਿਲੇ ਬੰਦੇ ਨੇ ਜਾਪ ਸਾਹਿਬ ਸ਼ੁਰੂ ਕਰਤਾ, ਦੂਜੇ ਨੇ ਜਪਜੀ ਸਾਹਿਬ, ਤੀਜੇ ਨੇ ਚੌਪੀ, ਚੌਥੇ ਨੇ ਸਵਈਏ ਪਹਿਲਾਂ ਆਨੰਦ ਸਾਹਿਬ ਪੜ੍ਹਤਾ, ਪੰਜਵੇਂ ਨੇ ਸਵਈਏ ਪੜ੍ਹੇ। ਮੈਂ ਕਿਹਾ ਜੀ ਇਹਨਾਂ ਨੂੰ ਕੀ ਹੋ ਗਿਆ ਪੰਜਾਂ ਪਿਆਰਿਆਂ ਨੂੰ? ਉਹ ਜਾ ਬਾਅਦ ਚ ਮੈਂ ਕਿਹਾ ਤੁਹਾਨੂੰ ਕੀ ਹੋ ਗਿਆ ਸੀ? ਕਹਿੰਦੇ ਤੁਸੀਂ ਖੜੇ ਸੀ। ਮੈਂ ਕਿਹਾ ਫਿਰ ਮੈਂ ਕਿਤੇ ਹਊਆਂ? ਕਹਿੰਦਾ ਨਹੀਂ, ਉਹ ਅਸੀਂ ਡਰਦੇ ਸੀ ਵੀ ਕੋਈ ਗਲਤੀ ਨਾ ਹੋ ਜਾਵੇ। ਮੈਂ ਕਿਹਾ ਗਲਤੀ ਤਾਂ ਹੁਣ ਸਾਰੀ ਕਰ ਹੀ ਦਿੱਤੀ ਤੁਸੀਂ। ਇਸ ਕਰਕੇ ਇਹ ਸਾਰੇ ਉਹੀ ਡਰੀ ਜਾਂਦੇ ਨੇ ਵੀ ਆ ਗਿਆ, ਹੁਣ ਪਤਾ ਨੀ ਕੀ ਕਰੂਗਾ, ਜੇ ਕੋਈ ਵੀ ਆ ਜਾਏ ਕੀ ਕਰੂਗਾ। ਮੇਰੀਆਂ ਤਾਂ ਅਰਦਾਸਾਂ ਕਰਦੇ ਲੈ ਬਾਹਰਲੇ ਦੇਸ਼ਾਂ ਚ, ਮਹਾਰਾਜ ਇਹਦਾ ਵੀਜ਼ਾ ਨਾ ਲੱਗੇ, ਇਹਦਾ ਪਾਸਪੋਰਟ ਨਾ ਬਣੇ। ਉਹ ਤਾਂ ਖਾਨੀ ਮਹਾਰਾ ਨੇ ਬਣਾਤਾ, ਇਸ ਕਰਕੇ ਮਹਾਰਾ ਨੇ ਮੇਰੀ ਡਿਊਟੀ ਲਾਤੀ, ਬਾਹਰ ਹੀ ਜਾ ਬਈ। ਇਹ ਰੌਲਾ ਤਾਂ ਇਹ ਹੈ ਵੀ ਇਹ ਇਉਂ ਕਰਦੇ ਤਾਂ ਆਪਾਂ ਕਮਜ਼ੋਰ ਕਰਨ ਆ ਕਰੋ। ਜੇ ਇੱਕ ਮੈਂ ਤੁਹਾਨੂੰ ਦੱਸਾਂ, ਜੇ ਅਸੀਂ ਤਿੰਨ ਬਾਣੀਆਂ ਕਹਿੰਦੇ ਨਾ, ਇਹਨਾਂ ਨੇ ਪੱਕਾ ਕਹਿਣਾ ਸੀ ਪੰਜ ਪੜੋ। ਜੇ ਅਸੀਂ ਰਹਿ ਰਾ ਸਿੱਧੀ ਪੜ੍ਹਦੇ ਹੁੰਦੇ, ਇਹਨਾਂ ਨੇ ਕਹਿਣੇ ਨਹੀਂ ਨਹੀਂ ਆ ਵੀ ਵਿੱਚ ਲੱਗਣੇ ਦੋਹਰੇ। ਮੈਂ ਕਹਿੰਦਾ ਵੀ ਆਪਾਂ ਵੀ ਪੁੱਠੇ ਚੱਲ ਪਈਏ, ਕਦੇ ਕਦੇ ਸੋਚੀਦਾ ਵੀ ਇਹ ਵੀ ਸਿੱਧੇ ਹੋ ਜਾਣ ਫਿਰ। ਇਸ ਕਰਕੇ ਜਿਹੜੀ ਤੂੰ ਅਸੀਂ ਕਹਿਣਾ ਵੀ ਇਹ ਬਾਣੀ ਏਦਾਂ, ਉਹ ਇਹਨਾਂ ਕਹਿੰਦੀ ਏਦਾਂ। ਰੌਲਾ ਤੇ ਇਹ ਆ, ਮੈਂ ਸਾਰੇ ਅੱਖਰ ਨੋਟ ਕਰਦਾ ਰਹਿਣਾ ਵੀ ਹੁਣੇ ਕੀ ਕਰਦੇ ਨੇ, ਹੁਣੇ ਕੀ ਬੋਲਦੇ ਨੇ। ਜੋ ਮਰਜ਼ੀ ਕਰ ਲਓ, ਬਾਜਾਂ ਵਾਲੇ ਦੀ ਟਕਸਾਲ ਨੂੰ ਤਾਂ ਕੋਈ ਕੁਛ ਨਹੀਂ ਕਰ ਸਕਦਾ। ਇਹ ਤਾਂ ਪੱਥਰ ਵਾਂਗੂ ਖੜੀ ਆ, ਇਹਨੇ ਏਦਾਂ ਹੀ ਖੜੇ ਰਹਿਣਾ, ਉਹ ਸਾਰਿਆਂ ਨੇ ਆਪੇ ਡਿੱਗ ਡੁੱਗ ਪੈਣਾ ਹੌਲੀ ਹੌਲੀ। ਇਸ ਕਰਕੇ ਘਬਰਾਉਣ ਦੀ ਲੋੜ ਨਹੀਂ ਕਿਸੇ ਗੱਲ ਦੇ ਵਿੱਚ। ਮੈਂ ਉਦਾਂ ਠੀਕ ਹੈ, ਮੈਂ ਸਿੰਘਾਂ ਨੂੰ ਕਹਿੰਦਾ ਸ਼ਾਂਤ ਰਹੋ, ਇਹ ਆਪਣਾ ਸੁਭਾਅ ਥੋੜਾ ਠੰਡਾ ਰੱਖੋ, ਕੋਈ ਨੀ ਆਪਾਂ ਕਾਹਨੂੰ ਕਿਸੇ ਨੂੰ ਕੁਛ ਕਹਿਣਾ। ਉਦਾਂ ਅਸੀਂ ਕਿਸੇ ਨੂੰ ਕੁਛ ਕਹਿੰਦੇ ਨੀ, ਪਰ ਬਿਨਾਂ ਕਿਹਾ ਹੀ ਕਿਹਾ ਜਾਂਦਾ। ਕਿਉਂ? ਜਦ ਗੋਲ ਜੀ ਪੱਗ ਬੰਨ ਕੇ ਆ ਜਾਂਦਾ ਅਗਲਾ, ਹੁਣ ਕਹੂਗਾ ਕੁਛ, ਅਸੀਂ ਕੀ ਕਹਿਣਾ। ਉਹ ਜਿਵੇਂ ਮੈਂ ਇੱਕ ਉਦਾਹਰਣ ਪਹਿਲਾਂ ਵੀ ਦਿੱਤੀ ਸੀ, ਉਹ ਜਿਮੀਦਾਰ ਬੈਠਾ ਬੱਸ ਦੇ ਵਿੱਚ, ਦੇਖ ਪਹਿਲਾਂ ਲਾਲਾ ਬੈਠਾ ਸੀ, ਜਿਮੀਦਾਰ ਕੋਲ ਦਨਾਲੀ ਰਫਲ ਸੀ, ਉਹ ਸੌਂ ਗਿਆ ਕਿਤੇ, ਉਹ ਦਨਾਲੀ ਜਾ ਕੇ ਲਾਲੇ ਦੇ ਇੱਥੇ ਗਲ ਨੂੰ ਲੱਗ ਗਈ, ਉਹ ਚੱਕ ਕੇ ਫੇਰ ਪਰੇ ਕਰ ਦਿਆ ਕਰੇ, ਉਹ ਫੇਰ ਘਰਾੜੇ ਜੇ ਮਾਰੇ, ਫੇਰ ਪਰੇ ਕਰ ਦੇ। ਤਿੰਨ ਕੁ ਵਾਰੀ ਤਾਂ ਐਂ ਕੀਤਾ, ਕਹਿੰਦਾ ਸਰਦਾਰ ਜੀ ਇਹਨੂੰ ਪਰੇ ਰੱਖ ਲਓ ਥੋੜਾ ਜਿਹਾ। ਕਹਿੰਦਾ ਕਿਉਂ? ਇਹ ਤਾਂ ਖਾਲੀ ਆ ਲਾਲਾ ਜੀ, ਇਹ ਨੀ ਚੱਲਦੀ। ਕਹਿੰਦਾ ਜੀ ਨਹੀਂ, ਕਈ ਵਾਰ ਖਾਲੀ ਹੀ ਚੱਲ ਜਾਂਦੀ ਹੁੰਦੀ ਹੈ। ਰੌਲਾ ਤਾਂ ਇਹ ਆ ਬਈ, ਸਾਨੂੰ ਤਾਂ ਦੇਖ ਕੇ ਹੀ ਉਹੀ ਵਿਆਹ ਚੜ੍ਹਨ ਲੱਗ ਜਾਂਦੀ ਅਗਲੇ ਨੂੰ ਵੀ ਆ ਗਿਆ, ਵੀ ਅਸੀਂ ਤੈਨੂੰ ਕੁਛ ਕਹਿੰਦੇ। ਇਸ ਕਰਕੇ ਆ ਗਿਆ ਕਿਉਂ? ਕਿਉਂਕਿ ਹੁਣ ਜੇ ਪੁਲਿਸ ਆ ਜਾਏ ਤਾਂ ਚੋਰ ਨੇ ਤਾਂ ਡਰਨਾ ਹੀ ਆ, ਇਸ ਕਰਕੇ ਇਹ ਤਾਂ ਡਰਦੇ ਸਾਰੇ ਜਾਣੇ। ਇਸੇ ਕਰਕੇ ਵੀ ਹੁਣ ਟੋਕੂਗਾ, ਸਹੀ ਗੱਲ ਕਰਨ ਨੂੰ ਕਹੂਗਾ, ਇਹਨੇ ਸਾਨੂੰ ਮਨਮਰਜ਼ੀਆਂ ਕਰਨੀ ਦੇਣੀਆਂ, ਮਨਮਰਜ਼ੀਆਂ ਹੀ ਚੱਲਣ ਦੇਣੀਆਂ ਨਹੀਂ। ਸਿੱਧੀ ਜੀ ਗੱਲ ਹੈ, ਜੇ ਕੋਈ ਮਨਮਰਜ਼ੀ ਕਰੂਗਾ, ਅਸੀਂ ਤਾਂ ਬਈ ਕਹਿਣਾ ਹੀ ਕਹਿਣਾ, ਟੋਕਣਾ ਹੀ ਟੋਕਣਾ। ਜੇ ਗਲਤੀ ਜੇ ਠੀਕ ਕਰੂਗਾ, ਸਿਰੋਪਾ ਵੀ ਦੇਵਾਂਗੇ, ਸ਼ਾਬਾਸ਼ ਵੀ ਦੇਵਾਂਗੇ, ਸਿਹਰਾ ਵੀ ਪਾਵਾਂਗੇ, ਮੱਥਾ ਵੀ ਟੇਕਾਂਗੇ ਉਹਨੂੰ, ਬਈ ਧੰਨ ਹੈ ਗੁਰਸਿੱਖ ਤੂੰ। ਜੇ ਕੋਈ ਗਲਤੀ ਕਰੂਗਾ, ਫਿਰ ਅਸੀਂ ਸਿਰੋਪਾ ਕਿਵੇਂ ਦੇ ਦਾਂਗੇ। ਇਸ ਕਰਕੇ ਸਾਰੀ ਸੰਗਤ ਇਸ ਗੱਲ ਦੇ ਉੱਤੇ ਪਹਿਰਾ ਦੇਵੇ ਵੀ ਜੋ ਦਮਦਮਾ ਸਾਹਿਬ ਦਸਵੇਂ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਟਕਸਾਲ ਤੇ, ਇਹ ਜੋ ਚਲਾਈ 1699 ਦੀ ਮਰਿਆਦਾ, ਕਈ ਕਹਿੰਦੇ ਤੁਸੀਂ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਨਹੀਂ ਮੰਨਦੇ। ਮੈਂ ਕਿਹਾ ਮੰਨਦੇ ਹਾਂ, ਅਕਾਲ ਤਖ਼ਤ ਸਾਹਿਬ ਤੇ 1935 ਵੇਲੇ ਪਹਿਲਾਂ ਇਹੀ ਸੀ ਸਾਰੀ ਮਰਿਆਦਾ ਟਕਸਾਲ ਦੀ। ਹਰ ਜਗ੍ਹਾ ਟਕਸਾਲ ਮੇਰੇ ਪਿਓ ਦੀ ਹੈ, ਟਕਸਾਲ ਤਾਂ ਦਸਵੇਂ ਪਾਤਸ਼ਾਹ ਦੀ ਹੈ ਤਾਂ ਉਹ ਵੀ ਮੇਰਾ ਪਿਓ ਹੀ ਆ। ਪਰ ਗੱਲ ਤੇ ਇਹ ਆ ਵੀ ਜਿੱਦਾਂ ਪੰਜਾਬੀ ਚ ਕਹਾਵਤ ਹੈ, ਇਹ ਕਿਹੜਾ ਮੇਰੇ ਪਿਓ ਦੀ ਆ, ਇਹ ਟਕਸਾਲ ਤਾਂ ਦਸਵੇਂ ਪਾਤਸ਼ਾਹ ਦੀ ਆ। ਮੈਂ ਕੋਈ ਘਰੋਂ ਬਣਾ ਕੇ ਲਿਆ ਜਾਂ ਕੋਈ ਹੋਰ ਸਿੰਘ ਘਰੋਂ ਲਿਆਂਦੇ, ਇਹ ਤਾਂ ਅਸੀਂ ਆ ਕੇ ਇੱਥੇ ਪੜ੍ਹੇ ਹਾਂ ਤੇ ਸਾਡੀ ਚੰਗੀ ਕਿਸਮਤ ਵੀ ਅਸੀਂ ਇੱਥੇ ਆ ਗਏ ਹਾਂ। ਜੇ ਕਿਤੇ ਹੋਰ ਕੋਲ ਜਾ ਵੜਦੇ ਉਹ ਪੁੱਠੇ ਹੋ ਜਾਂਦੇ ਹੁਣ। ਇਸ ਕਰਕੇ ਸਾਰੀ ਚੀਜ਼ ਜਿਹੜੀ ਬਖਸ਼ਿਸ਼ ਹੋਈ ਹੋਈ ਆਪਾਂ ਨੂੰ, ਉਸ ਦੇ ਉੱਤੇ ਚੱਲੀਏ। ਮੈਂ ਇਹੀ ਬੇਨਤੀ ਸਾਰਿਆਂ ਨੂੰ ਕਰੂੰਗਾ, ਚਾਹੇ ਕੋਈ ਵਿਰੋਧੀ ਆ, ਚਾਹੇ ਕੋਈ ਹੱਕ ਦਾ, ਵੀ ਜਿਹੜੀ ਗੱਲ ਕਰਨੀ ਹੈ ਟਿਕਾ ਕੇ ਬੈਠੋ, ਮੀਟਿੰਗ ਕਰ ਲਓ, ਪਿਆਰ ਨਾਲ ਕਰੋ, ਸਮਝ ਸਮਝਾ ਲਓ ਇੱਕ ਦੂਜੇ ਨੂੰ। ਤੇ ਜੇ ਉਦਾਂ ਹੀ ਰੌਲਾ ਪਾਉਣਾ ਵੀ ਅਸੀਂ, ਫੇਰ ਤੇ ਉਹ ਵੱਖਰੀ ਗੱਲ ਹੈ, ਫਿਰ ਰੌਲਾ ਤਾਂ ਰੌਲਾ ਰੌਲਾ ਹੀ ਰਹਿਣਾ, ਰੌਲੇ ਗੋਲੇ ਤਾਂ ਏਦਾਂ ਪੈਂਦੇ ਰਹਿੰਦੇ ਆ। ਹਾਂ, ਇੱਕ ਵਾਰ ਪੰਥ ਵਿਚ ਇਹ ਰੌਲਾ ਪਿਆ ਸੀ ਪਹਿਲਾਂ ਵੀ, ਸਿੰਘਾਂ ਦੇ ਚ ਇਹੀ ਗੱਲ ਚੱਲੀ ਸੀ, ਜਦੋਂ ਬੁੱਢਾ ਜੌੜ ਸੀ, ਸਾਰਾ ਪੰਥ ਉੱਥੇ ਬੈਠਾ ਸੀ, ਮੱਸਾ ਰੰਗੜ ਹਰਿਮੰਦਰ ਸਾਹਿਬ ਦੇ ਵਿਚ ਕੰਜਰੀਆਂ ਨਚਾਉਂਦਾ ਸੀ, ਜਦੋਂ ਉਦੋਂ ਇਹ ਰੌਲਾ ਪਿਆ ਸੀ, ਆਹ ਬਾਣੀ ਨੀ ਐ ਨੀ ਬਾਣੀ ਉਦੋਂ ਵੀ ਕਰਦੇ ਸੀ। ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਹਜ਼ਾਰਾਂ ਸਿੰਘਾਂ ਵਿਚ ਖੜ ਕੇ ਇੱਕ ਗੱਲ ਕਹੀ, ਖਾਲਸਾ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਖੜ ਕੇ ਇਹ ਗੱਲ ਕਹਿੰਦੇ ਆ, ਜੇ ਮੱਸੇ ਰੰਗੜ ਦਾ ਸਿਰ ਵੱਢ ਕੇ ਨੇਜੇ ਤੇ ਟੰਗ ਲਿਆਂਦਾ ਤਾਂ ਦਸਮ ਦੀ ਬਾਣੀ ਹੈ, ਤੇ ਜੇ ਅਸੀਂ ਉਹਦਾ ਨਾਂ ਸਿਰ ਲਿਆਇਆ, ਅਸੀਂ ਉੱਥੇ ਚੜਾਈ ਕਰ ਗਏ, ਫਿਰ ਇਹ ਬਾਣੀ ਨੀ। ਤੇ ਤੁਹਾਨੂੰ ਪਤਾ ਫਿਰ ਸਿਰ ਲਾ ਕੇ ਲਿਆਂਦਾ ਸੀ ਉਦੋਂ, ਫਿਰ ਸਾਰੇ ਪੰਥ ਨੇ ਉਦੋਂ ਮੰਨਿਆ ਵੀ ਸੀ। ਏਡਾ ਵੱਡਾ ਫੈਸਲਾ ਪੰਥ ਦਾ ਹੋਇਆ ਹੋਇਆ, 303 ਚਰਿੱਤਰ ਲਿਖੇ ਹੁਣ ਵੀ ਮਹਾਰਾਜਾ ਨਾਭਾ ਦੇ ਘਰੇ ਪਏ ਨੇ, ਮਹਾਰਾਜ ਦੇ ਟਾਈਮ ਦੇ ਪੱਤਰੇ ਨੇ, ਜਿਹੜੇ ਭਾਈ ਮਨੀ ਸਿੰਘ ਨੇ ਮਾਤਾ ਸਾਹਿਬ ਕੌਰ ਨੂੰ ਦਿੱਲੀ ਭੇਜੇ ਸੀਗੇ, ਉਹੀ ਉਹ ਖਰੀਦ ਕੇ ਲਿਆਇਆ ਜਾ ਕੇ, ਭਾਵ ਕਿਸੇ ਬਗਾਨੇ ਕੋਲ ਚਲੀ ਜਾਂ ਚੀਜ਼, ਉਹਨੇ ਕਿਹੜਾ ਚੱਕ ਲੱਖ ਰੁਪਇਆ ਦਸਵੇਂ ਪਾਸ਼ਾ ਚੀਜ਼ ਮੈਨੂੰ ਦੇ, ਤੁਸੀਂ ਤਾਂ ਬਿਦ ਵੀ ਕਰੀ ਜਾਂਦੇ ਆ, ਕੰਘਾ ਮੈਨੂੰ ਕਦੋਂ ਕੜਾ, ਕਿਤੇ ਕਿਰਪਾਨ, ਕਿਤੇ ਪਤਾ ਨੀ ਕੀ ਕੀ ਉਹਦੇ ਘਰੇ, ਮਹਾਰਾਜ ਨਾਭਾ ਦੇ ਘਰੇ। ਮਹਾਨ ਕੋਸ਼ ਪੜੋ ਤਾਂ ਸਾਰਾ ਕੁਝ ਲਿਖਿਆ ਹੋਇਆ। ਜਦੋਂ ਇਹ ਪੰਥ ਦਾ ਇੰਨਾ ਵੱਡਾ ਫੈਸਲਾ ਇੱਕ ਵਾਰ ਹੋ ਚੁੱਕਿਆ, ਮੱਸਾ ਰੰਗੜ ਦਾ ਸਿਰ ਲੱਥਾ ਲੈ ਕੇ ਗਏ ਨੇ ਉੱਥੇ, ਉਦੋਂ ਪੰਥ ਨੇ ਗੱਲ ਮੰਨੀ ਹੈ, ਤਾਂ ਹੁਣ ਪੰਥ ਨੂੰ ਕੀ ਹੋ ਗਿਆ? ਇਸ ਕਰਕੇ ਸਾਰਾ ਪੰਥ ਇੱਕ ਹੋ ਕੇ ਚੱਲੇ। ਹਾਂ, ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੋ, ਮਹਾਰਾਜ ਦੇ ਅੱਗੇ ਬੇਨਤੀ ਕਰੋ, ਸੱਚੇ ਪਾਤਸ਼ਾਹ ਸਮੱਤ ਬਖਸ਼ੋ ਸਾਰਿਆਂ ਨੂੰ, ਸਾਡੇ ਵੱਸੋਂ ਬਾਹਰ ਹੈ, ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਸਾਰਾ ਕੁਝ ਸੰਭਾਲੋ, ਬਸ ਮਹਾਰਾਜ ਕਿਰਪਾ ਕਰਨ, ਸਾਨੂੰ ਏਕਤਾ ਇਤਫਾਕ ਪ੍ਰੇਮ ਭਾਵਨਾ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਸਾਰੀ ਸੰਗਤ ਨੇ ਪਿਆਰ ਨਾਲ। ਸੋ ਇਸੇ ਪ੍ਰਕਾਰ ਸੰਗਤ ਨੇ ਬਾਣੀ ਸ਼ਰਵਣ ਕਰਨੀ, ਅੱਜ ਵੀ, ਕੱਲ ਵੀ, ਪਰਸੋਂ ਭੋਗ ਪੈਣੇ ਸ਼ਾਮ ਨੂੰ, ਕੱਲ ਨੂੰ ਸ੍ਰੀ ਦਸਮ ਦੇ ਭੋਗ ਪੈਣੇ ਨੇ ਸ਼ਾਮ ਨੂੰ, ਇਸ ਪ੍ਰਕਾਰ ਸੰਗਤ ਨੇ ਪਹੁੰਚ ਕੇ ਲਾਭ ਉਠਾਉਣਾ। ਮਹਾਰਾਜ ਮਿਹਰ ਭਰਿਆ ਹੱਥ ਰੱਖਣ, ਆਓ ਸਾਰੇ ਸਿਮਨ ਕਰੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਵਾਹਿਗੁਰੂ ਵਾਹਿ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਵਾਹਿਗੁਰੂ 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 ਵਾਹਿਗੁਰੂ, ਧੰਨ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।